जीवड भाग हुई अतनी का ता गुरुमत नाम दड़ी जे माया मो बिखम जग तरिए सहजे हरस पीजे। हाँ पूछो अपना सतगुर दाता किन विधि दुत्तर तरिए राम। सतगुर पाई चलो जीव त्याई मरिए राम। जीव त्या मरिए पौ जल तरिए गुरमुख नाम समावे। पूरा पुरख पाया हड भागी सच नाम ले लावे। मत परगास पई मन मनिया राम नाम वड्याई। नानक प्रभ पाया समद मिलाया ज्योति ज्योत मिलाई।
श्री गुरुदेव नमः। दास दोनों हाथ जोड़ के संगत दे चरणा च मथा टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देते हैं। आज दे इस रूहानी सत्संग लई गुरु साहबा ने जो शब्द बख्शिश किया है वह है गुरमुख नाम। जे वड भाग होए अत नीका ता गुरमुख नाम दड़ावे। सब माया मोह बिखम जग तरिए सहजा हर रस पीवे। गुरबाणी दे विच इस गुरमुख नाम नू गुरु साहबा ने ओ अनंत ओ अनामी अनंत गुणा दा स्वामी परमेश्वर उस दा एक गुण जिसनु गुरमुख नाम कह करके संतां ने अपनी बाणी दे विच इस दी स्पष्ट व्याख्या कीती है। और मन दी संगत होण करके जीवात्मा ने इस लफ्ज का बहुत ही परमात्मक लफ्ज का जो अर्थ है इस जगत विच कढ़िया है। हर जीव जो है जिसले मनुखे जन्म दे विच आंदा है एक वारी उसनों मिलती है इस 84 दे गेड़ तो निकलन वास्ते। उस वक्त उस परमात्मा नू प्राप्त करन ले उस दे विच समान ले अपनी मन बुद्धि दी सीमा दे विच जो पिछले जन्मा दे विच उसने कर्म कीते ने उन्हां दा बंधनकारी प्रभाव वृत्ति दे रूप विच जो उसनों उपलब्ध होंदा है प्रत्यक्ष जन्म दे विच जो कर्मां नूं भुगतान करन लई जीवात्मा इस जन्म विच आंदी है उस परमात्मा दी खोज करती है। संतां ने अपनी बाणी दे विच जिस नाम दी व्याख्या कीती है ओ नाम पार ब्रह्म दे विच मिलदा है। पर उस ते निचले जिहड़े लोक हन उना दी रचना ओ भी इस गुरमुख नाम दे द्वारा ही है। पर इस दे विच उतनी समर्था उस वक्त नहीं हुंदी कि ए इस जीवात्मा नूं पार ब्रह्म लै जावे। इस करके संतां ने इस जीवात्मा दी सफाई करन लई इस लायक बनाण लई कि ए उस मूल दे विच समा सके इस लायक बन सके इस जगत दे विच इक विधि इक नियम दिंदे ने। पिछले युगां दे विच अलग अलग विधियां दित्तियां गईयां। चल रहे युग दे विच नाम दे रूप दे विच एक चिन्ह रखिया जांदा है। ए विचार करन वाली गल है जिस तरह एक हलवाई है जब तक ओ अपनी बना रही वस्तु जिस वस्तु नू ओ बना रहा है उस दे विच रमदा नहीं है तब तक ओ उस वस्तु नू स्वादिष्ट नहीं बना सकदा। यानी के अगर असी एक हलवाई एक वस्तु नू स्वादिष्ट बनाना चाहता है तो उस सारिया वस्तुआ यानी हर वस्तु चो ख्याल नू कढ के उस एक वस्तु जिस दा निर्माण कर रहा है ਉਸ ਦੇ ਵਿੱਚ ਰਮਣਾ ਪੈਂਦਾ ਹੈ। ਯਾਨੀ ਭਾਵ ਕੀ ਹੈ? ਰਮ ਜਾਣਾ। ਇੱਕ ਵਸਤੂ ਨੂੰ ਪ੍ਰਾਪਤ ਕਰਨ ਲਈ, ਇੱਕ ਛੋਟੇ ਜਿਹੇ ਸਵਾਦ ਨੂੰ ਅਸੀਂ ਲਗਾਉਣ ਲਈ, ਜਾਣਨ ਲਈ ਇਤਨੇ ਰਮ ਜਾਂਦੇ ਹਾਂ ਕਿ ਬਾਕੀ ਵਸਤੂਆਂ ਚੋਂ ਆਪਣੇ ਖਿਆਲ ਨੂੰ ਕੱਢਦੇ ਹਾਂ। ਤੇ ਕਿਆ ਉਸ ਪਰਮਾਤਮਾ ਦੇ ਇਸ ਗੁਣ ਨੂੰ ਪ੍ਰਾਪਤ ਕਰਨ ਲਈ ਸਾਨੂੰ ਸਾਰੀਆਂ ਵਸਤੂਆਂ ਨੂੰ ਯਾਦ ਰੱਖਣਾ ਪਵੇਗਾ? ਉਹਨਾਂ ਨੂੰ ਭੁੱਲੇ ਬਗੈਰ ਕਿਸ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਾਂ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਰਮਣਾ ਕਿਹਦੇ ਵਿੱਚ ਹੈ ਔਰ ਕਿਹਦੀ ਤਰਫੋਂ ਅਸੀਂ ਮੂੰਹ ਮੋੜਨਾ ਹੈ। ਅਸੀਂ ਰਮੇ ਹੋਏ ਹਾਂ ਇਸ ਜਗਤ ਦੇ ਵਿੱਚ, ਜਗਤ ਦੀਆਂ ਵਸਤੂਆਂ ਦੇ ਵਿੱਚ। ਇਹ ਜਗਤ ਦੇ ਸੰਬੰਧ ਜੋ ਨੇ ਇਹ ਮਨ ਕਰਕੇ ਨੇ। ਅਗਰ ਮਨ ਨਹੀਂ ਹੈ ਤੇ ਇਹ ਜਗਤ ਵੀ ਨਹੀਂ ਹੈ। ਯਾਨੀ ਕਿ ਜਗਤ ਦੀ ਕੋਈ ਅਸਤਿਤਵ ਅਗਰ ਹੈ ਤੇ ਮਨ ਕਰਕੇ ਹੈ। ਯਾਨੀ ਕਿ ਸਾਰਾ ਚੱਕਰ ਇਸ ਮਨ ਦਾ ਚਲਾਇਆ ਹੋਇਆ ਹੈ। ਇਸ ਮਨ ਦੇ ਵਿੱਚੋਂ ਆਪਣੇ ਖਿਆਲ ਨੂੰ ਕੱਢ ਕਰਕੇ ਉਸ ਵਸਤੂ ਨੂੰ, ਉਸ ਨਾਮ ਨੂੰ ਜਿਸ ਨੂੰ ਪ੍ਰਾਪਤ ਕਰਨ ਲਈ ਸੰਤ ਹੋਕਾ ਦਿੰਦੇ ਨੇ, ਉਸ ਦੇ ਵਿੱਚ ਜਦ ਤੱਕ ਅਸੀਂ ਰਵਾਂਗੇ ਨਹੀਂ ਤਦ ਤੱਕ ਅਸੀਂ ਉਸ ਦਾ ਸਵਾਦ ਪ੍ਰਾਪਤ ਨਹੀਂ ਕਰ ਸਕਦੇ। ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਚਿੰਨ੍ਹ ਹੈ ਸਾਹਮਣੇ ਰੱਖਿਆ ਜਾਂਦਾ ਹੈ, ਚਿੰਨ੍ਹ ਦਾ ਕੀ ਭਾਵ ਹੈ? ਚਿੰਨ੍ਹ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ, ਕੋਈ ਗੱਲ ਲੈ ਕਰਕੇ ਨਹੀਂ ਆਉਂਦਾ, ਨਾ ਉਹਦੇ ਵਿੱਚ ਕੋਈ ਸਮਰੱਥਾ ਜਾਂ ਤਾਕਤ ਹੈ। ਯਾਨੀ ਕਿ ਚਿੰਨ੍ਹ ਰੱਖ ਕਰਕੇ ਇਸ ਜੀਵਾਤਮਾ ਦੀ ਅੰਦਰ ਦੀ ਸਫਾਈ ਕਰਾਈ ਜਾਂਦੀ ਹੈ। ਯਾਨੀ ਕਿ ਮਨ ਦੇ ਹੁਕਮ ਚੋਂ ਕੱਢਿਆ ਜਾਂਦਾ ਹੈ, ਉਹ ਨਾਮ ਦੀ ਤਰਫ ਮੁੜਿਆ ਜਾਂਦਾ ਹੈ। ਨਾਮ ਦੀ ਵਿਆਖਿਆ ਕੀ ਹੈ? ਅਸੀਂ ਨਾਮ ਦੀ ਵਿਆਖਿਆ ਵੀ ਬੜੀ ਅਧੂਰੀ ਕੱਢੀ ਹੈ। ਪੂਰਨ ਸਤਿਗੁਰੂ ਜਦੋਂ ਇਸ ਜਗਤ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਜੋ ਵੀ ਤਰੰਗ ਉੱਠੀ ਹੈ, ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ, ਉਸ ਨੂੰ ਅਸੀਂ ਨਾਮ ਦੀ ਸੰਗਿਆ ਦਿੰਦੇ ਹਾਂ। ਹੁਣ ਜਗਤ ਦੇ ਵਿੱਚ ਜੋ ਨਾਮ ਪੂਰਨ ਸਤਿਗੁਰੂ ਦੇ ਰਹੇ ਨੇ ਅੱਜ ਕੱਲ ਚੱਲ ਰਹੇ ਸਮੇਂ ਦੇ ਵਿੱਚ, ਉਸ ਦਾ ਅਧੂਰਾ ਅਰਥ ਅਸੀਂ ਕੱਢ ਕਰਕੇ ਅੱਜ ਤੱਕ ਉਸ ਵਸਤੂ ਤੋਂ ਦੂਰ ਹੋਈ ਬੈਠੇ ਹਾਂ। ਨਹੀਂ ਤੇ ਇਤਨਾ ਸਮਾਂ ਹੋ ਗਿਆ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਸਾਸਨ ਸੁਣਦੇ ਹਾਂ, ਵਾਣੀ ਸੁਣਦੇ ਹਾਂ, ਉਸ ਦੇ ਬਾਅਦ ਵੀ ਅਸੀਂ ਇਸ ਵਸਤੂ ਦੇ ਨਜ਼ਦੀਕ ਨਹੀਂ ਜਾ ਸਕੇ। ਯਾਨੀ ਅੰਦਰ ਔਰ ਬਾਹਰ ਅਜੇ ਤੱਕ ਅੰਧਕਾਰ ਵਿਆਪਤ ਹੈ। ਤੋ ਕਿਆ ਨਾਮ ਦੇ ਵਿੱਚ ਕੋਈ ਕਮੀ ਹੈ ਜਾਂ ਵਿਧੀ ਦੇ ਵਿੱਚ ਕਮੀ ਹੈ? ਕਮੀ ਸਾਡੇ ਅੰਦਰ ਹੈ। ਕਿਉਂ? ਅਸੀਂ ਮਨ ਦਾ ਸੰਗ ਕਰਕੇ ਇਸ ਦਾ ਅਧੂਰਾ ਅਰਥ ਕੱਢਿਆ ਹੈ। ਯਾਨੀ ਕਿ ਨਾਮ ਜੋ ਹੈ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਡੇ ਸਾਹਮਣੇ ਰੱਖਿਆ ਹੈ। ਪੁਰਾਣੇ ਸਮੇਂ ਦੇ ਵਿੱਚ ਕੀ ਸੀਗਾ? ਰਿਸ਼ੀਆਂ ਨੂੰ ਪੁੱਛਿਆ ਗਿਆ ਕਿ ਉਸ ਪਰਮਾਤਮਾ ਦੀ ਮੂਰਤ ਕੈਸੀ ਹੈ, ਉਹ ਪਰਮਾਤਮਾ ਕੈਸਾ ਹੈ? ਤੋ ਰਿਸ਼ੀਆਂ ਨੇ ਉਪਦੇਸ਼ ਦਿੱਤਾ ਕਿ ਇਹ ਸਿਰਫ ਇਸ ਜੀਵਾਤਮਾ ਨੇ ਜਿਸ ਨੂੰ ਨਿਰਮਲ ਹੋਏਗੀ, ਅੰਤਰ ਦੇ ਵਿੱਚ ਇਕੱਠੀ ਹੋਏਗੀ, ਤਾਂ ਹੀ ਉਸ ਸੱਚ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਯਾਨੀ ਕਿ ਮਨ ਔਰ ਬੁੱਧੀ ਦੀ ਸੀਮਾ ਤੋਂ ਪਰੇ ਦੀ ਵਸਤੂ ਹੈ। ਪਰ ਜਦੋਂ ਅਸੀਂ ਜਿੱਦ ਕੀਤੀ ਤੇ ਉਸ ਲਈ ਰਿਸ਼ੀਆਂ ਨੇ ਕੀ ਕੀਤਾ? ਮਿੱਟੀ ਲਈ ਔਰ ਇੱਕ ਮੂਰਤ ਬਣਾ ਕਰਕੇ ਸਾਨੂੰ ਦੇ ਦਿੱਤੀ। ਯਾਨੀ ਕਿ ਇੱਕ ਚਿੰਨ੍ਹ ਬਣਾ ਕਰਕੇ ਦੱਸਿਆ ਵੀ ਇਸ ਤਰੀਕੇ ਦਾ ਹੈ। ਹੁਣ ਰਿਸ਼ੀਆਂ ਦੇ ਕੋਲ ਜਦੋਂ ਅਸੀਂ ਗਏ, ਅਸੀਂ ਇਤਨੇ ਮੈਲੇ ਹੋ ਕਰਕੇ ਜਾਂਦੇ ਹਾਂ ਕਿ ਅਸੀਂ ਉਸ ਸੱਚ ਦੇ ਗਿਆਨ ਨੂੰ ਜਾਣ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ, ਉਸ ਪਰਮਾਤਮਾ ਦੀ ਉਸ ਆਵਾਜ਼ ਨੂੰ, ਉਸ ਜੋਤ ਦੇ ਦਰਸ਼ਨ ਨਹੀਂ ਕਰ ਸਕਦੇ। ਯਾਨੀ ਕਿ ਉਸ ਮੁਕਾਮ ਤੱਕ ਪਹੁੰਚਣ ਲਈ ਇਸ ਜੀਵਾਤਮਾ ਨੂੰ ਨਿਰਮਲ ਹੋਣਾ ਪੈਂਦਾ ਹੈ, ਅੰਦਰ ਦੀ ਸਫਾਈ ਕਰਨੀ ਪੈਂਦੀ ਹੈ। ਤੇ ਹੁਣ ਸਤਿਗੁਰੂ ਕੀ ਕਰਦੇ ਨੇ? ਰਿਸ਼ੀ ਮੁਨੀਆਂ ਨੇ ਉਸ ਵੇਲੇ ਇਸ ਮੂਰਤ ਨੂੰ ਸਾਡੇ ਸਾਹਮਣੇ ਰੱਖਿਆ, ਇੱਕ ਚਿੰਨ੍ਹ ਨੂੰ ਸਾਹਮਣੇ ਰੱਖਿਆ, ਜਿਸ ਲਈ ਅਸੀਂ ਬਾਰ ਬਾਰ ਰਿਸ਼ੀਆਂ ਦੇ ਕੋਲ ਗਏ। ਹੁਣ ਮੂਰਤ ਨੇ ਤਾਂ ਕੁਛ ਬੋਲਣਾ ਨਹੀਂ ਸੀ, ਉਹ ਤਾਂ ਜੜ ਵਸਤੂ ਹੈ, ਉਹ ਸਿਰਫ ਇੱਕ ਮੀਡੀਅਮ, ਇੱਕ ਮਾਧਿਅਮ ਬਣਾ ਕਰਕੇ ਰਿਸ਼ੀਆਂ ਨੇ ਸਾਡੇ ਸਾਹਮਣੇ ਰੱਖਿਆ। ਅਸਲ ਗੱਲ ਸੀ ਉਹਨਾਂ ਦੇ ਉਪਦੇਸ਼, ਉਹ ਕੀਮਤੀ ਉਪਦੇਸ਼ ਜਿਹੜੇ ਕਿ ਉਹ ਜਿਸ ਮੰਡਲ ਤੱਕ ਉਹਨਾਂ ਦੀ ਪਹੁੰਚ ਸੀ, ਉਸ ਮੰਡਲ ਦੀ ਆਵਾਜ਼ ਨੂੰ ਲੈ ਕਰਕੇ, ਯਾਨੀ ਕਿ ਅਗਰ ਬ੍ਰਹਮ ਤੱਕ ਉਹਨਾਂ ਦੀ ਪਹੁੰਚ ਸੀ, ਬ੍ਰਹਮ ਦੀ ਧਵਨੀ ਸੀ ਓਮ ਦੀ, ਉਸ ਓਮ ਤੋਂ ਇਹ ਵੇਦਾਂ ਦੀ ਉਤਪਤੀ ਹੈ, ਔਰ ਉਸ ਵੇਦਾਂ ਦੇ ਗਿਆਨ ਨੂੰ ਰਿਸ਼ੀ ਲੋਕ ਜੋ ਸੀ ਸਾਸਨ ਦੇ ਜ਼ਰੀਏ ਆਪਣੇ ਸ਼ਾਗਿਰਦਾਂ ਨੂੰ, ਸ਼ਿਸ਼ਿਆਂ ਨੂੰ ਗਿਆਨ ਦੇ ਰੂਪ ਵਿੱਚ ਦਿੰਦੇ ਸਨ। ਪਰ ਸਾਹਮਣੇ ਚਿੰਨ੍ਹ ਉਹਨਾਂ ਨੇ ਉਹ ਮੂਰਤੀ ਦਾ ਰੱਖਿਆ ਸੀ, ਜੜ ਵਸਤੂ ਦਾ। ਤੇ ਜੜ ਦੀ ਆਪਣੇ ਆਪ ਦੇ ਵਿੱਚ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਸਮਝਣ ਵਾਲੀ ਗੱਲ ਸੀ ਕਿ ਅੰਦਰ ਦੀ ਸਫਾਈ ਕਰਾਣੀ ਸੀ। ਜਿਸ ਲਈ ਸ਼ਿਸ਼ੇ ਬਾਰ ਬਾਰ ਰਿਸ਼ੀਆਂ ਦੇ ਕੋਲ ਜਾਂਦੇ ਸਨ, ਰਿਸ਼ੀ ਉਹਨਾਂ ਨੂੰ ਉਹ ਉਪਦੇਸ਼ ਦਿੰਦੇ ਸਨ, ਸੱਚ ਦਾ ਉਪਦੇਸ਼ ਦਿੰਦੇ ਸਨ, ਹੱਕ ਦਾ ਉਪਦੇਸ਼ ਦਿੰਦੇ ਸਨ। ਜਿਉਂ ਜਿਉਂ ਜੀਵਾਤਮਾ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਂਦੀ ਸੀ, ਤਿਉਂ ਤਿਉਂ ਉਹਨਾਂ ਦੇ ਅੰਦਰ ਦੇ ਵੀ ਉਹ ਸਫਾਈ ਹੁੰਦੀ ਜਾਂਦੀ ਸੀ, ਔਰ ਉਹ ਬਰਤਨ ਦਾ ਭਾਂਡਾ ਜੋ ਹੈ ਉਹ ਤਿਆਰ ਹੁੰਦਾ ਜਾਂਦਾ ਸੀ, ਔਰ ਜਿਉਂ ਜਿਉਂ ਭਾਂਡਾ ਤਿਆਰ ਹੁੰਦਾ ਸੀ ਤਿਉਂ ਤਿਉਂ ਉਸ ਦੇ ਵਿੱਚ ਵਸਤੂ ਵੀ ਪੈਣ ਲੱਗ ਜਾਂਦੀ ਸੀ, ਔਰ ਜਿਸ ਲਈ ਅੰਦਰ ਦੇ ਵਿੱਚ ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ ਸੀ, ਉਹ ਜੋਤ ਦੇ ਦੀਦਾਰ ਕਰ ਲੈਂਦੇ ਸੀ, ਉਸ ਵੇਲੇ ਉਸ ਮੂਰਤੀ ਦੀ ਕੋਈ ਜੋ ਹੈ ਮਹੱਤਤਾ ਨਹੀਂ ਰਹਿ ਜਾਂਦੀ ਸੀ। ਉਹ ਪਹਿਲੇ ਵੀ ਕੋਈ ਮਹਿਤਾ ਨਹੀਂ ਸੀ, ਉਸ ਦੇ ਬਾਅਦ ਪ੍ਰਕਾਸ਼ ਹੋਣ ਦੇ ਕੀ ਮਹਿਤਾ ਹੋ ਸਕਦੀ ਸੀ? ਇਹ ਤੇ ਵਿਚਾਰ ਕਰਨ ਦੀ ਇੱਕ ਗੱਲ ਸੀ। ਹੋਇਆ ਕਿ ਸਮੇਂ ਦੇ ਵਿਚਾਰ ਯਾਨੀ ਕਿ ਕਾਲ ਨੇ ਆਪਣੀ ਚਾਲ ਚਲੀ, ਕਿਸ ਤਰੀਕੇ ਦੇ ਨਾਲ ਅਵਤਾਰਾਂ ਦੇ ਜ਼ਰੀਏ ਐਸੀ ਚਾਲ ਚਲੀ, ਐਸੇ ਕਰਮ ਕਾਂਡ ਚਲਾਏ ਕਿ ਗੁਰੂ ਸ਼ਿਸ਼ੇ ਦੀ ਪਰੰਪਰਾ ਜੋ ਹੈ ਬਿਲਕੁਲ ਹੀ ਉਸਨੇ ਛਿੰਨ ਭਿੰਨ ਕਰਕੇ ਰੱਖ ਦਿੱਤੀ, ਯਾਨੀ ਕਿ ਇਸ ਤਰੀਕੇ ਦੇ ਨਾਲ ਤੋੜੀ ਕਿ ਅੱਜ ਅਸੀਂ ਵਿਚਾਰ ਕਰਕੇ ਦੇਖੀਏ ਕਿ ਗੁਰੂ ਸ਼ਿਸ਼ੇ ਦੀ ਪਰੰਪਰਾ ਕਿੱਥੇ ਨਜ਼ਰ ਨਹੀਂ ਆਉਂਦੀ। ਸਕੂਲ ਕਾਲਜਾਂ ਦੇ ਵਿੱਚ ਵੀ ਗੁਰੂ ਸ਼ਿਸ਼ੇ ਦੀ ਪਰੰਪਰਾ ਕਿਸ ਹੱਦ ਤੱਕ ਸੀਮਿਤ ਹੈ, ਅਸੀਂ ਖੁਦ ਆਪਣੇ ਘਰ ਦੇ ਵਿੱਚ ਨਜ਼ਰ ਮਾਰ ਕਰਕੇ ਵਿਚਾਰ ਕਰ ਸਕਦੇ ਹਾਂ। ਨਾ ਤੇ ਸ਼ਿਸ਼ੇ ਉਹ ਸ਼ਿਸ਼ੇ ਨੇ, ਨਾ ਗੁਰੂ ਉਹ ਗੁਰੂ ਹੈ, ਨਾ ਕੋਈ ਸਿੱਖਿਆ ਦੇਣ ਵਾਲਾ ਹੈ, ਨਾ ਕੋਈ ਸਿੱਖਿਆ ਲੈਣ ਵਾਲਾ ਹੈ। ਸਿਰਫ ਇਹੀ ਵਜ੍ਹਾ ਹੈ ਕਿ ਅਸੀਂ ਇਸ ਰੂਹਾਨੀ ਗਿਆਨ ਤੋਂ, ਇਸ ਸੱਚ ਦੇ ਗਿਆਨ ਤੋਂ, ਜਿਸ ਸੱਚ ਨੂੰ ਪ੍ਰਾਪਤ ਕਰਕੇ ਇਹ ਜੀਵ ਆਤਮਾ ਨੇ ਸਦਾ ਲਈ ਅਮਰ ਹੋਣਾ ਸੀ, ਸਦਾ ਲਈ ਇਹ ਸੁਖੀ ਹੋ ਜਾਣੀ ਸੀ, ਯਾਨੀ ਕਿ ਆਵਾਗਮਨ ਤੋਂ ਮੁਕਤ ਹੋਣਾ ਸੀ, ਇਸ ਗਿਆਨ ਤੋਂ ਦੂਰ ਹੋ ਗਈ। ਉਸ ਦੀ ਵਜ੍ਹਾ ਸਿਰਫ ਇੱਕੋ ਸੀ ਕਿ ਅਸੀਂ ਇਸ ਪਰੰਪਰਾ ਨੂੰ ਭੁੱਲ ਬੈਠੇ ਹਾਂ। ਸੋ ਇਸ ਪਰੰਪਰਾ ਨੂੰ ਦੂਰ ਕਰਨ ਦਾ ਜੋ ਜਿੰਮੇਦਾਰ ਹੈ ਉਹ ਹੈ ਇਹ ਅਵਤਾਰ, ਯਾਨੀ ਅਵਤਾਰਾਂ ਦੇ ਜ਼ਰੀਏ ਜੋ ਕਰਮ ਕਾਂਡ ਇਸ ਜਗਤ ਦੇ ਵਿੱਚ ਪ੍ਰਚਲਿਤ ਹੋਏ। ਅਸੀਂ ਉਸ ਮੂਰਤੀ ਨੂੰ ਮੁੱਖ ਰੱਖ ਲਿਆ, ਉਸ ਪੋਥੀ ਨੂੰ ਮੁੱਖ ਰੱਖ ਲਿਆ, ਯਾਨੀ ਕਿ ਰਿਸ਼ੀਆਂ ਨੇ ਉਸ ਬਾਣੀ ਨੂੰ ਲੈ ਕਰਕੇ ਜੋ ਗਿਆਨ ਦਿੱਤਾ, ਉਸ ਗਿਆਨ ਨੂੰ ਲਸਾਂ ਦੇ ਰਾਹੀਂ ਦਰਜ ਕਰਕੇ ਅਸੀਂ ਉਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ, ਮੂਰਤੀਆਂ ਨੂੰ ਮੱਥੇ ਟੇਕਣੇ ਸ਼ੁਰੂ ਕਰਤੇ। ਯਾਨੀ ਕਿ ਜੋ ਚਿੰਨ ਮੁੱਖ ਰੱਖ ਕਰਕੇ ਉਸ ਜੀਵਾਤਮਾ ਦੀ ਸਫਾਈ ਕਰਾਈ ਜਾਂਦੀ ਸੀ, ਅਸੀਂ ਸਫਾਈ ਦੇ ਮਜ਼ਬੂਨ ਨੂੰ ਤੇ ਭੁੱਲ ਗਏ, ਸਿਰਫ ਮੂਰਤੀਆਂ ਔਰ ਪੋਥੀਆਂ ਨੂੰ ਮੁੱਖ ਰੱਖ ਲਿਆ ਔਰ ਉਹਨਾਂ ਨੂੰ ਮੱਥਾ ਟੇਕ ਕਰਕੇ ਹੀ ਆਪਣਾ ਉਧਾਰ ਦਾ ਇਹ ਸਾਧਨ ਸਮਝ ਲਿਆ। ਉਸੀ ਤਰੀਕੇ ਦੇ ਨਾਲ ਜੋ ਭਰਮ ਚੱਲ ਰਿਹਾ ਹੈ, ਸਤਿਗੁਰੂ ਆਉਂਦੇ ਨੇ, ਜੋ ਨਾਮ ਦਿੰਦੇ ਨੇ, ਅਸੀਂ ਸਤਿਗੁਰੂ ਨੂੰ ਜੋ ਲਫ਼ਜ਼ ਦਿੰਦੇ ਨੇ ਇਸ ਨੂੰ ਨਾਮ ਦੀ ਸੰਗਿਆ ਕਿਉਂ ਦਿੱਤੀ? ਕਿਉਂਕਿ ਜਿਹੜੇ ਲਫ਼ਜ਼ ਸਤਿਗੁਰੂ ਦੇ ਰਹੇ ਨੇ ਇਹ ਪੂਰਨ ਸਤਿਗੁਰਾਂ ਦੇ ਮੁਖਾਰ ਵਿੱਚੋਂ ਉਤਪੰਨ ਹੋਏ ਲਫ਼ਜ਼ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ। ਹੁਣ ਜੋ ਲਫ਼ਜ਼ ਨੇ ਇਹ ਲਫ਼ਜ਼ ਆਪਣੇ ਆਪ ਦੇ ਵਿੱਚ ਅਧੂਰੇ ਨੇ, ਯਾਨੀ ਅਧੂਰਾ ਅਰਥ ਲੈ ਕਰਕੇ ਆਉਂਦੇ ਨੇ, ਇਸ ਕਰਕੇ ਜੋ ਸੱਚਾ ਨਾਮ ਹੈ ਪਾਰ ਬ੍ਰਹਮ ਦੇ ਵਿੱਚ, ਉਸ ਨਾਮ ਦੀ ਵਿਆਖਿਆ ਔਰ ਇਸ ਬਾਹਰ ਦੇ ਨਾਮ ਦੀ ਵਿਆਖਿਆ, ਯਾਨੀ ਕਿ ਦੋਨਾਂ ਨੂੰ ਅਸੀਂ ਅਲੱਗ ਨਹੀਂ ਕਰ ਸਕੇ। ਇੱਕ ਭਰਮ ਪੈਦਾ ਹੋ ਗਿਆ ਕਿ ਅਸੀਂ ਇਹ ਬਾਹਰ ਦੇ ਲਫ਼ਜ਼ਾਂ ਨੂੰ ਨਾਮ ਸਮਝ ਕਰਕੇ ਬੈਠ ਗਏ। ਬੇਸ਼ੱਕ ਇਸ ਨੂੰ ਅਸੀਂ ਉਚਾਰਨ ਕਰਦੇ ਹਾਂ ਨਾਮ ਦੇ ਜ਼ਰੀਏ, ਪਰ ਇਹ ਸਮਝ ਕਰਨ ਵਾਲਾ ਮਜ਼ਬੂਨ ਹੈ ਕਿ ਇਹ ਜੋ ਨਾਮ ਦਿੱਤਾ ਜਾ ਰਿਹਾ ਹੈ ਇਹ ਇੱਕ ਚਿੰਨ੍ਹ ਰੱਖਿਆ ਜਾ ਰਿਹਾ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇੱਕ ਮੂਰਤੀ ਰੱਖੀ ਗਈ ਸੀ, ਇੱਕ ਪੋਥੀ ਰੱਖੀ ਗਈ ਸੀ, ਉਸੇ ਤਰੀਕੇ ਦੇ ਨਾਲ ਇਹ ਲਫ਼ਜ਼ ਰੱਖੇ ਗਏ ਨੇ। ਇਹ ਲਫ਼ਜ਼ ਇੱਕ ਨੇ ਜਾਂ ਪੰਜ ਨੇ, ਇਹਨਾਂ ਲਫ਼ਜ਼ਾਂ ਦੀ ਆਪਣੇ ਆਪ ਆਪਣੇ ਅੰਦਰ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ। ਇਹ ਲਫ਼ਜ਼ ਕਿਸੇ ਨੂੰ ਪਾਰ ਲੈ ਕਰਕੇ ਨਹੀਂ ਲਿਜਾ ਸਕਦੇ, ਨਾ ਅੱਜ ਤੱਕ ਗਏ ਨੇ, ਨਾ ਲੈ ਕਰਕੇ ਜਾਣਗੇ। ਸੱਤਾ ਕਿਹਦੀ ਹੈ, ਤਾਕਤ ਕਿਹਦੀ ਹੈ? ਜੋ ਮੂਰਤੀ ਦੇ ਪਿੱਛੇ ਕੰਮ ਕਰ ਰਹੀ ਸੀ, ਪੋਥੀ ਦੇ ਪਿੱਛੇ ਕੰਮ ਕਰ ਰਹੀ ਸੀ, ਉਹ ਤਾਕਤ ਕਿਸਦੀ ਸੀ? ਉਹ ਤਾਕਤ ਰਿਸ਼ੀ ਦੀ ਤਾਕਤ ਸੀ, ਉਹ ਮੁਨੀ ਦੀ ਤਾਕਤ ਸੀ, ਉਹ ਸਤਿਗੁਰ ਦੀ ਤਾਕਤ ਸੀ, ਉਹ ਸੰਤ ਦੀ ਤਾਕਤ ਸੀ, ਜਿਹੜੇ ਮੰਡਲ ਤੱਕ ਉਹਨਾਂ ਦੀ ਪਹੁੰਚ ਸੀ, ਉਸ ਮੰਡਲ ਦੀ ਤਾਕਤ ਲੈ ਕਰਕੇ ਉਹ ਇਸ ਜਗਤ ਵਿੱਚ ਆਏ ਸਨ ਔਰ ਉਸ ਤਾਕਤ ਦੇ ਜ਼ਰੀਏ ਹੀ ਉਹਨਾਂ ਨੇ ਉਸ ਨਾਮ ਨੂੰ ਇਸ ਜਗਤ ਦੇ ਵਿੱਚ ਉਚਾਰਿਤ ਕੀਤਾ ਸੀ। ਤੋ ਉਹ ਉਚਾਰਿਤ ਕੀਤੇ ਨਾਮ ਦੀ ਕੋਈ ਹਸਤੀ ਨਹੀਂ ਸੀ, ਅਸਲੀ ਹਸਤੀ ਜੋ ਸੀ ਉਸਦੇ ਪਿੱਛੇ ਕੰਮ ਕਰ ਰਹੀ ਸੀ ਉਹ ਤਾਕਤ, ਜਿਸ ਮੰਡਲ ਦੀ ਉਹ ਤਾਕਤ ਲੈ ਕਰਕੇ ਆਏ ਸਨ। ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰੂ ਅਗਰ ਆਉਂਦੇ ਨੇ, ਅਸੀਂ ਉਹਨਾਂ ਨੂੰ ਪੂਰਨ ਸਤਿਗੁਰੂ ਕਰਕੇ ਜਾਣਦੇ ਹਾਂ ਤੇ ਉਹ ਸੱਚਖੰਡ ਦੇ ਵਾਸੀ ਨੇ, ਸਤਿਪੁਰਸ਼ ਦੀ ਤਾਕਤ ਲੈ ਕਰਕੇ ਆਏ ਨੇ। ਸਤਿਗੁਰੂ ਦੀ ਤਾਕਤ ਜੋ ਹੈ, ਸਤਿਪੁਰਸ਼ ਦੀ ਤਾਕਤ ਕੰਮ ਕਰ ਰਹੀ ਹੈ, ਲਫ਼ਜ਼ ਦੀ ਤਾਕਤ ਨਾ ਕੋਈ ਹੈ ਨਾ ਕੋਈ ਕੰਮ ਕਰੇਗੀ। ਤੇ ਉਹ ਸਮਝਣ ਦਾ ਮਜਬੂਰ ਹੈ ਕਿ ਗੁਰੂ ਸਾਹਿਬਾਂ ਨੇ ਇਸ ਜੀਵਾਤਮਾ ਦੀ ਸਫਾਈ ਕਰਨ ਲਈ ਇੱਕ ਚਿੰਨ੍ਹ ਸਾਡੇ ਸਾਹਮਣੇ ਰੱਖਿਆ ਹੈ। ਜਦੋਂ ਅਸੀਂ ਸਤਸੰਗ ਦੇ ਵਿੱਚ ਜਾਵਾਂਗੇ, ਗੁਰੂਆਂ ਦੇ ਕੋਲ ਜਾਵਾਂਗੇ, ਉਹਨਾਂ ਦੀ ਬਾਣੀ ਸੁਣਾਂਗੇ, ਉਸ ਬਾਣੀ ਦੇ ਅੰਦਰ ਤਾਕਤ ਹੈ ਕਿਸ ਦੀ? ਸੱਚਖੰਡ ਦੀ ਤਾਕਤ ਹੈ, ਸਤਿਪੁਰਸ਼ ਦੀ ਤਾਕਤ ਹੈ। ਕਿਸ ਤਰੀਕੇ ਦੇ ਨਾਲ? ਜੋ ਉਪਦੇਸ਼, ਜੋ ਨਿਰਦੇਸ਼ ਉਸ ਬਾਣੀ ਦੇ ਅੰਦਰ ਕੀਤਾ ਗਿਆ ਹੈ, ਜੋ ਜੋ ਦੀਵਾਤਮਾ ਉਸ ਬਾਣੀ ਦੇ ਉਪਦੇਸ਼ ਦੇ ਉੱਪਰ ਅਮਲ ਕਰੇਗੀ, ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਏਗੀ, ਤਿਉਂ ਤਿਉਂ ਉਸ ਜੀਵਾਤਮਾ ਦੀ ਅੰਦਰ ਦੀ ਸਫਾਈ ਹੋਏਗੀ ਔਰ ਜੋ ਜੋ ਇਹ ਸਫਾਈ ਹੋਏਗੀ ਤਿਉਂ ਤਿਉਂ ਇਸ ਵਸਤੂ ਦੇ ਵਿੱਚ, ਇਸ ਭਾਂਡੇ ਦੇ ਵਿੱਚ ਉਹ ਵਸਤੂ ਵੀ ਪੈਣ ਲੱਗ ਜਾਏਗੀ। ਯਾਨੀ ਕਿ ਲਫ਼ਜ਼ਾਂ ਨੇ ਕੁਛ ਨਹੀਂ ਕਰਨਾ, ਲਫ਼ਜ਼ਾਂ ਨੇ ਸਿਰਫ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਕੰਮ ਕਰਨਾ ਹੈ ਔਰ ਅਸੀਂ ਉਸ ਚਿੰਨ੍ਹ ਨੂੰ ਸਭ ਕੁਝ ਸਮਝ ਕਰਕੇ ਬੈਠ ਗਏ ਹਾਂ। ਅਸੀਂ ਤੇ ਇਹ ਸੋਚ ਲਿਆ ਕਿਸ ਤਰੀਕੇ ਦੇ ਨਾਲ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਟਾਈਮ ਦੀ ਗੱਲ ਹੈ ਕਿ ਗੁਰੂ ਸਾਹਿਬ ਦਰਬਾਰ ਦੇ ਵਿਚ ਹਾਜ਼ਰ ਹੋਣ ਵਾਸਤੇ ਜਾ ਰਹੇ ਸਨ। ਬਹੁਤ ਸਾਰੇ ਸਿੰਘ ਵੀ ਉਹਨਾਂ ਦੇ ਨਾਲ ਸਨ। ਰਸਤੇ ਦੇ ਵਿਚ ਇਕ ਸਿੰਘ ਜੋ ਹੈ ਸਫੇਦੀ ਕਰ ਰਿਹਾ ਸੀ, ਆਪਣੀ ਧੁਨ ਦੇ ਵਿਚ ਮਸਤ ਸੀ, ਆਪਣੇ ਗੁਰੂ ਦੇ ਵਿਚ ਲੀਨ ਸੀ। ਉਸ ਨੂੰ ਪਤਾ ਨਹੀਂ ਸੀ ਗੁਰੂ ਸਾਹਿਬ ਆ ਰਹੇ ਨੇ, ਤੇ ਉਹ ਜਿਸਲੇ ਛਿੱਟੇ ਗੁਰੂ ਸਾਹਿਬਾਂ ਦੇ ਚੋਲੇ ਦੇ ਉੱਪਰ ਪਏ ਨੇ ਸਫੇਦੀ ਦੇ, ਤੇ ਗੁਰੂ ਸਾਹਿਬਾਂ ਨੇ ਉਸਲੇ ਹੁਕਮ ਕੀਤਾ ਕਿ ਅੱਖ ਬੰਦ ਕਰਕੇ ਇਹ ਕੰਮ ਕਰ ਰਿਹਾ ਹੈ, ਇਸ ਦੇ ਦੋ ਚਪੇੜਾਂ ਲਾ ਕਰਕੇ ਇਸ ਨੂੰ ਚੇਤਾ ਦਿਓ, ਇਸ ਨੂੰ ਹੁਸ਼ਿਆਰ ਕਰੋ ਵੀ ਰਸਤੇ ਦੇ ਵਿਚ ਆਣ ਜਾਣ ਵਾਲਿਆਂ ਦਾ ਵੀ ਖਿਆਲ ਕਰੇ। ਉਸਲੇ ਸਾਰੇ ਸਿੰਘ ਦੌੜਦੇ ਗਏ ਨੇ, ਸਾਰਿਆਂ ਨੇ ਇਕ ਦੋ ਕਰਕੇ ਚਪੇੜਾਂ ਮਾਰਤੀਆਂ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬਾਂ ਨੇ ਤੇ ਉਪਦੇਸ਼ ਦਿੱਤਾ ਸੀ ਦੋ ਦਾ, ਹੁਣ ਜਿਤਨੇ ਸਿੰਘ ਨਾਲ ਸੀ ਸਾਰਿਆਂ ਨੇ ਇਕ ਦੋ ਕਰਕੇ ਚਪੇੜਾਂ ਲਾਈਆਂ, ਹੁਣ ਇਤਨੀਆਂ ਚਪੇੜਾਂ ਖਾ ਕਰਕੇ ਉਹ ਸਿੰਘ ਜੋ ਸੀ ਉਹ ਬੇਹੋਸ਼ ਹੋ ਗਿਆ, ਅਧਮਰੀ ਹਾਲਤ ਹੋ ਗਈ। ਉਸ ਵੇਲੇ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਹੈ ਕਿ ਇਸ ਨੂੰ ਦਰਬਾਰ ਦੇ ਵਿਚ ਲੈ ਕਰਕੇ ਆਓ। ਪੂਰਨ ਸਤਿਗੁਰੂ ਜੀ ਨੇ ਉਪਦੇਸ਼ ਦੇਣ ਦੇ ਉਹਨਾਂ ਦੇ ਆਪਣੇ ਤਰੀਕੇ ਹੁੰਦੇ ਨੇ, ਆਪਣੇ ਚਿੰਨ ਹੁੰਦੇ ਨੇ। ਅਸੀਂ ਅਧੂਰੇ ਮਨਮਤ ਵਿਚ ਰਹਿੰਦੇ ਹਾਂ, ਅਸੀਂ ਕਦੇ ਵੀ ਉਹਨਾਂ ਦੇ ਉਸ ਸੱਚੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਸਰੀਰ ਕਰਕੇ ਜਾਣਦੇ ਹਾਂ, ਇਸ ਕਰਕੇ ਉਹਨਾਂ ਦੇ ਅਰਥ ਵੀ ਅਧੂਰੇ ਕੱਢਦੇ ਹਾਂ। ਇਸ ਲਈ ਦਰਬਾਰ ਦੇ ਵਿਚ ਹਾਜ਼ਰ ਹੋਏ ਨੇ। ਉਸ ਲਈ ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ, ਸਿੰਘਾਂ ਨੂੰ ਸਵਾਲ ਕੀਤਾ, ਭਾਈ ਤੁਸੀਂ ਇਹ ਦੱਸੋ, ਅਸੀਂ ਤੇ ਉਪਦੇਸ਼ ਦਿੱਤਾ ਸੀ ਕਿ ਇਕ ਦੋ ਥੱਪੜ ਮਾਰਨ ਵਾਸਤੇ, ਤੇ ਤੁਸੀਂ ਇਹਨੂੰ ਇਤਨੇ ਮਾਰ ਦਿੱਤੇ ਨੇ ਕਿ ਇਸ ਦੀ ਹਾਲਤ ਹੀ ਅਧਮਰੀ ਹੋ ਗਈ ਹੈ। ਉਸ ਵੇਲੇ ਸਿੰਘ ਜੋ ਨੇ ਇਤਰਾਜ਼ ਕਰਨ ਲੱਗ ਗਏ ਕਿ ਸਾਹਿਬ ਜੀ ਤੁਹਾਡਾ ਹੁਕਮ ਸੀ, ਇਸ ਕਰਕੇ ਅਸੀਂ ਹੁਕਮ ਦੀ ਪਾਲਣਾ ਕੀਤੀ ਹੈ, ਅਸੀਂ ਆਪਣੀ ਮਤ ਦੇ ਨਾਲ ਇਸ ਨੂੰ ਚਪੇੜਾਂ ਨਹੀਂ ਮਾਰੀਆਂ। ਉਸ ਲਈ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ, ਅਗਰ ਇਹ ਗੱਲ ਹੈ ਤੁਸੀਂ ਮੇਰਾ ਉਪਦੇਸ਼ ਮੰਨਿਆ ਹੈ, ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਇਸ ਸਿੰਘ ਨੂੰ ਜਿਹੜਾ ਵੀ ਕੋਈ ਸਿੰਘ ਆਪਣੀ ਧੀ ਦਾ ਰਿਸ਼ਤਾ ਦੇਗਾ, ਉਸ ਦੇ ਉੱਪਰ ਪੂਰਨ ਸਤਿਗੁਰੂ ਦੀ ਪ੍ਰਸੰਨਤਾ ਹੋਏਗੀ। ਹੁਣ ਉਹੀਓ ਸਿੰਘ ਜਿਹੜੇ ਅੱਗੇ ਵੱਧ ਚੜ ਕੇ ਆਪਣਾ ਮੁੱਖ ਉੱਚਾ ਕਰ ਰਹੇ ਸੀ ਕਿ ਅਸੀਂ ਤੁਹਾਡਾ ਹੁਕਮ ਮੰਨ ਰਿਹਾ ਹੈ, ਸਾਰੇ ਦੇ ਸਾਰੇ ਬਗਲਾ ਚਾਕਣ ਲੱਗ ਗਏ ਕਿ ਕੌਣ ਆਪਣੀ ਧੀ ਦਾ ਰਿਸ਼ਤਾ ਇੱਕ ਮਜ਼ਦੂਰ ਦੇ ਪੱਲੇ ਬੱਧੇ, ਯਾਨੀ ਵਿਚਾਰ ਕਰਨ ਵਾਲੀ ਗੱਲ ਸੀ। ਉਸ ਲਈ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਹੈ ਕਿ ਸਿੰਘੋ, ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਹੜਾ ਉਪਦੇਸ਼ ਐਸਾ ਸੀ ਕਿ ਸਾਰੇ ਹੀ ਮੰਨ ਸਕਦੇ ਸਨ, ਉਹ ਸਾਰਿਆਂ ਨੇ ਮੰਨ ਲਿਆ ਔਰ ਦੌੜ ਦੌੜ ਕੇ ਮੰਨਿਆ, ਔਰ ਇਸ ਤਰੀਕੇ ਦੇ ਨਾਲ ਮੰਨਿਆ ਕਿ ਅਗਲੇ ਦੀ ਜਾਨ ਵੀ ਨਿਕਲ ਜਾਂਦੀ ਤੇ ਤੁਹਾਨੂੰ ਉਸ ਦੀ ਵੀ ਪਰਵਾਹ ਨਹੀਂ ਸੀ ਕਿ ਅਸੀਂ ਆਪਣੇ ਗੁਰੂ ਦਾ ਹੁਕਮ ਮੰਨ ਰਹੇ ਹਾਂ। ਪਰ ਜਿਸ ਲਈ ਸਖ਼ਤ ਹੁਕਮ ਹੋਇਆ ਕਿ ਆਪਣੀ ਧੀ ਦਾ ਰਿਸ਼ਤਾ ਦੇਣਾ ਹੈ, ਉਸ ਲਈ ਕੋਈ ਇੱਕ ਵੀ ਤਿਆਰ ਨਹੀਂ ਹੋ ਰਿਹਾ ਇਸ ਸੱਚੇ ਹੁਕਮ ਨੂੰ ਮੰਨਣ ਵਾਸਤੇ। ਸੋ ਗੁਰੂ ਸਾਹਿਬਾਂ ਨੇ ਇਸ ਦ੍ਰਿਸ਼ਟਾਂਤ ਦੇ ਜ਼ਰੀਏ ਇਹ ਉਪਦੇਸ਼ ਦੇਣਾ ਸੀ ਕਿ ਇੱਕ ਚਿੰਨ੍ਹ ਸਾਹਮਣੇ ਰੱਖ ਕਰਕੇ ਗੁਰੂ ਸਾਹਿਬਾਂ ਨੇ ਕਿਸ ਤਰੀਕੇ ਦੇ ਨਾਲ ਉਪਦੇਸ਼ ਦਿੱਤਾ, ਉਸੇ ਤਰੀਕੇ ਦੇ ਨਾਲ ਇਸ ਨਾਮ ਨੂੰ ਯਾਨੀ ਕਿ ਇਹਨਾਂ ਲਫ਼ਜ਼ਾਂ ਨੂੰ ਸਾਹਮਣੇ ਰੱਖ ਕਰਕੇ ਗੁਰੂ ਸਾਹਿਬਾਂ ਦਾ ਮਕਸਦ ਕੀ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਅੱਖ ਬੰਦ ਕਰਕੇ ਤੁਸੀਂ ਇਹਨਾਂ ਲਫ਼ਜ਼ਾਂ ਦਾ ਜਾਪ ਕਰਨਾ ਹੈ, ਯਾਨੀ ਕਿ ਆਪਣੇ ਸਰੀਰ ਨੂੰ ਸਥਿਰ ਕਰਨਾ ਹੈ। ਇਸ ਸਰੀਰ ਨੂੰ ਸਥਿਰ ਕਰਨਾ, ਮਨ ਨੂੰ ਸਥਿਰ ਕਰਨਾ, ਇਸ ਦੇ ਇਲਾਵਾ ਪੂਰਨ ਸਤਿਗੁਰਾਂ ਦਾ ਇਹ ਦਿੱਤੇ ਗਏ ਲਫ਼ਜ਼ਾਂ ਦਾ ਹੋਰ ਕੋਈ ਵੀ ਮਕਸਦ ਨਹੀਂ ਹੈ। ਔਰ ਅਸੀਂ ਇਹਨਾਂ ਲਫ਼ਜ਼ਾਂ ਨੂੰ ਹੀ ਉਹ ਸੱਚਾ ਨਾਮ ਸਮਝ ਕਰਕੇ ਸਭ ਕੁਝ ਸਮਝ ਕਰਕੇ ਬੈਠੇ ਹਾਂ ਔਰ ਅੰਤਰ ਦੀ ਸਫਾਈ ਨਹੀਂ ਕਰਦੇ, ਯਾਨੀ ਕਿ ਜੀਵਾਤਮਾ ਉਦਮ ਕਰਨ ਲਈ ਤਿਆਰ ਨਹੀਂ ਹੈ। ਯਾਨੀ ਇੱਕ ਲੈਨ ਲੱਗੀ ਹੈ, ਸਾਰਿਆਂ ਨੇ ਕਿਹਾ ਵੀ ਇਹ ਲੈਨ ਕਿਹੜੀ ਹੈ, ਯਾਨੀ ਅੰਮ੍ਰਿਤ ਛਕਣ ਵਾਲਿਆਂ ਦੀ ਲੈਨ ਹੈ, ਜਾਓ ਤੁਸੀਂ ਵੀ ਲੱਗ ਜਾਓ। ਬੜਾ ਸਸਤਾ ਹੁਕਮ ਹੈ, ਕਿਸ ਤਰੀਕੇ ਦੇ ਨਾਲ, ਯਾਨੀ ਕਿ ਚਪੇੜ ਮਾਰਨੀ ਹੈ ਔਰ ਆ ਕਰਕੇ ਗੁਰੂ ਦਾ ਹੁਕਮ ਮੰਨ ਲਿਆ, ਯਾਨੀ ਕਿ ਚਪੇੜ ਮਾਰਨ ਵਾਲਾ ਹੁਕਮ ਅਸੀਂ ਮੰਨ ਸਕਦੇ ਹਾਂ, ਜਾਂ ਉਹ ਦੂਸਰਾ ਧੀ ਦੇਣ ਵਾਲਾ ਹੁਕਮ ਨਹੀਂ ਮੰਨ ਸਕਦੇ। ਔਰ ਜਿਸ ਲਈ ਗੁਰੂ ਸਾਹਿਬਾਂ ਨੇ ਕਿਹਾ ਵੀ ਤੁਸੀਂ ਸਤਸੰਗ ਸੁਣਨਾ ਹੈ ਔਰ ਜੋ ਵਚਨ ਉਹਦੇ ਵਿਚ ਗੁਰੂ ਸਾਹਿਬ ਕਰਨਗੇ ਉਹਨਾਂ ਨੂੰ ਤੁਸੀਂ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿਚ ਅਮਲੀ ਜਾਮਾ ਪਹਿਨਾਣਾ ਹੈ। ਉਸ ਲਈ ਸਾਰੇ ਬਗਲਾਂ ਝਾਕਣ ਲੱਗ ਗਏ। ਉਸ ਲਈ ਗੁਰੂ ਸਾਹਿਬਾਂ ਨੂੰ ਜਵਾਬ ਦੇ ਰਹੇ ਨੇ, ਕੀ ਜਵਾਬ ਦਿੰਦੇ ਨੇ? ਗੁਰੂ ਸਾਹਿਬਾਂ ਨੇ ਕਿਹਾ ਮਨ ਵੇਚਿਆ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਯਾਨੀ ਕਿ ਜਿਹੜੇ ਸ਼ਿਸ਼ ਸਾਡੇ ਕੋਲ ਆ ਰਹੇ ਨੇ ਉਹ ਪੂਰਨ ਸ਼ਿਸ਼ ਬਣਨਾ ਚਾਹੁੰਦੇ ਨੇ ਤੇ ਆਪਣੇ ਮਨ ਨੂੰ ਸਾਨੂੰ ਭੇਟ ਕਰੋ। ਯਾਨੀ ਕਿ ਹੁਣ ਉਹ ਧੀ ਦੇਣ ਵਾਲਾ ਹੁਕਮ ਕੋਈ ਮੰਨਣ ਨੂੰ ਤਿਆਰ ਨਹੀਂ, ਹੁਣ ਇਹ ਧੀ ਕੋਲੋਂ ਵੀ ਵੱਧ ਕੇ ਸੱਚਾ ਰਿਸ਼ਤਾ ਇਸ ਮਨ ਦੇ ਨਾਲ ਅਸੀਂ ਬੰਧਿਆ। ਸਦੀਆਂ ਹੀ ਹੋ ਗਈਆਂ, ਅੱਜ ਤੱਕ ਅਸੀਂ ਹੁਕਮ ਕਿਸ ਦਾ ਮੰਨਿਆ ਹੈ? ਇਹ ਸੱਚੀ ਧੀ ਦਾ ਹੁਕਮ ਮੰਨ ਰਹੇ ਹਾਂ, ਯਾਨੀ ਮਨ ਦਾ ਹੁਕਮ ਮੰਨ ਰਹੇ ਹਾਂ। ਹੁਣ ਇਹ ਧੀ ਕੌਣ ਭੇਟਾ ਦੇ ਆਪਣੇ ਗੁਰੂ ਨੂੰ? ਯਾਨੀ ਗੁਰੂ ਨੂੰ ਸਾਫ਼ ਜਵਾਬ ਦੇਤਾ ਕਿ ਅਸੀਂ ਮਨ ਭੇਟ ਨਹੀਂ ਕਰ ਸਕਦੇ, ਯਾਨੀ ਕਿ ਮਨ ਦੀ ਭੇਟਾ ਨਹੀਂ ਦੇ ਸਕੇ। ਹੁਣ ਮਨ ਦੀ ਭੇਟਾ ਨਹੀਂ ਦਿੱਤੀ ਤੇ ਇਹ ਜਗਤ ਦੀਆਂ ਸਾਰੀਆਂ ਵਸਤੂਆਂ ਮਨ ਦੇ ਕਰਕੇ ਵਧੀਆਂ ਹੈ ਸਨ, ਯਾਨੀ ਕਿ ਇਹ ਵਸਤੂਆਂ ਵੀ ਅਸੀਂ ਭੇਟ ਨਹੀਂ ਕਰ ਸਕਦੇ। ਤੇ ਗੁਰੂ ਸਾਹਿਬਾਂ ਨੇ ਹੁਕਮ ਕੀਤਾ ਤੇ ਜੇ ਮਨ ਭੇਟ ਨਹੀਂ ਕਰ ਸਕਦੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵੀ ਸੱਚੇ ਹੋ ਜਾਓ, ਹੱਕ ਕਰੋ, ਹੁਣ ਸੱਚੇ ਹੋਣ ਦੀ ਜਦੋਂ ਗੱਲ ਹੋਈ ਉਸਲੇ ਫਿਰ ਜਵਾਬ ਦੇਣਾ ਸ਼ੁਰੂ ਕਰਤਾ ਜੀ ਅਸੀਂ ਅਗਰ ਆਪਣੇ ਕੰਮ ਦੇ ਵਿਚ ਸੱਚ ਬੋਲਾਂਗੇ ਤੇ ਸਾਡੇ ਰੋਜ਼ਗਾਰ ਦਾ ਨੁਕਸਾਨ ਹੋ ਜਾਏਗਾ ਸਾਡੇ ਬੱਚੇ ਭੁੱਖੇ ਮਰ ਜਾਣਗੇ ਹੁਣ ਵਿਚਾਰ ਕਰਕੇ ਦੇਖੋ ਇੱਕ ਹਲਵਾਈ ਇੱਕ ਸਵਾਦ ਬਣਾਉਣ ਵਾਸਤੇ ਇੱਕ ਛੋਟੀ ਜਿਹੀ ਵਸਤੂ ਦੇ ਸਵਾਦਿਸ਼ਟ ਕਰਨ ਵਾਸਤੇ ਉਹ ਰਮ ਗਿਆ ਉਹਦੇ ਵਿਚ ਯਾਨੀ ਹਰ ਵਸਤੂ ਚ ਉਸਨੇ ਖਿਆਲ ਨੂੰ ਕੱਢਿਆ ਔਰ ਇੱਕ ਵਸਤੂ ਦਾ ਸਵਾਦ ਬਣਾਉਣ ਵਾਸਤੇ ਉਹਦੇ ਵਿਚ ਰਮਿਆ ਹੁਣ ਅਗਰ ਇੱਕ ਵਸਤੂ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਸ ਨੂੰ ਅਸੀਂ ਸੱਚਾ ਕਹਿੰਦੇ ਹਾਂ ਯਾਨੀ ਕਿ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਕਿਆ ਅਸੀਂ ਥੋੜਾ ਬਹੁਤ ਨੁਕਸਾਨ ਨਹੀਂ ਚੁੱਕ ਸਕਦੇ ਆਪਣੇ ਕੰਮ ਧੰਦੇ ਦਾ ਜ਼ਮੀਨ ਜਾਇਦਾਦ ਜਾਂ ਸੰਬੰਧੀਆਂ ਦਾ ਯਾਨੀ ਕਿ ਅਸੀਂ ਇਹ ਝੂਠੇ ਸੰਬੰਧਾਂ ਦੇ ਨੁਕਸਾਨ ਨੂੰ ਚੁੱਕਣ ਨੂੰ ਤਿਆਰ ਨਹੀਂ ਆ ਪਰ ਉਹ ਸੱਚੇ ਸੱਚ ਨੂੰ ਪ੍ਰਾਪਤ ਕਰਨ ਨਾਲ ਜੋ ਸਾਨੂੰ ਵਸਤੂ ਪ੍ਰਾਪਤ ਹੋਏਗੀ ਉਸ ਦੀ ਕੀਮਤ ਦਾ ਕਦੀ ਅਸੀਂ ਵਿਚਾਰ ਕੀਤਾ ਹੈ ਕਿ ਉਹ ਕੀਮਤ ਸਾਨੂੰ ਕਿਤਨੀ ਅਨਮੋਲ ਵਸਤੂ ਹੈ ਰਤਨ ਵਸਤੂ ਹੈ ਯਾਨੀ ਕਿ ਇਸ ਜਗਤ ਦੀਆਂ ਸਾਰੀਆਂ ਵਸਤੂਆਂ ਭੇਟ ਕਰਕੇ ਵੀ ਇਹ ਸੱਚੀ ਵਸਤੂ ਸੱਚਾ ਨਾਮ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਔਰ ਗੁਰੂ ਸਾਹਿਬ ਕਿੰਨਾ ਸਸਤਾ ਸੌਦਾ ਕਰ ਰਹੇ ਨੇ ਕਹਿ ਰਹੇ ਨੇ ਤੁਸੀਂ ਆਪਣੀ ਜ਼ਿੰਦਗੀ ਦੇ ਵੀ ਸੱਚ ਬੋਲੋ ਹੱਕ ਕਰੋ ਕਿਸੇ ਦੀ ਨਿੰਦਿਆ ਨਾ ਕਰੋ ਚੋਰੀ ਨਾ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹੋ ਯਾਨੀ ਉਹ ਵਸਤੂ ਸੱਚੀ ਹੈ ਔਰ ਸੱਚੇ ਹੋ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਅਸੀਂ ਗੁਰੂ ਸਾਹਿਬਾਂ ਨੂੰ ਸਵਾਲ ਜਵਾਬ ਦਿੱਤਾ ਕਿ ਅਸੀਂ ਇਹ ਸਾਰੇ ਕੰਮ ਕਰ ਹੀ ਨਹੀਂ ਸਕਦੇ ਤੇ ਹੁਣ ਵਿਚਾਰ ਕਰਕੇ ਦੇਖ ਲੋ ਜਦ ਗੁਰੂ ਸਾਹਿਬਾਂ ਨੇ ਜਿਤਨੇ ਵੀ ਉਪਦੇਸ਼ ਦਿੱਤੇ ਰਿਸ਼ੀ ਮੁਨੀਆਂ ਨੇ ਜਿਤਨੇ ਵੀ ਉਪਦੇਸ਼ ਦਿੱਤੇ ਇਹ ਬਾਅਦ ਦੇ ਵਿਚਾਰ ਦੀ ਗੱਲ ਹੈ ਕਿ ਰਿਸ਼ੀ ਕਿਹੜੇ ਮੰਡਲ ਦੇ ਸੀ ਕਿਹੜੇ ਮੰਡਲ ਦਾ ਉਹਨਾਂ ਨੇ ਉਪਦੇਸ਼ ਦਿੱਤਾ ਸਾਨੂੰ ਕਿੱਥੇ ਤੱਕ ਲੈ ਕੇ ਜਾਣਗੇ ਇਹ ਅਸੀਂ ਬਾਅਦ ਹੀ ਵਿਚਾਰ ਕਰਾਂਗੇ ਪਹਿਲੀ ਗੱਲ ਤੇ ਇਹ ਹੈ ਕਿ ਉਹਨਾਂ ਨੇ ਕਿਆ ਝੂਠ ਬੋਲਣ ਵਾਸਤੇ ਕਿਹਾ ਸੀ ਕਿਸੇ ਐਸੇ ਅਵਤਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੇ ਗਲੇ ਕੱਟੋ ਜਿਵੇਂ ਹਲਕੇ ਕਰੋ ਔਰ ਇਸ ਤਰੀਕੇ ਦੇ ਨਾਲ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਯਾਨੀ ਇੱਕ ਤਰਫ ਅਸੀਂ ਮਖੋਟਾ ਲਗਾ ਕੇ ਰੱਖਿਆ ਹੈ ਕਿਤਨਾ ਸੁੰਦਰ ਮਖੋਟਾ ਲਗਾਇਆ ਹੈ ਇਸ ਮਖੋਟੇ ਦੇ ਉੱਪਰ ਨਾਮ ਲਿਖਿਆ ਹੈ ਅਸੀਂ ਸਤਿਗੁਰੂ ਵਾਲੇ ਹਾਂ ਅਸੀਂ ਸਤਸੰਗ ਸੁਣਦੇ ਹਾਂ ਕਥਾ ਕੀਰਤਨ ਸੁਣਦੇ ਹਾਂ ਗੁਰਦੁਆਰੇ ਮੰਦਰਾਂ ਦੇ ਵਿੱਚ ਜਾਂਦੇ ਹਾਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਤੇ ਕਿਆ ਉਸ ਪਰਮਾਤਮਾ ਨੇ ਸਾਨੂੰ ਇਹ ਰਸਤਾ ਦਿੱਤਾ ਹੈ ਇਹ ਮਾਰਗ ਦਿਖਾਇਆ ਹੈ ਕਿ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਤੁਸੀਂ ਕਿਸ ਤਰੀਕੇ ਦਾ ਆਚਰਣ ਕਰਨਾ ਹੈ ਕਿਸ ਤਰੀਕੇ ਦਾ ਕਰੈਕਟਰ ਲੈ ਕਰਕੇ ਅਸੀਂ ਇਸ ਜਗਤ ਦੇ ਵਿੱਚ ਭ੍ਰਮਣ ਕਰ ਰਹੇ ਹਾਂ ਹੋਰ ਤੇ ਹੋਰ ਅਸੀਂ ਆਪਣੇ ਗੁਰੂ ਭੈਣਾਂ ਭਰਾਵਾਂ ਦੇ ਨਾਲ ਹੀ ਕਿਸ ਬਦਤਮੀਜ਼ੀ ਦੇ ਨਾਲ ਪੇਸ਼ ਆਉਂਦੇ ਹਾਂ ਬਦਤਮੀਜ਼ੀ ਦਾ ਭਾਵ ਕਿ ਉਹਨਾਂ ਨੂੰ ਹੀ ਅਸੀਂ ਨਹੀਂ ਬਖਸ਼ਦੇ ਉਹਨਾਂ ਨਾਲ ਹੀ ਅਸੀਂ ਝੂਠ ਬੋਲਦੇ ਹਾਂ ਉਹਨਾਂ ਦਾ ਹੀ ਅਸੀਂ ਹੱਕ ਮਾਰਦੇ ਹਾਂ ਤੇ ਵਿਚਾਰ ਕਰਕੇ ਦੇਖੋ ਕਿ ਇਸ ਜਗਤ ਦੇ ਵਿੱਚ ਬਾਕੀ ਜਿਹੜੇ ਸੰਬੰਧ ਜਾਂ ਹੋਰ ਵਸਤੂਆਂ ਨੇ ਉਹਨਾਂ ਨੂੰ ਪ੍ਰਾਪਤ ਜਾਂ ਕਾਇਮ ਰੱਖਣ ਵਾਸਤੇ ਅਸੀਂ ਕਿਹੜੇ ਕਿਹੜੇ ਨੀਚੇ ਕਰਮ ਨਹੀਂ ਕਰਦੇ ਹੋਵਾਂਗੇ ਤੇ ਇਹ ਸਾਰੇ ਨੀਚਤਾ ਦੇ ਕਰਮ ਕਰਨ ਦੇ ਬਾਅਦ ਇਹ ਜੋ ਮਖੋਟਾ ਅਸੀਂ ਅੱਗੇ ਲਗਾ ਰੱਖਿਆ ਹੈ ਸਤਿਗੁਰੂ ਦਾ ਮਖੋਟਾ ਇਸ ਮਖੋਟੇ ਨੇ ਸਾਨੂੰ ਪਾਰ ਲੈ ਕਰਕੇ ਨਹੀਂ ਜਾਣਾ ਔਰ ਨਾ ਹੀ ਇਹ ਜੋ ਲਫ਼ਜ਼ ਨੇ ਇਹਨਾਂ ਲਫ਼ਜ਼ਾਂ ਨੇ ਪਾਰ ਲੈ ਕਰਕੇ ਜਾਣਾ ਹੈ ਗੁਰੂ ਸਾਹਿਬ ਸਾਰੇ ਭਰਮ ਦੂਰ ਕਰ ਰਹੇ ਨੇ ਇਸ ਲਫ਼ਜ਼ ਦੇ ਜ਼ਰੀਏ ਇਹ ਜੋ ਗੁਰਮੁਖ ਨਾਮ ਦੇ ਜ਼ਰੀਏ ਜੋ ਅਸੀਂ ਅਧੂਰਾ ਅਰਥ ਕੱਢਿਆ ਹੈ ਜਿਤਨੇ ਵੀ ਲਫ਼ਜ਼ ਇਸ ਜਗਤ ਦੇ ਵਿੱਚ ਮੌਜੂਦ ਨੇ ਇਹ ਸਾਰੇ ਆਪਣੇ ਆਪ ਦੇ ਵਿੱਚ ਕੁਝ ਵੀ ਅਰਥ ਨਹੀਂ ਲੈ ਕਰਕੇ ਆਉਂਦੇ ਇਸੀ ਕਰਕੇ ਸਾਰੇ ਰਿਸ਼ੀ ਮੁਨੀਆਂ ਨੇ ਔਰ ਸੰਤਾਂ ਨੇ ਉਸ ਪਰਮਾਤਮਾ ਦਾ ਨਾਮ ਅਨਾਮੀ ਰੱਖਿਆ ਹੈ ਅਨਾਮੀ ਕਿਉਂ ਰੱਖਿਆ ਹੈ ਕਿਉਂਕਿ ਲਫ਼ਜ਼ ਜੋ ਨੇ ਮਨ ਔਰ ਬੁੱਧੀ ਦੀ ਸੀਮਾ ਦੇ ਵਿੱਚ ਅਧੂਰੇ ਨੇ ਔਰ ਅਧੂਰੇ ਦੇ ਵਿੱਚ ਇੱਕ ਪੂਰੀ ਵਸਤੂ ਕਿਸ ਤਰੀਕੇ ਦੇ ਨਾਲ ਕੈਦ ਹੋ ਸਕਦੀ ਹੈ ਯਾਨੀ ਇਨ ਲਫ਼ਜ਼ਾਂ ਦੇ ਵਿੱਚ ਪਰਮਾਤਮਾ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਅਨੰਤ ਗੁਣਾਂ ਦਾ ਸਵਾਮੀ ਹੈ ਉਸ ਦੀ ਕਿੱਥੇ ਆਦ ਔਰ ਅੰਤ ਕੋਈ ਨਹੀਂ ਜਾਣ ਸਕਦਾ ਇੱਕ ਮਛਲੀ ਉਸ ਸਮੁੰਦਰ ਦੀ ਗਹਿਰਾਈ ਨੂੰ ਕਿਸ ਤਰੀਕੇ ਦੇ ਨਾਲ ਜਾਣ ਸਕਦੀ ਹੈ ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਦੀ ਆਪਣੇ ਆਪ ਵਿੱਚ ਕੀ ਹਸਤੀ ਹੈ ਕਿ ਉਸ ਅਨੰਤ ਗੁਣਾਂ ਦੇ ਸਵਾਮੀ ਨੂੰ ਜਾਣ ਸਕੇ ਸੋ ਇਸ ਕਰਕੇ ਉਸ ਦਾ ਨਾਮ ਸੰਤਾਂ ਨੇ ਅਨਾਮੀ ਰੱਖਿਆ ਹੈ ਪਰ ਅਨਾਮੀ ਦੇ ਨਾਲ ਹੀ ਉਹਨਾਂ ਨੇ ਉਸ ਦੇ ਉਸ ਗੁਣ ਨੂੰ ਵੀ ਪ੍ਰਗਟ ਕੀਤਾ ਹੈ ਕਿ ਉਸ ਨੂੰ ਜਿਸ ਵੀ ਨਾਮ ਦੇ ਨਾਲ ਪੁਕਾਰਿਆ ਜਾਏ ਉਹ ਹੰਕਾਰਾ ਭਰਦਾ ਹੈ ਯਾਨੀ ਕਿ ਉਹ ਸੁਣਦਾ ਹੈ ਉਸ ਦੇ ਤੱਕ ਉਹ ਸਾਡੀ ਆਵਾਜ਼ ਜੋ ਹੈ ਪਹੁੰਚ ਜਾਂਦੀ ਹੈ ਕਿਸੇ ਭਰਮ ਦੇ ਵਿੱਚ ਨਹੀਂ ਰਹਿਣਾ ਕਿ ਅਸੀਂ ਕੋਈ ਵਿਸ਼ੇਸ਼ ਨਾਮ ਜਪ ਰਹੇ ਹਾਂ ਯਾਨੀ ਕਿ ਅਸੀਂ ਇਸ ਹੰਕਾਰ ਚ ਬੈਠੇ ਹਾਂ ਕਿ ਸਾਨੂੰ ਪੰਜ ਸ਼ਬਦਾਂ ਦਾ ਗਿਆਨ ਮਿਲ ਗਿਆ ਚਾਰ ਸ਼ਬਦਾਂ ਦਾ ਗਿਆਨ ਮਿਲ ਗਿਆ ਤੁਹਾਨੂੰ ਤੇ ਇਹਨਾਂ ਸ਼ਬਦਾਂ ਦਾ ਪਤਾ ਹੀ ਨਹੀਂ ਹੈ ਤੁਸੀਂ ਤੇ ਤਿਰਕੁਟੀ ਦੇ ਵਿੱਚ ਕਾਲ ਦੇ ਮੂੰਹ ਚ ਜਾਣਾ ਹੈ ਸਾਨੂੰ ਤੇ ਸਤਿਗੁਰੂ ਲੈਣ ਆਣਗੇ ਸੱਚਖੰਡ ਜਾਵਾਂਗੇ ਸਿੱਧੇ ਵਿਚਾਰ ਕਰਕੇ ਦੇਖੋ ਇਹ ਲਫ਼ਜ਼ਾਂ ਦੇ ਵਿੱਚ ਕੁਛ ਵੀ ਸਮਰੱਥਾ ਨਹੀਂ ਹੈ ਹੁਣ ਇੱਕ ਸਟੂਡੈਂਟ ਹੈ ਸਟੂਡੈਂਟ ਜਿਸ ਲਈ ਸਕੂਲ ਦੇ ਵਿੱਚ ਦਾਖਲਾ ਲੈ ਲੈਂਦਾ ਹੈ ਉਸ ਵੇਲੇ ਉਸ ਨੂੰ ਪੂਰੀ ਛੂਟ ਯਾਨੀ ਕਿ ਅਧਿਕਾਰ ਮਿਲ ਜਾਂਦਾ ਹੈ ਕਿ ਆਪਣੀ ਉਹ ਪੜ੍ਹਾਈ ਕਰ ਸਕੇ ਇਮਾਨਦਾਰ ਬਣ ਸਕੇ ਮਿਹਨਤ ਕਰ ਸਕੇ ਉਸੇ ਤਰੀਕੇ ਦੇ ਨਾਲ ਜਦੋਂ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਜਾਂਦੀ ਹੈ, ਮਨੁੱਖੇ ਜਨਮ ਦੇ ਵਿੱਚ ਆਉਣ ਦੇ ਨਾਲ ਹੀ ਇਸ ਜੀਵਾਤਮਾ ਨੂੰ ਹੱਕ ਮਿਲ ਜਾਂਦਾ ਹੈ, ਅਧਿਕਾਰ ਮਿਲ ਜਾਂਦਾ ਹੈ ਇਮਾਨਦਾਰ ਹੋਣ ਦਾ, ਸੱਚੇ ਹੋਣ ਦਾ। ਇਮਾਨਦਾਰ ਔਰ ਸੱਚੇ ਦਾ ਕੀ ਭਾਵ ਹੈ ਕਿ ਮਨੁੱਖੇ ਜਨਮ ਦੇ ਵਿੱਚ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਯਾਨੀ ਕਿ ਇਹ ਅਧਿਕਾਰ ਮਨੁੱਖੇ ਜਨਮ ਦੇ ਵਿੱਚ ਆਉਂਦੇ ਹੀ ਇਸ ਜੀਵਾਤਮਾ ਦੀ ਝੋਲੀ ਦੇ ਵਿੱਚ ਤਕਸੀਮ ਕਰ ਦਿੱਤਾ ਜਾਂਦਾ ਹੈ। ਉਸ ਦੇ ਲਈ ਕਿਸੇ ਸਤਿਗੁਰ ਕੋਲ ਜਾਣ ਦੀ ਜ਼ਰੂਰਤ ਨਹੀਂ, ਕਿਸੇ ਕੋਲੋਂ ਮੋਹਰ ਲਗਵਾਉਣ ਦੀ ਜ਼ਰੂਰਤ ਨਹੀਂ, ਕਿਸੇ ਮੂਰਤੀ ਜਾਂ ਪੋਥੀ ਕੋਲੋਂ ਇਜਾਜ਼ਤ ਜਾਂ ਮੱਥਾ ਟੇਕਣ ਦੀ ਜ਼ਰੂਰਤ ਨਹੀਂ ਹੈ। ਇਹ ਤੇ ਜਨਮ ਦੇ ਨਾਲ ਹੀ ਸਤਿਗੁਰੂ ਨੇ ਇਸ ਦੀ ਝੋਲੀ ਦੇ ਵਿੱਚ ਇਹ ਦਾਤ ਪਾ ਦਿੱਤੀ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਹੋਣਾ ਹੈ, ਇਮਾਨਦਾਰ ਹੋਣਾ ਹੈ। ਤੇ ਹੁਣ ਵਿਚਾਰ ਕਰਕੇ ਦੇਖੋ, ਅਗਰ ਉਹ ਜੀਵਾਤਮਾ ਪੂਰਨ ਸਤਿਗੁਰ ਦੇ ਕੋਲ ਨਹੀਂ ਗਈ, ਜਿਸ ਹੰਕਾਰ ਨੂੰ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ, ਪਰ ਉਹ ਜੀਵਾਤਮਾ ਨੇ ਇਸ ਮਜ਼ਮੂਨ ਨੂੰ ਜਾਣ ਲਿਆ, ਪਹਿਚਾਣਨ ਦੀ ਕੋਸ਼ਿਸ਼ ਕਰ ਰਹੀ ਹੈ, ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਚਾਹੁੰਦੀ ਹੈ, ਇਸ ਜਗਤ ਦੀ ਵਸਤੂਆਂ ਦੇ ਵਿੱਚ ਤਪਸ਼ ਮਹਿਸੂਸ ਕਰ ਰਹੀ ਹੈ, ਔਰ ਉਹ ਫਿਰ ਕੀ ਕਰਦੀ ਹੈ, ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਾਮਾ ਪਹਿਨਾਉਂਦੀ ਹੈ ਸੱਚ ਦਾ, ਇਮਾਨਦਾਰੀ ਦਾ, ਯਾਨੀ ਕਿ ਹਰ ਪਲ ਹਰ ਘੜੀ ਉਹ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਸੱਚੀ ਹੋ ਰਹੀ ਹੈ, ਔਰ ਜਿਉਂ ਜਿਉਂ ਉਹ ਸੱਚੀ ਹੁੰਦੀ ਹੈ ਤਿਉਂ ਤਿਉਂ ਉਹ ਨਿਰਮਲ ਹੁੰਦੀ ਹੈ, ਉਹਦੇ ਅੰਤਰ ਦੀ ਮੈਲ ਧੁਲਦੀ ਹੈ। ਇੱਥੇ ਇੱਕ ਉਪਦੇਸ਼ ਜਾਣ ਲੈਣਾ, ਆਪਣੇ ਗੰਢ ਬੰਨ੍ਹ ਲਓ ਕਿ ਕੋਈ ਵੀ ਲਫ਼ਜ਼ ਜਪ ਲਓ, ਅਗਰ ਜੀਵਾਤਮਾ ਨੇ ਉਸ ਲਫ਼ਜ਼ ਨੂੰ ਜਪਦੇ ਹੋਏ ਅੰਤਰ ਦੀ ਸਫਾਈ ਕਰ ਲਈ, ਸੱਚ ਦਾ ਜਾਮਾ ਪਹਿਨ ਲਿਆ, ਇਸ ਜੀਵਾਤਮਾ ਨੂੰ ਆਗਿਆ ਚੱਕਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ, ਯਾਨੀ ਕਿ ਇਸ ਦਾ ਹੱਕ ਹੈ ਅੰਦਰ ਦੇ ਵਿੱਚ ਪ੍ਰਵੇਸ਼ ਕਰਨ ਦਾ, ਕਿਉਂਕਿ ਪਰਮਾਤਮਾ ਅੰਦਰ ਹੈ ਔਰ ਇਹ ਜੀਵਾਤਮਾ ਨੇ ਜਦੋਂ ਵੀ ਪਰਮਾਤਮਾ ਨੂੰ ਮਿਲਣਾ ਹੈ ਅੰਦਰ ਦੇ ਵਿੱਚ ਜਾ ਕਰਕੇ ਮਿਲੇਗੀ, ਯਾਨੀ ਅੰਦਰ ਜਾਣ ਤੋਂ ਇਸ ਨੂੰ ਕੋਈ ਨਹੀਂ ਰੋਕ ਸਕਦਾ। ਅਸਲੀ ਮਜ਼ਮੂਨ ਸਮਝਣ ਦਾ ਕੀ ਹੈ ਕਿ ਅਗਰ ਇਸ ਜੀਵਾਤਮਾ ਦਾ ਗੁਰੂ ਨਹੀਂ ਹੈ, ਯਾਨੀ ਕਿ ਪੂਰਨ ਸਤਿਗੁਰੂ ਨਹੀਂ ਹੈ, ਤੇ ਇਹ ਜੀਵਾਤਮਾ ਧੋਖਾ ਖਾ ਜਾਏਗੀ, ਯਾਨੀ ਮਨ ਔਰ ਮਾਇਆ ਦੇ ਵਿੱਚ ਇਹ ਫਿਸਲ ਜਾਏਗੀ। ਕਿਸ ਤਰੀਕੇ ਦੇ ਨਾਲ? ਮਨ ਤੇ ਜਨਮ ਤੋਂ ਹੀ ਇਸ ਦੇ ਨਾਲ ਹੈ, ਇਸ ਨੂੰ ਪ੍ਰਮਾਣ ਦੇ ਵਿੱਚ ਲੱਗਿਆ ਹੋਇਆ ਹੈ, ਔਰ ਅੰਤਰ ਦੇ ਵਿੱਚ ਮਾਇਆ ਦੀ ਸੱਤਾ ਇਤਨੀ ਪ੍ਰਬਲ ਹੈ, ਇਤਨੀਆਂ ਰਿਧੀਆਂ ਸਿੱਧੀਆਂ ਦੀ ਤਾਕਤਾਂ ਨੇ, ਐਸੀਆਂ ਐਸੀ ਭਿਆਨਕ ਰਚਨਾ ਰਚੀ ਹੋਈ ਹੈ, ਐਸੀਆਂ ਐਸੀਆਂ ਜੋਤਾਂ ਨੇ ਕਿ ਉਸ ਦੇ ਦਰਸ਼ਨ ਕਰਦੇ ਹੋਏ ਇਹ ਜੀਵਾਤਮਾ ਕਦੀ ਇਸ ਰਚਨਾ ਨੂੰ ਪਾਰ ਨਹੀਂ ਕਰ ਸਕਦੀ। ਯਾਨੀ ਕਿ ਹਜ਼ਾਰਾਂ ਸਾਲ ਤਪ ਕਰਕੇ ਰਿਸ਼ੀ ਮੁਨੀ ਅੰਦਰ ਗਏ, ਬੇਸ਼ੱਕ ਉਹਨਾਂ ਦੇ ਗੁਰੂ ਸੀ ਜਾਂ ਨਹੀਂ ਸੀ, ਅਗਰ ਹੈ ਸਨ ਅਧੂਰੇ ਸਨ, ਯਾਨੀ ਕਿ ਅੰਦਰ ਦੇ ਵਿੱਚ ਠੱਗੇ ਗਏ। ਕਿਉਂ? ਕਿਉਂਕਿ ਉਹਨਾਂ ਕੋਲ ਉਹ ਤਾਕਤ ਨਹੀਂ ਸੀ। ਉਹ ਤਾਕਤ ਕਿਹੜੀ ਸੀ? ਉਹ ਬ੍ਰਹਮ ਦੇ ਵਿੱਚ ਜੋ ਸ਼ਬਦ ਹੈ, ਜੋ ਗੁਰਮੁਖ ਨਾਮ ਹੈ, ਉਸ ਨਾਮ ਦੀ ਤਾਕਤ ਨਹੀਂ ਸੀ। ਹੁਣ ਉਹ ਜੋ ਗੁਰਮੁਖ ਨਾਮ ਦੀ ਤਾਕਤ ਹੈ, ਉਹ ਸਿਰਫ ਔਰ ਸਿਰਫ ਪੂਰਨ ਸਤਿਗੁਰ ਦੇ ਅੰਦਰ ਹੈ, ਔਰ ਅਗਰ ਅਸੀਂ ਪੂਰਨ ਸਤਿਗੁਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਇਸ ਮੁਖੋਟੇ ਨੂੰ ਲਗਾ ਕਰਕੇ ਇਹ ਸਤਿਗੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਸਾਡਾ ਪਖੰਡ ਹੈ। ਇਹ ਮਨ ਨੇ ਸਾਨੂੰ ਇਹ ਰੀਤ ਦੱਸੀ ਹੈ, ਇਹ ਵਿਧੀ ਦੱਸੀ ਹੈ, ਔਰ ਇਹ ਮਨ ਦੀ ਦਿੱਤੀ ਹੋਈ ਵਿਧੀ ਨੂੰ ਅਪਣਾ ਕਰਕੇ ਅਸੀਂ ਅੱਜ ਤੱਕ ਉਸ ਸਤਿਗੁਰੂ ਤੋਂ ਦੂਰ ਬੈਠੇ ਹਾਂ ਜੋ ਹਰ ਪਲ ਹਰ ਘੜੀ ਇਸ ਪੂਰੇ ਬ੍ਰਹਿਮੰਡ ਨੂੰ ਤਾਕਤ ਦੇ ਰਿਹਾ ਹੈ, ਐਸੀ ਤਾਕਤ ਦੇ ਰਿਹਾ ਹੈ ਕਿ ਕਿਆ ਜੜ ਔਰ ਕਿਆ ਚੇਤਨ ਇਸ ਨਿਯਮ ਦੇ ਅਧੀਨ ਕੰਮ ਕਰ ਰਹੇ ਨੇ। ਕੋਈ ਵਿਚਾਰ ਕਰਕੇ ਦੇਖ ਲਓ, ਅੱਜ ਤੱਕ ਕਦੀ ਸੂਰਜ ਨੂੰ ਕੋਈ ਇਹ ਨਹੀਂ ਕਹਿ ਸਕਿਆ ਕਿ ਉਹ ਚੜ੍ਹਨ ਚ ਉਸਨੇ ਦੇਰੀ ਕੀਤੀ ਹੈ ਜਾਂ ਡੁੱਬਣ ਚ ਦੇਰੀ ਕੀਤੀ ਹੈ। ਯਾਨੀ ਕਿ ਜੜ ਵਸਤੂ ਨਿਯਮ ਦੇ ਨਾਲ ਸਦੀਆਂ ਤੋਂ ਹੀ ਆਪਣਾ ਕੰਮ ਕਰ ਰਹੀ ਹੈ। ਆਕਾਸ਼ ਦੇਖ ਲਓ, ਤਾਰੇ ਦੇਖ ਲਓ, ਗੁਰੂ ਨੂੰ ਅਸੀਂ ਸਰੀਰ ਸਮਝ ਰਹੇ ਹਾਂ, ਉਸ ਦੀ ਤਾਕਤ ਨੂੰ ਉਸ ਦੀ ਸੱਤਾ ਨੂੰ ਅਸੀਂ ਜਾਣ ਹੀ ਨਹੀਂ ਸਕੇ। ਇਸੇ ਕਰਕੇ ਮਨ ਦੇ ਭਰਮ ਵਿੱਚ ਆ ਕਰਕੇ ਅਸੀਂ ਅੱਜ ਤੱਕ ਉਸ ਤਾਕਤ ਨੂੰ ਪ੍ਰਾਪਤ ਨਹੀਂ ਕਰ ਸਕੇ। ਯਾਨੀ ਕਿ ਜੀਵਾਤਮਾ ਨੂੰ ਅੰਦਰ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਕਿਸੇ ਵੀ ਲਫ਼ਜ਼ ਦਾ ਉਹ ਜਾਪ ਕਰ ਲੇ, ਸਾਰੇ ਹੀ ਲਫ਼ਜ਼ ਉਸ ਪਰਮਾਤਮਾ ਦੇ ਨਾਮ ਨੇ। ਕੋਈ ਨਾਮ ਤੁਹਾਨੂੰ ਚੰਗਾ ਲੱਗਦਾ ਹੈ ਤੇ ਤੁਸੀਂ ਵੀ ਉਸ ਪਰਮਾਤਮਾ ਦਾ ਨਾਮ ਰੱਖ ਕਰਕੇ ਉਸ ਦਾ ਜਾਪ ਕਰ ਸਕਦੇ ਹੋ। ਅਸਲੀ ਮਕਸਦ ਕੀ ਹੈ? ਇਸ ਚਿੰਨ੍ਹ ਨੂੰ ਮੁੱਖ ਰੱਖ ਕਰਕੇ ਇਸ ਸਰੀਰ ਨੂੰ ਸਥਿਰ ਕਰਨਾ ਹੈ, ਯਾਨੀ ਕਿ ਆਪਣੇ ਖਿਆਲ ਨੂੰ ਦੋਨੋਂ ਅੱਖਾਂ ਦੇ ਵਿੱਚ ਇਸ ਤੀਸਰੇ ਤਿਲ ਦੇ ਵਿੱਚ ਕੇਂਦਰਿਤ ਕਰਨਾ ਹੈ। ਇਸ ਖਿਆਲ ਨੂੰ ਸਮੇਟਣ ਦਾ ਕੀ ਭਾਵ ਹੈ ਕਿ ਮਨ ਨੂੰ ਸਥਿਰ ਕਰਨਾ। ਮਨ ਨੂੰ ਸਥਿਰ ਕਰਨ ਦੀ ਲੜਾਈ ਇਸ ਜੀਵਾਤਮਾ ਨੂੰ ਕੋਈ ਵੀ ਹੰਕਾਰ ਚ ਨਾ ਰਹੇ, ਚਾਹੇ ਉਹ ਪੂਰਨ ਸਤਿਗੁਰੂ ਵਾਲਾ ਹੈ, ਚਾਹੇ ਉਹ ਮੂਰਤੀਆਂ ਜਾਂ ਪੋਥੀਆਂ ਨੂੰ ਮੱਥੇ ਟੇਕਦਾ ਹੈ, ਇਸ ਦੀ ਲੜਾਈ ਨੂੰ ਉਸਨੂੰ ਖੁਦ ਲੜਨਾ ਪਏਗਾ। ਯਾਨੀ ਕਿ ਮਨ ਨੂੰ ਸਥਿਰ ਕਰਨ ਵਾਸਤੇ ਇਹ ਲੜਾਈ ਸੂਰਮੇ ਬਣ ਕਰਕੇ ਲੜਨੀ ਪਏਗੀ। ਜਦ ਤੱਕ ਜੀਵਾਤਮਾ ਇਹ ਲੜਾਈ ਨਹੀਂ ਲੜੇਗੀ, ਅੰਤਰ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ, ਚਾਹੇ ਉਹ ਪੂਰਨ ਸਤਿਗੁਰਾਂ ਕੋਲ ਲਏ ਗਏ ਲਫ਼ਜ਼ ਨੇ, ਚਾਹੇ ਇਸ ਜਗਤ ਦੇ ਵੀ ਰਿਸ਼ੀ ਮੁਨੀਆਂ ਦੇ ਦਿੱਤੇ ਲਫ਼ਜ਼ ਨੇ, ਜਾਂ ਪਿਆਰ ਦੇ ਵਿੱਚ ਅਸੀਂ ਕੋਈ ਉਸਦਾ ਨਾਮ ਕੋਈ ਰੱਖਿਆ ਹੈ, ਯਾਨੀ ਕਿ ਲਫ਼ਜ਼ ਉਹੀ ਨੇ ਸਿਰਫ ਸਰੀਰ ਨੂੰ ਸਥਿਰ ਕਰਨ ਵਾਸਤੇ। ਔਰ ਸਰੀਰ ਤਾਂ ਹੀ ਸਥਿਰ ਹੋਏਗਾ ਜਦੋਂ ਅਸੀਂ ਕਮਰ ਕੱਸ ਕੇ ਇਸ ਲੜਾਈ ਨੂੰ ਲੜਾਂਗੇ, ਔਰ ਇਸ ਜੀਵਾਤਮਾ ਦੇ ਖਿਆਲ ਨੂੰ ਕੱਢ ਕੇ ਅੰਤਰ ਦੇ ਵਿੱਚ ਜਦੋਂ ਇਕੱਠਾ ਕਰਾਂਗੇ, ਜਦੋਂ ਮਨ ਸਥਿਰ ਹੋਏਗਾ ਇਹ ਜੀਵਾਤਮਾ ਅੰਤਰ ਦੇ ਵਿੱਚ ਪ੍ਰਵੇਸ਼ ਕਰੇਗੀ। ਉਸ ਤੋਂ ਅੱਗੇ ਦਾ ਮਜ਼ਮੂਨ ਸਤਿਗੁਰ ਦਾ ਮਜ਼ਮੂਨ ਹੈ, ਔਰ ਜੋ ਸ਼ਿਸ਼ਯ ਦਾ ਮਜ਼ਮੂਨ ਹੈ ਉਹ ਬਾਹਰ ਦਾ ਮਜ਼ਮੂਨ ਹੈ, ਯਾਨੀ ਕਿ ਤ੍ਰਿਕੁਟੀ ਤੱਕ ਪਹੁੰਚਣਾ ਸ਼ਿਸ਼ਯ ਦਾ ਕੰਮ ਹੈ, ਔਰ ਸ਼ਿਸ਼ਯ ਨੇ ਅੱਜ ਤੱਕ ਆਪਣਾ ਕੰਮ ਨਹੀਂ ਕੀਤਾ। ਇਸ ਹੰਕਾਰ ਦੇ ਵਿੱਚ ਬੈਠਾ ਹੈ ਕਿ ਇਹ ਸ਼ਿਸ਼ਯ ਵਾਲਾ ਕੰਮ ਵੀ ਪੂਰਨ ਸਤਿਗੁਰ ਕਰਨਗੇ। ਵਿਚਾਰ ਕਰਕੇ ਦੇਖੋ, ਇਸ ਦਾਤ ਦੀ ਕੋਈ ਕੀਮਤ ਹੈ? ਇਸ ਜਗਤ ਦੇ ਵੀ ਕੋਈ ਉਸਦੀ ਕੀਮਤ ਦੇ ਸਕਦਾ ਹੈ? ਅੱਜ ਤੱਕ ਕੋਈ ਨਹੀਂ ਦੇ ਸਕਿਆ, ਨਾ ਕੋਈ ਦੇ ਸਕੇਗਾ। ਕਿਉਂ? ਕਿਉਂਕਿ ਅਸੀਂ ਸਤਿਗੁਰੂ ਨੂੰ ਸਿਰਫ ਸਰੀਰ ਸਮਝਿਆ ਹੈ, ਯਾਨੀ ਕਿ ਜਿਸ ਵਸਤੂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ, ਉਹ ਵਸਤੂ ਸਤਿਗੁਰਾਂ ਨੇ ਸਾਡੀ ਝੋਲੀ ਦੇ ਵਿੱਚ ਦਾਤ ਦੇ ਰੂਪ ਦੇ ਵਿੱਚ ਪਾਈ ਹੈ। ਯਾਨੀ ਇਹਨਾਂ ਲਫ਼ਜ਼ਾਂ ਦੇ ਪਿੱਛੇ ਜੋ ਤਾਕਤ ਕੰਮ ਕਰ ਰਹੀ ਹੈ, ਉਹ ਸਤਿਗੁਰ ਦੀ ਤਾਕਤ ਕੰਮ ਕਰ ਰਹੀ ਹੈ, ਸਤਪੁਰਸ਼ ਦੀ ਤਾਕਤ ਕੰਮ ਕਰ ਰਹੀ ਹੈ। ਅਗਰ ਉਸ ਤਾਕਤ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਕਿਉਂ? ਕਿਉਂਕਿ ਅੰਤਰ ਦੇ ਪ੍ਰਵੇਸ਼ ਦੇ ਬਾਅਦ ਇਸੀ ਤਾਕਤ ਨੇ ਕੰਮ ਕਰਨਾ ਹੈ। ਇਸ ਜੀਵਾਤਮਾ ਨੂੰ ਇਹ ਗੁਰਮੁਖ ਨਾਮ ਹੀ ਲੈ ਕਰਕੇ ਜਾਂਦਾ ਹੈ। ਇਹ ਬਾਹਰ ਦੇ ਨਾਮ ਜੋ ਨੇ, ਇਹ ਸਿਰਫ ਸਰੀਰ ਨੂੰ ਸਥਿਰ ਕਰਨ ਵਾਸਤੇ ਨੇ। ਇਸ ਤੋਂ ਅੱਗੇ ਉਸਦੀ ਕੋਈ ਵੀ ਅਸਤੀ ਨਹੀਂ, ਕੋਈ ਵੀ ਤਾਕਤ ਨਹੀਂ। ਅਗਰ ਕੋਈ ਜੀਵਾਤਮਾ ਆਪਣੇ ਆਪ ਨੂੰ ਸਦਾ ਲਈ ਸੁਖੀ ਕਰਨਾ ਚਾਹੁੰਦੀ ਹੈ ਤੇ ਉਸਦਾ ਇੱਕੋ ਹੀ ਰਸਤਾ ਹੈ ਕਿ ਸਤਿਗੁਰ ਦੀ ਸ਼ਰਨ ਦੇ ਵਿੱਚ ਜਾਵੇ ਔਰ ਆਪਣੇ ਸਰੀਰ ਨੂੰ ਸਥਿਰ ਕਰਕੇ ਆਪਣੀ ਆਤਮਾ ਨੂੰ ਅੰਤਰ ਦੇ ਵਿੱਚ ਸਮੇਟੇ। ਜੋ ਜੋ ਅੰਤਰ ਦੇ ਵਿੱਚ ਸਿਮਟੇਗੀ ਉਸ ਨੂੰ ਇਹ ਆਵਾਜ਼ ਸੁਣਾਈ ਦੇਗੀ, ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ। ਇਹ ਆਵਾਜ਼ ਜੋ ਕਿ ਜੋਤ ਸਰੂਪ ਹੈ, ਯਾਨੀ ਕਿ ਬਾਹਰ ਦੇ ਜੋ ਲਫ਼ਜ਼ ਨੇ ਜਿਨ੍ਹਾਂ ਨੂੰ ਅਸੀਂ ਨਾਮ ਦੀ ਸੰਗਿਆ ਦਿੱਤੀ ਹੈ, ਇਹਨਾਂ ਦੇ ਵਿੱਚ ਕੋਈ ਵੀ ਨਾ ਤਾਂ ਰੋਸ਼ਨੀ ਹੈ ਨਾ ਕੋਈ ਆਵਾਜ਼ ਹੈ, ਇਹ ਸਿਰਫ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਨੇ। ਗੁਰੂ ਸਾਹਿਬਾਂ ਨੇ ਉਪਦੇਸ਼ ਕੀਤਾ ਹੈ, ਪੁਰਾਣੇ ਸੰਤਾਂ ਦਾ ਇਤਿਹਾਸ ਪੜ੍ਹ ਕੇ ਦੇਖੋ। ਗੁਰੂ ਰਵਿਦਾਸ ਜੀ ਹੋਏ ਨੇ, ਜਾਤ ਦੇ ਚਮਾਰ ਸਨ, ਆਪਣੇ ਜਗਤ ਦੇ ਵਿੱਚ ਪੂਰਨ ਸਤਿਗੁਰ ਦੇ ਰੂਪ ਦੇ ਵਿੱਚ ਕਰਮ ਕੀਤਾ ਹੈ ਉਹਨਾਂ ਨੇ। ਉਹਨਾਂ ਦੇ ਜੀਵਨ ਦੇ ਵਿੱਚ ਜਿਸਲੇ ਅਸੀਂ ਨਜ਼ਰ ਮਾਰ ਕਰਕੇ ਦੇਖਦੇ ਹਾਂ ਤੇ ਕੀ ਚੀਜ਼ ਜੋ ਹੈ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਸਲੇ ਪੂਰਨ ਸਤਿਗੁਰ ਦੇ ਰੂਪ ਵਿੱਚ ਕੰਮ ਕਰ ਰਹੇ ਸਨ, ਉਸਲੇ ਕਾਸ਼ੀ ਦੇ ਵਿੱਚ ਨਾਗਰ ਦਾ ਰਾਜਾ ਸੀ, ਉਹ ਮੁਸਲਿਮ ਹਕੂਮਤ ਦੇ ਅਧੀਨ ਕੰਮ ਕਰਦਾ ਸੀ, ਪਰ ਧਰਮ ਦੇ ਮੁਤਲਕ ਜਾਂ ਤੀਰਥਾਂ ਦੇ ਮੁਤਲਕ ਜਿਤਨੇ ਵੀ ਝਗੜੇ ਹੁੰਦੇ ਸਨ ਉਹਨਾਂ ਦਾ ਨਿਪਟਾਰਾ ਜੋ ਹੈ ਉਸ ਦੇ ਅਧੀਨ ਹੁੰਦਾ ਸੀ। ਉਸਲੇ ਉਸਨੇ ਉਸ ਸਮੇਂ ਦੇ ਵਿੱਚ ਇੱਕ ਯੱਗ ਕੀਤਾ। ਉਸ ਯੱਗ ਦੇ ਵਿੱਚ ਜਿਤਨੇ ਸੀ ਬ੍ਰਾਹਮਣ ਉਹ ਸਾਰੇ ਬੁਲਾਏ ਗਏ, ਕਿਉਂਕਿ ਉਸ ਵਕਤ ਜਗਤ ਦੀ ਇਹ ਰੀਤ ਚੱਲ ਰਹੀ ਸੀ ਕਿ ਇਹ ਅਧਿਕਾਰ ਜੋ ਸੀ ਸਿਰਫ ਬ੍ਰਾਹਮਣਾਂ ਨੂੰ ਸੀ ਕਿ ਇਸ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਸਿਰਫ ਬ੍ਰਹਮ ਦੀ ਜੂਨ ਹੀ ਹੈ। ਯਾਨੀ ਬ੍ਰਹਮ ਦਾ ਆਪਣੀ ਅਰਥ ਕੀ ਹੈ? ਅਸਲੀ ਅਰਥ ਹੈ ਕਿ ਜਿਸ ਦੀ ਪਹੁੰਚ ਬ੍ਰਹਮ ਤੱਕ ਹੈ, ਯਾਨੀ ਜਿਸ ਨੂੰ ਬ੍ਰਹਮ ਦਾ ਗਿਆਨ ਹੈ, ਉਹੀ ਬ੍ਰਾਹਮਣ ਕਰਲਾਣ ਦਾ ਅਧਿਕਾਰੀ ਹੈ। ਪਰ ਮਨ ਦੇ ਹੁਕਮ ਦੇ ਵਿੱਚ ਆ ਕਰਕੇ ਇਸ ਜਗਤ ਦੇ ਵਿੱਚ ਅਸੀਂ ਚਾਰ ਸ਼੍ਰੇਣੀਆਂ ਬਣਾਤੀਆਂ, ਸ਼ੂਦਰ, ਵੈਸ਼, ਬ੍ਰਾਹਮਣ ਔਰ ਖੱਤਰੀ। ਯਾਨੀ ਕਿ ਸਾਰਿਆਂ ਨੂੰ ਤਕਸੀਮ ਕਰਕੇ ਇਸ ਜੀਵਾਤਮਾ ਨੂੰ ਅਸੀਂ ਬ੍ਰਾਹਮਣ ਜੀ ਜੂਨ ਦੇ ਵਿੱਚ ਆਏ ਜੀਵਾਤਮਾ ਨੂੰ ਇੱਕ ਅਧਿਕ ਅਧਿਕਾਰ ਦੇ ਤਾ, ਵੱਡਾ ਅਧਿਕਾਰ ਦੇ ਤਾ ਕਿ ਪਰਮਾਤਮਾ ਦੀ ਪ੍ਰਾਪਤੀ ਸਿਰਫ ਇਹੀ ਜੂਨ ਵਾਲੇ ਕਰ ਸਕਦੇ ਨੇ। ਇਸੀ ਭਰਮ ਨੂੰ ਦੂਰ ਕਰਨ ਵਾਸਤੇ ਉਸ ਵਕਤ ਗੁਰੂ ਰਵਿਦਾਸ ਜੀ ਸੀ, ਉਹ ਕੰਮ ਕਰ ਰਹੇ ਸਨ। ਉਹਨਾਂ ਦਾ ਉਪਦੇਸ਼ ਕੀ ਸੀ? ਨਾਮ ਦਾ ਉਪਦੇਸ਼ ਸੀ। ਪਰ ਦੇਖਣ ਵਿਚ ਕੀ ਆਂਦਾ ਸੀ ਕਿ ਜਿਹੜੇ ਮੰਦਰ ਉਹਨਾਂ ਨੇ ਬਣਾਏ ਸੀ, ਜਿਹਦੇ ਵਿੱਚ ਉਹ ਕਥਾ ਕੀਰਤਨ ਕਰਦੇ ਸਨ, ਉਪਦੇਸ਼ ਦਿੰਦੇ ਸਨ, ਸਤਸੰਗ ਕਰਦੇ ਸਨ, ਉਹਦੇ ਵਿੱਚ ਵੀ ਠਾਕੁਰਾਂ ਦੀ ਪੂਜਾ ਕੀਤੀ ਜਾਂਦੀ ਸੀ। ਲਗਾਉਣ ਵੇਲੇ ਉਹਨਾਂ ਨੂੰ ਇਹ ਹੁਕਮ ਮਿਲਿਆ ਵੀ ਤੁਸੀਂ ਵੀ ਇਸ ਯੱਗ ਦੇ ਵਿੱਚ ਸ਼ਾਮਲ ਹੋਣਾ ਹੈ। ਉਸ ਯੱਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਿਸਲੇ ਆਪਣੇ ਸ਼ਿਸ਼ਯ ਸਮੇਤ ਉਹ ਗਏ ਨੇ, ਉਸਲੇ ਬ੍ਰਾਹਮਣਾਂ ਨੇ ਬੜਾ ਸ਼ੋਰ ਮਚਾਇਆ ਵੀ ਇੱਕ ਸ਼ੂਦਰ ਸ਼੍ਰੇਣੀ ਦਾ, ਕਿਉਂਕਿ ਉਹ ਜਾਤ ਦੇ ਚਮਾਰ ਸਨ, ਜੁੱਤੀਆਂ ਗੰਢਣ ਦਾ ਕੰਮ ਕਰਦੇ ਸਨ, ਤੇ ਇਹ ਨਿਚਲੀ ਸ਼੍ਰੇਣੀ ਵਾਲਿਆਂ ਨੂੰ ਰਾਜਾ ਨੇ ਬੁਲਾ ਕਰਕੇ ਬ੍ਰਾਹਮਣਾਂ ਦਾ ਅਪਮਾਨ ਕੀਤਾ ਹੈ, ਇਹ ਇਸ ਗਿਆਨ ਦੇ ਅਧਿਕਾਰੀ ਨਹੀਂ ਨੇ, ਯਾਨੀ ਇਸ ਯੱਗ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ। ਇਹਨਾਂ ਨੇ ਸਾਰੇ ਯਾਨੀ ਕਿ ਵੇਦਾਂ ਸ਼ਾਸਤਰਾਂ ਦੀ ਅਵੇਲਾ ਨਹੀਂ ਕੀਤੀ, ਪੂਰਨ ਬ੍ਰਾਹਮਣ ਜਾਤੀ ਦਾ ਵੀ ਜੋ ਹੈ ਅਪਮਾਨ ਕੀਤਾ ਹੈ। ਉਸ ਵੇਲੇ ਰਾਜਾ ਜੋ ਹੈ ਬੜਾ ਪਰੇਸ਼ਾਨ ਹੋਇਆ ਵੀ ਇਹਦਾ ਕਿਸ ਤਰੀਕੇ ਦੇ ਨਾਲ ਫੈਸਲਾ ਕੀਤਾ ਜਾਏ, ਕਿਉਂਕਿ ਉਸ ਨੂੰ ਇਤਨੀ ਸੋਝੀ ਸੀ ਕਿ ਰਵਿਦਾਸ ਜੋ ਨੇ ਇਹ ਵੀ ਬਹੁਤ ਪਹੁੰਚੀ ਹੋਈ ਜੀਵਾਤਮਾ ਹੈ ਔਰ ਗੁਰੂ ਦੇ ਰੂਪ ਵਿੱਚ ਕੰਮ ਕਰ ਰਹੀ ਹੈ, ਤੇ ਉਹਨਾਂ ਤੋਂ ਵੀ ਉਹ ਦੂਰ ਨਹੀਂ ਸੀ ਹੋਣਾ ਚਾਹੁੰਦਾ, ਪਰ ਉਹਨੇ ਸੱਚ ਜੋ ਸੀ ਗੁਰੂ ਸਾਹਿਬਾਂ ਦੇ ਸਾਹਮਣੇ ਪ੍ਰਗਟ ਕਰ ਦਿੱਤਾ। ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਫੈਸਲਾ ਕਰੋ ਕਿ ਬ੍ਰਾਹਮਣਾਂ ਨੂੰ ਇਤਰਾਜ਼ ਹੈ ਇੱਕ ਪਾਸੇ ਇਸ ਗਿਆਨ ਦਾ ਔਰ ਦੂਸਰੇ ਪਾਸੇ ਤੁਸੀਂ ਠਾਕੁਰਾਂ ਦੀ ਪੂਜਾ ਕਰਦੇ ਹੋ ਔਰ ਕਹਿੰਦੇ ਹੋ ਪਰਮਾਤਮਾ ਇੱਕ ਹੈ, ਸਭ ਦੇ ਵਿੱਚ ਹੈ, ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ, ਤੇ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਉਸ ਉਪਦੇਸ਼ ਦੀ ਹੀ ਅਵਹੇਲਨਾ ਕਰਦੇ ਹੋ। ਉਸ ਵੇਲੇ ਰਵਿਦਾਸ ਜੀ ਮੁਸਕਰਾਏ ਹਨ ਔਰ ਉਹਨਾਂ ਨੇ ਉਸ ਨੂੰ ਉਪਦੇਸ਼ ਦਿੱਤਾ ਹੈ, ਉਹਨਾਂ ਨੇ ਗਿਆਨ ਦਾ ਉਪਦੇਸ਼ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਜਿਹੜਾ ਜੰਜੂ ਤੁਸੀਂ ਮੈਨੂੰ ਪਾਏ ਦੇਖ ਰਹੇ ਹੋ, ਇਹ ਜੰਜੂ ਚਾਰ ਤਰੀਕੇ ਦੇ ਨੇ। ਸਤਯੁਗ ਦੇ ਵਿੱਚ ਸੋਨੇ ਦਾ ਜੰਜੂ ਸੀ, ਤ੍ਰੇਤੇ ਦੇ ਵਿੱਚ ਚਾਂਦੀ ਦਾ ਸੀ, ਦੁਆਪਰ ਦੇ ਵਿੱਚ ਕਾਂਸੇ ਦਾ ਸੀ, ਹੁਣ ਕਾਲਯੁਗ ਦੇ ਵਿੱਚ ਜੋ ਜੰਜੂ ਹੈ ਇਹ ਸਿਰਫ ਸੂਤ ਦਾ ਰਹਿ ਗਿਆ ਹੈ। ਔਰ ਇਹ ਸੂਤ ਦਾ ਜੰਜੂ ਮੈਂ ਜੋ ਤੁਸੀਂ ਪਾਇਆ ਦੇਖ ਰਹੇ ਹੋ, ਇਹ ਇੱਕ ਭ੍ਰਮ ਹੈ, ਇਹ ਇੱਕ ਚਿੰਨ੍ਹ ਹੈ। ਅਸਲੀ ਜੰਜੂ ਜੋ ਮੈਂ ਧਾਰਨ ਕੀਤਾ ਹੈ ਉਹ ਜਪ ਦਾ ਹੈ, ਜਤ ਦਾ ਹੈ, ਸਤ ਦਾ ਹੈ, ਸੰਤੋਖ ਦਾ ਹੈ। ਔਰ ਇਹ ਸਤ ਔਰ ਸੰਤੋਖ ਯਾਨੀ ਜਤੀ ਔਰ ਸਤੀ ਇਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਇਹ ਅੰਤਰ ਦੇ ਗਿਆਨ ਦੀ ਗੱਲ ਹੈ। ਕਿਸ ਤਰੀਕੇ ਦੇ ਨਾਲ ਕਹਿਣ ਲੱਗੇ, ਹੇ ਰਾਜਨ ਤੁਸੀਂ ਕਹਿੰਦੇ ਹੋ ਕਿ ਮੈਂ ਮੂਰਤੀਆਂ ਦੀ ਪੂਜਾ ਕਰਦਾ ਵਾਂ, ਠਾਕੁਰਾਂ ਦੀ ਪੂਜਾ ਕਰਦਾ ਵਾਂ, ਤੇ ਇਹ ਪਰਮ ਹੈ, ਕਿਸ ਤਰੀਕੇ ਦਾ ਪਰਮ ਹੈ? ਉਹ ਕਹਿੰਦੇ ਨੇ ਵੀ ਜਿਸ ਵੇਲੇ ਕੋਈ ਵੀ ਜੀਵਾਤਮਾ ਗੁਰੂ ਸਾਹਿਬ ਦੇ ਕੋਲ ਆਉਂਦੀ ਹੈ ਉਹ ਇਤਨੀ ਮੈਲੀ ਹੁੰਦੀ ਹੈ ਕਿ ਉਹ ਸੱਚ ਦੇ ਪ੍ਰਕਾਸ਼ ਨੂੰ ਦੇਖ ਨਹੀਂ ਸਕਦੀ, ਉਸ ਗਿਆਨ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਯਾਨੀ ਕਿ ਜਿੱਥੇ ਸਦੀਆਂ ਹੀ ਹੋ ਗਈਆਂ ਅਵਤਾਰਾਂ ਦੇ ਚੱਕਰ ਵਿੱਚ ਅਸੀਂ ਮੂਰਤੀਆਂ ਔਰ ਪੋਥੀਆਂ ਨੂੰ ਮੱਥਾ ਟੇਕ ਰਹੇ ਹਾਂ, ਅਗਰ ਕੋਈ ਸਾਨੂੰ ਇਕਦਮ ਸੱਚ ਦਾ ਗਿਆਨ ਦੇ ਦੇ ਵੀ ਸੱਚਾ ਸ਼ਬਦ ਉਹ ਨਾਮ ਹੈ, ਉਹ ਗੁਰਮੁਖ ਨਾਮ ਜਿਸ ਨੇ ਸਾਨੂੰ ਇਸ ਜਗਤ ਤੋਂ ਪਾਰ ਲੈ ਕਰਕੇ ਜਾਣਾ ਹੈ, ਉਹੀ ਅਵਿਨਾਸ਼ੀ ਹੈ, ਔਰ ਉਸ ਸੱਚ ਨੂੰ ਪ੍ਰਾਪਤ ਕਰਕੇ ਹੀ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ ਹੈ, ਤੇ ਇਸ ਗਿਆਨ ਨੂੰ ਉਹ ਜੀਵਾਤਮਾ ਜਿਹੜੀ ਕਿ ਸਦੀਆਂ ਤੋਂ ਹੀ ਇਸ ਭਰਮ ਦੇ ਵਿੱਚ ਹੈ ਬਰਦਾਸ਼ਤ ਨਹੀਂ ਕਰ ਸਕਦੀ, ਯਾਨੀ ਕਿ ਉਹ ਉਸਦੇ ਗਿਆਨ ਤੋਂ ਦੂਰ ਹੋ ਜਾਏਗੀ। ਹੁਣ ਜੀਵਾਤਮਾ ਜੋ ਹੈ ਉਹ ਸੱਚ ਦਾ ਅੰਸ਼ ਹੈ, ਸਤਪੁਰਸ਼ ਦਾ ਅੰਸ਼ ਹੈ, ਤੋ ਸਤਿਗੁਰੂ ਜਿਹੜੇ ਨੇ ਉਸ ਅੰਸ਼ ਨਾਲ ਪਿਆਰ ਕਰਦੇ ਨੇ, ਮੈਲ ਦੀ ਤਰਫ਼ ਕੋਈ ਧਿਆਨ ਨਹੀਂ ਦਿੰਦੇ, ਕਿਉਂਕਿ ਮੈਲਾ ਕੌਣ ਹੈ? ਮਨ। ਮਨ ਦੀ ਸੰਗਤ ਦੇ ਨਾਲ ਜੀਵਾਤਮਾ ਨੇ ਇਹ ਮੈਲ ਇਕੱਠੀ ਕੀਤੀ ਹੈ, ਇਸ ਕਰਕੇ ਗੁਰੂ ਜੋ ਨੇ ਉਹ ਸੱਚ ਦੀ ਤਰਫ਼ ਧਿਆਨ ਦੇ ਕਰਕੇ ਇੱਕ ਚਿੰਨ੍ਹ ਸਾਹਮਣੇ ਰੱਖਦੇ ਨੇ। ਇਸ ਕਰਕੇ ਕਹਿੰਦੇ ਨੇ ਰਵਿਦਾਸ ਜੀ ਕਿ ਹੇ ਰਾਜਨ, ਇਹ ਜੋ ਠਾਕੁਰ ਨੇ ਇਹ ਜੜ ਵਸਤੂਆਂ ਨੇ, ਇਹ ਮੂਰਤੀਆਂ ਨੇ, ਇਹ ਖੁਦ ਪੱਥਰ ਨੇ, ਇਹ ਕਿਸੇ ਨੂੰ ਕੀ ਗਿਆਨ ਦੇਣਗੀਆਂ? ਇਹਨਾਂ ਨੂੰ ਪਾਣੀ ਵਿੱਚ ਪਾਓ, ਇਹ ਖੁਦ ਡੁੱਬਣਗੀਆਂ, ਇਸ ਜੀਵਾਤਮਾ ਨੂੰ ਕਿਸ ਤਰੀਕੇ ਦੇ ਨਾਲ ਤਾਰ ਸਕਦੀਆਂ ਨੇ? ਇਹ ਵਿਚਾਰ ਕਰਨ ਦਾ ਮਜਬੂਰ ਹੈ। ਉਸ ਵੇਲੇ ਉਪਦੇਸ਼ ਦਿੱਤਾ ਨੇ, ਉਹ ਕਹਿੰਦੇ ਨੇ ਰਾਜਨ ਇਸ ਮੈਲ ਨੂੰ ਧੋਣ ਵਾਸਤੇ ਇਹ ਚਿੰਨ੍ਹ ਸਾਹਮਣੇ ਰੱਖਣਾ ਪੈਂਦਾ ਹੈ। ਕਿਉਂ? ਕਿਉਂਕਿ ਸਦੀਆਂ ਤੋਂ ਹੀ ਮੰਦਰ ਦੀ ਇਹ ਮਰਿਆਦਾ ਚੱਲੀ ਆ ਰਹੀ ਹੈ ਕਿ ਉਸਦੇ ਵਿੱਚ ਠਾਕੁਰਾਂ ਦੀ ਪੂਜਾ ਕੀਤੀ ਜਾਂਦੀ ਹੈ, ਇਸ ਕਰਕੇ ਮੰਦਰ ਦੀ ਜੋ ਮਰਿਆਦਾ ਦੀ ਸੰਗਿਆ ਹੈ ਉਹ ਕੀ ਹੈ? ਕਿ ਅੰਦਰ ਇੱਕ ਮੂਰਤੀ ਰੱਖੀ ਜਾਏ ਔਰ ਉਸਦੀ ਧੂਪ ਬੱਤੀ ਕੀਤੀ ਜਾਏ, ਉਸ ਨੂੰ ਅਸੀਂ ਮੰਦਰ ਕਹਿ ਕਰਕੇ ਜਾਣਦੇ ਹਾਂ। ਪਰ ਜਦੋਂ ਵਿਚਾਰ ਕਰਕੇ ਦੇਖੋ, ਕਹਿੰਦੇ ਨੇ ਰਾਜਨ ਜਿਸ ਲਈ ਇਹ ਗਿਆਨ ਉਹ ਜੀਵਾਤਮਾ ਪ੍ਰਾਪਤ ਕਰਦੀ ਹੈ, ਸੱਚ ਦਾ, ਇਮਾਨਦਾਰੀ ਦਾ, ਹੱਕ ਦਾ, ਚੋਰੀ ਛੱਡਣ ਦਾ, ਈਰਸ਼ਾ ਨਿੰਦਿਆ ਛੱਡਣ ਦਾ, ਉਸ ਵੇਲੇ ਅੰਤਰ ਦੀ ਉਹ ਮੈਲ ਧੁਲਦੀ ਏ, ਉਹ ਨਿਰਮਲ ਹੁੰਦੀ ਜਾਂਦੀ ਏ। ਇਹ ਰਾਜਨ ਜਿਸ ਵੇਲੇ ਉਹ ਨਿਰਮਲ ਹੁੰਦੀ ਜਾਂਦੀ ਏ, ਉਸ ਦੇ ਅੰਦਰ ਉਹ ਵਸਤੂ ਵੀ ਪੈਣ ਲੱਗ ਜਾਂਦੀ ਏ, ਉਸ ਦੇ ਅੰਦਰ ਉਹ ਪ੍ਰਕਾਸ਼ ਪ੍ਰਗਟ ਹੋਣ ਲੱਗ ਜਾਂਦਾ ਹੈ। ਇਹ ਰਾਜਨ ਜਿਸ ਲਈ ਉਸ ਦੇ ਅੰਦਰ ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਉਹਦੇ ਸਾਹਮਣੇ ਫਿਰ ਇਸ ਮੂਰਤੀ ਦੀ ਕੋਈ ਅਸਤੀ ਨਹੀਂ ਰਹਿ ਜਾਂਦੀ, ਇਸ ਪੋਥੀ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ, ਇਹ ਕਥਾ ਕੀਰਤਨ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ, ਉਹ ਉਸ ਅਕਥ ਕਥਾ ਦੇ ਵਿੱਚ ਲੀਨ ਹੋ ਜਾਂਦਾ, ਉਸ ਸੱਚੇ ਨਾਮ ਦੇ ਵਿੱਚ ਲੀਨ ਹੋ ਜਾਂਦਾ, ਉਸ ਜੋਤ ਦਾ ਰੂਪ ਹੋ ਜਾਂਦਾ ਹੈ। ਉਸ ਨੂੰ ਫਿਰ ਕੁਛ ਕਹਿਣ ਦੀ, ਸਮਝਾਉਣ ਦੀ ਜਾਂ ਕੁਛ ਹੋਰ ਦਰਸਾਉਣ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਪਰ ਤਦ ਤੱਕਣ ਜਦ ਤੱਕਣ ਉਸਦਾ ਇਹ ਤੁਰ ਦਾ ਕਰਮ ਨਹੀਂ ਬਣ ਜਾਂਦਾ, ਤਦ ਤੱਕਣ ਇਹ ਚਿੰਨ੍ਹ ਜੋ ਹੈ ਸਾਹਮਣੇ ਰੱਖਣਾ ਪੈਂਦਾ ਹੈ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਇੱਕ ਪੌਦੇ ਦੇ ਵਿੱਚ ਸਭ ਤੋਂ ਪਹਿਲੇ ਜਦੋਂ ਫਲ ਲੱਗਣ ਦੀ ਵਾਰੀ ਆਉਂਦੀ ਏ ਤੇ ਪਹਿਲੇ ਫੁੱਲ ਲੱਗਦਾ ਹੈ, ਫੁੱਲ ਦੇ ਵਿੱਚੋਂ ਜਦੋਂ ਫਲ ਦੀ ਡੋਡੀ ਲੱਗਦੀ ਏ ਉਸ ਲਈ ਫੁੱਲ ਚੜ ਜਾਂਦਾ ਹੈ, ਫੁੱਲ ਦੀ ਕੋਈ ਅਸਤੀ ਨਹੀਂ ਰਹਿ ਜਾਂਦੀ। ਕਿਉਂ? ਕਿਉਂਕਿ ਫਲ ਲੱਗ ਚੁੱਕਾ ਹੈ, ਫਲ ਦੀ ਕੀਮਤ ਹੈ, ਪਰ ਫਲ ਲੱਗਣ ਤੋਂ ਪਹਿਲੇ ਫੁੱਲ ਦੀ ਲੋੜ ਹੈ, ਔਰ ਫੁੱਲ ਦੀ ਆਪਣੇ ਆਪ ਦੇ ਵਿੱਚ ਉਸੀ ਵਕਤ ਤੱਕ ਕੀਮਤ ਹੈ ਜਦ ਤੱਕ ਫਲ ਨਹੀਂ ਲੱਗ ਜਾਂਦਾ। ਸੋ ਇਹ ਰਾਜਨ ਜਦੋਂ ਅੰਤਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਉਸ ਵੇਲੇ ਸਾਰੇ ਚਿੰਨ੍ਹ ਜਿਹੜੇ ਨੇ ਕਿਸੇ ਕੰਮ ਦੇ ਨਹੀਂ ਰਹਿੰਦੇ। ਉਸੇ ਤਰੀਕੇ ਦੇ ਨਾਲ ਇਹ ਗੁਰੂ ਸਾਹਿਬਾਂ ਦੇ ਦਿੱਤੇ ਹੋਏ ਲਫ਼ਜ਼ ਵੀ ਜਿਸ ਵੇਲੇ ਅੰਤਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਯਾਨੀ ਸੱਚ ਦਾ ਪ੍ਰਕਾਸ਼ ਕਦੋਂ? ਜਦੋਂ ਜੀਵਾਤਮਾ ਸੱਚੀ ਹੋ ਜਾਂਦੀ ਹੈ, ਇਹ ਉਦਮ ਕਰਕੇ ਸੱਚੀ ਹੋਏਗੀ। ਜਦੋਂ ਅਸੀਂ ਉਦਮ ਕਰਕੇ ਸੱਚੀ ਹੋ ਜਾਵਾਂਗੇ ਇਹਨਾਂ ਲਫ਼ਜ਼ਾਂ ਦੀ ਕੋਈ ਕੀਮਤ ਨਹੀਂ ਰਹਿ ਜਾਏਗੀ। ਉਸ ਵੇਲੇ ਅੰਤਰ ਦੇ ਵਿੱਚ ਜਿਸ ਵੇਲੇ ਗੁਰੂ ਨੂਰਾਨੀ ਰੂਪ ਵਿੱਚ ਪ੍ਰਗਟ ਹੁੰਦੇ ਨੇ ਉਸ ਵੇਲੇ ਆਪ ਹੀ ਉਪਦੇਸ਼ ਦਿੰਦੇ ਨੇ, ਇਹੀ ਉਹ ਲਫ਼ਜ਼ਾਂ ਨੂੰ ਬੰਦ ਕਰਨ ਦਾ ਉਪਦੇਸ਼ ਦਿੰਦੇ ਨੇ ਜਿਨ੍ਹਾਂ ਨੂੰ ਜਪਣ ਦਾ ਅੱਜ ਉਪਦੇਸ਼ ਦੇ ਰਹੇ ਨੇ ਸੋ ਇਹ ਵਿਚਾਰ ਕਰਨ ਦਾ ਮਜਬੂਰ ਹੈ ਹੇ ਰਾਜਨ ਅਗਰ ਤੁਹਾਨੂੰ ਇਤਰਾਜ਼ ਹੈ ਅਸੀਂ ਇਹਨਾਂ ਠਾਕੁਰਾਂ ਦੀ ਪੂਜਾ ਕਰਦੇ ਹਾਂ ਤੇ ਠਾਕੁਰਾਂ ਨੂੰ ਅਸੀਂ ਅੱਜ ਹੀ ਜਲ ਪ੍ਰਵਾਹ ਕਰ ਦੇਣੇ ਆ ਸੋ ਉਸ ਦੀ ਦਿਨ ਗੁਰੂ ਸਾਹਿਬਾਂ ਨੇ ਉਹ ਜਿਤਨੇ ਵੀ ਮੰਦਰ ਦੇ ਵਿੱਚ ਠਾਕੁਰ ਸਨ ਉਹ ਸਾਰੀ ਪੂਜਾ ਬੰਦ ਕਰਕੇ ਜਲ ਪ੍ਰਵਾਹ ਕਰ ਦਿੱਤਾ ਔਰ ਕਥਾ ਕੀਰਤਨ ਸ਼ੁਰੂ ਕਰਤਾ ਉਹ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ ਅਸੀਂ ਮੂਰਤੀਆਂ ਚੋਂ ਨਿਕਲੇ ਔਰ ਉਹ ਕਥਾ ਕੀਰਤਨ ਵਿੱਚ ਫਸ ਗਏ ਯਾਨੀ ਜਿਸ ਕੀਰਤਨ ਦੀ ਗੱਲ ਗੁਰੂ ਸਾਹਿਬ ਭਗਤ ਰਵਿਦਾਸ ਜੀ ਨੇ ਉਸ ਵੇਲੇ ਗਾਈ ਨਿਰਵਾਣ ਕੀਰਤਨ ਕਰਤੇ ਕਾ ਗਾਵੈ ਯਾਨੀ ਕਿ ਉਹ ਨਿਰਵਾਣ ਕੀਰਤਨ ਨੂੰ ਅਸੀਂ ਜਾਣ ਹੀ ਨਹੀਂ ਸਕੇ ਅਸੀਂ ਇਸ ਜਗਤ ਦੇ ਵਿੱਚ ਢੋਲ ਢਮਕੜਾਂ ਦੇ ਵਿੱਚ ਅੱਧੀ ਰਾਤ ਜਾਂ ਸਾਰੀ ਰਾਤ ਚੀਕ ਚੀਕ ਕਰਕੇ ਆਪ ਸੁੱਤੇ ਹੋਏ ਆ ਔਰ ਉਸ ਪਰਮਾਤਮਾ ਨੂੰ ਜਗਾਣ ਚ ਲੱਗੇ ਆ ਕੈਸੀ ਅੰਧਮਤ ਹੈ ਔਰ ਇਸ ਅੰਧਮਤ ਨੂੰ ਅਸੀਂ ਗੁਰਮਤ ਕਹਿੰਦੇ ਆ ਇਹਨਾਂ ਪੰਜਾਬੀ ਦੇ ਲਫਜ਼ਾਂ ਨੂੰ ਅਸੀਂ ਨਾਮ ਕਹਿੰਦੇ ਆ ਬੇਸ਼ਕ ਸਾਧ ਸੰਗਤ ਜੀ ਇਹ ਪੂਰਨ ਗੁਰੂਆਂ ਦੇ ਮੁਖਾਂ ਚੋਂ ਉਚਾਰਿਤ ਕੀਤੀ ਗਈ ਸੱਚਖੰਡ ਦੀ ਬਾਣੀ ਹੈ ਬੇਸ਼ਕ ਇਹ ਨਾਮ ਹੈ ਪਰ ਨਾਮ ਲਫਜ਼ ਆਪਣੇ ਆਪ ਦੇ ਵਿੱਚ ਅਧੂਰਾ ਅਰਥ ਲੈ ਕਰਕੇ ਆਉਂਦਾ ਹੈ ਇਸ ਨਾਮ ਦੇ ਵਿੱਚ ਜਿਸ ਸੱਚੇ ਨਾਮ ਗੁਰਮੁਖ ਨਾਮ ਦੀ ਗੱਲ ਕੀਤੀ ਹੈ ਉਹ ਪਾਰ ਬ੍ਰਹਮ ਦੇ ਵਿੱਚ ਹੈ ਯਾਨੀ ਕਿ ਇਹ ਜੀਵਾਤਮਾ ਜਦੋਂ ਮਿਹਨਤ ਕਰਕੇ ਅੰਤਰ ਦੇ ਵਿੱਚ ਪਹੁੰਚੇਗੀ ਅੰਤਰ ਦੇ ਵਿੱਚ ਤਾਂ ਪਹੁੰਚੇਗੀ ਜਦੋਂ ਸਰੀਰ ਨੂੰ ਸਥਿਰ ਕਰੇਗੀ ਔਰ ਸਰੀਰ ਨੂੰ ਸਥਿਰ ਕਰਨ ਵਾਸਤੇ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਇਸ ਜਗਤ ਦੇ ਵਿੱਚ ਕਿਸੇ ਵੀ ਨਾਮ ਨੂੰ ਜਪ ਲਓ ਕੋਈ ਵੀ ਨਾਮ ਜਿਹੜਾ ਹੈ ਇਸ ਸਰੀਰ ਨੂੰ ਸਥਿਰ ਕਰ ਦੇਗਾ ਅਗਰ ਜੀਵਾਤਮਾ ਅੰਤਰ ਦੀ ਮੈਲ ਨੂੰ ਧੋਏਗੀ ਅਗਰ ਅੰਤਰ ਦੀ ਮੈਲ ਨਹੀਂ ਧੋਏਗੀ ਤੇ ਇੱਕ ਦੋ ਚਾਰ ਨਹੀਂ ਪੂਰੇ 10-50 ਸਤਿਗੁਰਾਂ ਦੇ ਕੋਲੋਂ ਕਿਤਨੇ ਹੀ ਲਫ਼ਜ਼ ਲੈ ਲਓ ਇਹਨਾਂ ਲਫ਼ਜ਼ਾਂ ਨੇ ਇਸ ਜੀਵਾਤਮਾ ਦੀ ਸਫਾਈ ਨਹੀਂ ਕਰਨੀ ਇਹ ਸਿਰਫ ਇੱਕ ਚਿੰਨ੍ਹ ਬਣਾ ਕਰਕੇ ਸਾਡੇ ਸਾਹਮਣੇ ਰੱਖੇ ਗਏ ਨੇ ਤੇ ਜੋ ਜੋ ਜੀਵਾਤਮਾ ਆਏਗੀ ਉਪਦੇਸ਼ ਨੂੰ ਸਰਵਣ ਕਰੇਗੀ ਔਰ ਇਹਨਾਂ ਉਪਦੇਸ਼ਾਂ ਉਪਰ ਚੱਲ ਕੇ ਆਪਣੇ ਅੰਤਰ ਦੀ ਮਹਿਲ ਨੂੰ ਧੋ ਕਰਕੇ ਇਸ ਸੱਚ ਨੂੰ ਪ੍ਰਾਪਤ ਕਰੇਗੀ ਤੇ ਬਾਹਰ ਦੇ ਲਫ਼ਜ਼ ਵੀ ਸਾਰਥਕ ਹੋ ਜਾਣਗੇ ਔਰ ਅੰਤਰ ਦਾ ਜੋ ਉਪਾਸਨਾ ਸਤਿਗੁਰ ਨੇ ਦੇਣੀ ਹੈ ਉਹ ਅੰਤਰ ਦਾ ਮਜ਼ਮੂਨ ਸਾਧ ਸੰਗਤ ਜੀ ਅੰਦਰ ਦਾ ਹੈ ਉਸ ਲਈ ਸਤਿਗੁਰੂ ਅੰਦਰ ਪ੍ਰਗਟ ਹੋ ਕਰਕੇ ਆਪ ਕਲਾਸ ਲੈਂਦੇ ਨੇ ਔਰ ਉਸ ਲਈ ਕੀ ਉਪਦੇਸ਼ ਦਿੰਦੇ ਨੇ ਇਸ ਜੀਵਾਤਮਾ ਨੂੰ ਕਿਸ ਤਰੀਕੇ ਨਾਲ ਲੈ ਕਰਕੇ ਜਾਂਦੇ ਨੇ ਇਹ ਅੰਤਰ ਦੀ ਗੱਲ ਹੈ ਇਹ ਜ਼ਬਾਨ ਦੇ ਜ਼ਰੀਏ ਇਸ ਜਗਤ ਦੇ ਵਿੱਚ ਪ੍ਰਗਟ ਨਹੀਂ ਕੀਤੀ ਜਾ ਸਕਦੀ ਇਹ ਸਿਰਫ ਸ਼ੁੱਧ ਔਰ ਚੇਤਨ ਨਿਰਮਲ ਇਸ ਆਤਮਾ ਦੇ ਜ਼ਰੀਏ ਅੰਤਰ ਦੇ ਵਿੱਚ ਜਾ ਕਰਕੇ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਕਿਉਂ ਕਿਉਂਕਿ ਉੱਥੇ ਅੰਤਰ ਦੇ ਵਿੱਚ ਕੋਈ ਵੀ ਭਾਸ਼ਾ ਨਹੀਂ ਚੱਲਦੀ ਕੋਈ ਵੀ ਧਰਮ ਨਹੀਂ ਚੱਲਦਾ ਕੋਈ ਵੀ ਰੂਪ ਰੰਗ ਰੇਖ ਨਹੀਂ ਹੈ ਅੰਤਰ ਕੀ ਹੈ ਇੱਕ ਖਿਆਲ ਯਾਨੀ ਕਿ ਆਤਮਾ ਦੀ ਤਾਕਤ ਕੰਮ ਕਰਦੀ ਹੈ ਜਿਸ ਲਈ ਅੰਤਰ ਦੇ ਵਿੱਚ ਉਹ ਤਾਕਤ ਇਕੱਠੀ ਹੁੰਦੀ ਹੈ ਇਸ ਜਗਤ ਦੇ ਵਿੱਚ ਕੀ ਹੈ ਕਿ ਇੱਕ ਸਰੀਰ ਨੂੰ ਯਾਨੀ ਇਸ ਸਥੂਲ ਰੂਪ ਦੇ ਵਿੱਚ ਅਸੀਂ ਇਹ ਜੀਵਾਤਮਾ ਲੈ ਕਰਕੇ ਬੈਠੀ ਹੈ ਜਿਸ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਭ੍ਰਮਣ ਕਰਨਾ ਹੁੰਦਾ ਹੈ ਤੇ ਸਾਨੂੰ ਸਾਧਨ ਦੀ ਲੋੜ ਹੁੰਦੀ ਹੈ ਕਿਸੇ ਨਾ ਕਿਸੇ ਗੱਡੀ ਸਕੂਟਰ ਜਹਾਜ਼ ਦੇ ਵਿੱਚ ਬਿਠਾ ਕਰਕੇ ਇਸ ਦੇਹ ਨੂੰ ਅਸੀਂ ਦੂਸਰੀ ਜਗ੍ਹਾ ਲਿਜਾ ਸਕਦੇ ਹਾਂ ਪਰ ਅੰਤਰ ਦੇ ਵਿੱਚ ਕੋਈ ਸਾਧਨ ਨਹੀਂ ਹੈ ਕਿਹੜਾ ਸਾਧਨ ਹੈ ਖਿਆਲ ਦੀ ਤਾਕਤ ਹੈ ਸ਼ਬਦ ਦੀ ਤਾਕਤ ਹੈ ਔਰ ਉਹ ਕਿਸ ਤਰੀਕੇ ਦੇ ਨਾਲ ਖਿਆਲ ਦੀ ਭਾਸ਼ਾ ਪ੍ਰੇਮ ਦੀ ਭਾਸ਼ਾ ਪ੍ਰੇਮ ਪਿਲਣ ਕਾ ਚਾਓ ਯਾਨੀ ਪ੍ਰੇਮ ਦੀ ਭਾਸ਼ਾ ਦੇ ਨਾਲ ਅੰਤਰ ਦੇ ਵਿੱਚ ਇਹ ਜੀਵਾਤਮਾ ਚੱਲਦੀ ਹੈ ਅੰਦਰ ਦੀ ਚਾਲ ਪ੍ਰੇਮ ਦੀ ਚਾਲ ਹੈ ਯਾਨੀ ਕਿ ਜਦ ਤੱਕ ਇਹ ਜੀਵਾਤਮਾ ਇਸ ਮਜ਼ਬੂਨ ਨੂੰ ਅੱਛੇ ਤਰੀਕੇ ਦੇ ਨਾਲ ਨਹੀਂ ਜਾਣੇਗੀ ਤਦ ਤੱਕ ਇਸ ਰਸਤੇ ਨੂੰ ਜਾਣ ਹੀ ਨਹੀਂ ਸਕਦੀ ਔਰ ਇਹੀ ਵਜ੍ਹਾ ਹੈ ਕਿ ਮਨ ਦੀ ਸੰਗਤ ਕਰਕੇ ਮਨ ਨੇ ਸਾਨੂੰ ਸਿਰਫ ਇੱਕ ਚਿੰਨ੍ਹ ਨੂੰ ਹੀ ਸਭ ਕੁਝ ਸਮਝਾ ਕਰਕੇ ਇਤਨਾ ਭਰਮਾ ਦਿੱਤਾ ਹੈ ਕਿ ਅਸੀਂ ਉਸ ਸੱਚੇ ਰਸਤੇ ਨੂੰ ਪ੍ਰਾਪਤ ਹੀ ਨਹੀਂ ਕਰ ਸਕੇ ਉਹ ਇਸ ਚੀਜ਼ ਨੂੰ ਗੁਰੂ ਸਾਹਿਬਾਂ ਨੇ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜੇ ਭਾਗ ਹੋਏ ਅਤਨੀਕਾ ਤਾਂ ਗੁਰਮੁਖ ਨਾਮ ਦੜੀਜੇ ਯਾਨੀ ਕਿ ਜੇ ਕਿਸੇ ਜੀਵਾਤਮਾ ਦੇ ਬੜੇ ਹੀ ਉੱਚੇ ਯਾਨੀ ਉੱਚੇ ਤੋਂ ਵੀ ਉੱਚੇ ਭਾਗ ਹੋਣ ਤੇ ਉਸ ਨੂੰ ਇਸ ਨਾਮ ਦੀ ਪ੍ਰਾਪਤੀ ਹੁੰਦੀ ਹੈ ਹੁਣ ਵਿਚਾਰ ਕਰਕੇ ਦੇਖੋ ਇਹ ਉੱਚਾ ਭਾਗ ਤੇ ਅਸੀਂ ਆਪਣੇ ਆਪ ਹੀ ਲਿਖਣ ਲੱਗੇ ਹੋਏ ਆ ਕਿਆ ਗੁਰਬਾਣੀ ਦੇ ਵਿੱਚ ਇਸ ਤਰੀਕੇ ਦੇ ਭਾਗ ਦੀ ਗੱਲ ਕੀਤੀ ਜਾ ਰਹੀ ਹੈ ਤੇ ਨਹੀਂ ਗੁਰਬਾਣੀ ਦੇ ਵਿੱਚ ਜਿਸ ਭਾਗ ਦੀ ਗੱਲ ਕੀਤੀ ਜਾ ਰਹੀ ਹੈ ਉਹ ਉਹਨਾਂ ਜੀਵਾਤਮਾ ਦੀ ਤਰਫ ਇਸ਼ਾਰਾ ਹੈ ਜਿਹੜੀਆਂ ਜੀਵਾਤਮਾ ਇਸ ਜਗਤ ਦੇ ਵਿੱਚ ਤੜਫ ਮਹਿਸੂਸ ਕਰਦੀਆਂ ਨੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਪਹਿਨਾਉਂਦੀਆਂ ਨੇ ਉਸ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਦਿਨ ਰਾਤ ਉਦਮ ਕਰਦੀਆਂ ਨੇ ਸੱਚੇ ਹੋਣ ਵਾਸਤੇ ਇਸ ਚੀਜ਼ ਦੀ ਪਰਵਾਹ ਨਹੀਂ ਕਰਦੀਆਂ ਕਿ ਜਗਤ ਦੇ ਵਿੱਚ ਸਾਡੇ ਸੰਬੰਧੀ ਘੱਟ ਜਾਣਗੇ, ਸਾਡੇ ਰਿਸ਼ਤੇ ਘੱਟ ਜਾਣਗੇ, ਕੋਈ ਫਲਾਣਾ ਕੀ ਕਹੇਗਾ ਕਿ ਤੁਸੀਂ ਇਸ ਮਤ ਤੇ ਚਲਦੇ ਹੋ, ਇਸ ਤਰੀਕੇ ਦੀ ਕਿਰਿਆ ਕਰਦੇ ਹੋ। ਇਹ ਸਾਰੇ ਭਰਮ ਚੋਂ ਨਿਕਲ ਕਰਕੇ ਉਹ ਤੜਫ ਮਹਿਸੂਸ ਕਰਦੀ ਹੈ। ਤੜਫ ਕਾਹਦੀ? ਕਿਉਂ? ਕਿਉਂਕਿ ਉਹ ਭੁੱਖੀ ਔਰ ਪਿਆਸੀ ਹੈ, ਔਰ ਭੁੱਖ ਔਰ ਪਿਆਸ ਉਹਦੀ ਕਦੋਂ ਦੂਰ ਹੋਏਗੀ? ਜਦੋਂ ਉਹ ਸੱਚੇ ਅੰਮ੍ਰਿਤ ਨੂੰ ਪ੍ਰਾਪਤ ਕਰੇਗੀ। ਔਰ ਉਹ ਸੱਚਾ ਅੰਮ੍ਰਿਤ ਕਿੱਥੇ ਹੈ? ਦੋਨਾਂ ਅੱਖਾਂ ਦੇ ਪਿੱਛੇ ਦਿਨ ਰਾਤ ਤੁਨਕਾਰੇ ਦੇ ਰਹੀ ਹੈ, ਇਹ ਹੱਕ ਦੀ ਆਵਾਜ਼, ਜੋਤ ਸਰੂਪ। ਇਹ ਹੱਕ ਕੀ ਹੈ? ਇਹ ਸੱਚ। ਸੱਚ ਕੀ ਹੈ? ਉਹ ਨਾਮ। ਨਾਮ ਕੀ ਹੈ? ਉਹ ਪਰਮਾਤਮਾ। ਯਾਨੀ ਕਿ ਉਹ ਪਰਮਾਤਮਾ ਕੋਈ ਮੂਰਤੀ ਜਾਂ ਪੋਥੀ ਨਹੀਂ ਹੈ, ਉਹ ਇੱਕ ਜੋਤ ਔਰ ਆਵਾਜ਼ ਸਰੂਪ ਹੈ। ਉਹ ਆਵਾਜ਼ ਔਰ ਜੋਤ ਹੋਣ ਕਰਕੇ ਅਸੀਂ ਉਹਨੂੰ ਹੱਕ ਦੀ ਆਵਾਜ਼, ਜੋ ਕਿ ਜੋਤ ਸਰੂਪ ਹੈ, ਇਸ ਸੰਗਿਆ ਦੇ ਨਾਲ ਉਸਨੂੰ ਕਹਿ ਕਰਕੇ ਅਸੀਂ ਯਾਦ ਕਰਦੇ ਹਾਂ। ਯਾਨੀ ਕਿ ਜੀਵਾਤਮਾ ਨੇ ਭੁੱਖਾ ਔਰ ਪਿਆਸਾ ਜੋ ਹੈ ਉਹ ਕਿਸ ਤਰੀਕੇ ਦੇ ਨਾਲ ਇਸ ਭੁੱਖ ਨੂੰ ਮਿਟਾਣਾ ਹੈ, ਜਿਸ ਲਈ ਅੰਤਰ ਦੇ ਵਿੱਚ ਸਿਮਟੇਗੀ ਔਰ ਉਸ ਨੂੰ ਪ੍ਰਾਪਤ ਕਰੇਗੀ। ਔਰ ਇਹ ਕਦੋਂ ਪ੍ਰਾਪਤ ਕਰੇਗੀ? ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਦਾ ਅਮਲੀ ਜਾਮਾ ਪਹਿਨਾਏਗੀ, ਦਿਨ ਰਾਤ ਉਦਮ ਕਰੇਗੀ। ਔਰ ਜਿਸ ਵੇਲੇ ਜੀਵਾਤਮਾ ਦਿਨ ਰਾਤ ਉਦਮ ਕਰੇਗੀ ਨਾ, ਉਸ ਵੇਲੇ ਉਸ ਦੇ ਤੁਰ ਦਾ ਕਰਮ ਬਣਨ ਲੱਗੇਗਾ। ਜਿਸ ਲਈ ਉਹ ਤੁਰ ਦਾ ਕਰਮ ਬਣ ਜਾਏਗਾ, ਉਸ ਲਈ ਤੁਰ ਮਸਤਕ ਲਿਖੇ ਲਲਾਟ। ਬਾਣੀ ਦੇ ਵੀ ਸਪਸ਼ਟ ਉਪਦੇਸ਼ ਦਿੱਤਾ ਹੈ ਸਾਧ ਸੰਗਤ ਜੀ, ਇਹ ਬਾਹਰ ਦੇ ਜਿਹੜੇ ਮੌਖਿਕ ਸ਼ਿਸ਼ੇ ਅਸੀਂ ਬਣੇ ਆ, ਇਹ ਮੌਖਿਕ ਸ਼ਿਸ਼ੇ ਇੱਕ ਸਿਰਫ ਪੌੜੀ ਆ। ਇਹ ਪੌੜੀ ਆਪਣੀ ਮਹਿਤਾ ਕਿੱਥੇ ਤੱਕ ਰੱਖਦੀ ਹੈ? ਇੱਕ ਪੌੜੀ ਦੀ 16 ਪੌੜੀਆਂ ਦੇ ਵਿੱਚ ਜਿਤਨੀ ਉਚਾਈ ਹੈ, ਯਾਨੀ ਕਿ ਇੱਕ ਸੀਮਿਤ ਉਚਾਈ ਤੱਕ ਹੀ ਮਹਿਤਾ ਹੈ, ਉਸ ਤੋਂ ਅੱਗੇ ਇਹਦੀ ਕੋਈ ਵੀ ਮਹਿਤਾ ਨਹੀਂ ਹੈ। ਪਰ ਅਗਰ ਅਸੀਂ ਪੂਰਨ ਸ਼ਿਸ਼ੇ ਬਣਨਾ ਚਾਹੁੰਦੇ ਹਾਂ ਤਾਂ ਸ਼ਿਸ਼ੇ ਬਣਨਾ ਜ਼ਰੂਰੀ ਹੈ, ਪਰ ਪਹਿਲੀ ਪੌੜੀ ਤੱਕ ਦਾ ਸ਼ਿਸ਼ੇ ਬਣਨਾ ਪੂਰਨ ਸ਼ਿਸ਼ੇ ਬਣਨ ਦੇ ਫਲ ਦਾ ਅਧਿਕਾਰੀ ਨਹੀਂ ਹੋ ਸਕਦਾ। ਯਾਨੀ ਕਿ ਪੂਰੀਆਂ ਪੌੜੀਆਂ ਚੜਨ ਵਾਲਾ ਸ਼ਿਸ਼ੇ ਬਣਨਾ ਹੈ, ਪਰ ਉਹ ਕਦੋਂ ਹੋਏਗਾ? ਜਦੋਂ ਜੀਵਾਤਮਾ ਅੰਦਰ ਦੇ ਵਿੱਚ ਜਾ ਕਰਕੇ ਇਸ ਸੱਚ ਨੂੰ ਪ੍ਰਾਪਤ ਕਰੇਗੀ। ਕਦੋਂ ਪ੍ਰਾਪਤ ਕਰੇਗੀ? ਜਦੋਂ ਉਹਦਾ ਤੁਰ ਦਾ ਕਰਮ ਬਣੇਗਾ, ਔਰ ਉਹ ਤੁਰ ਦੇ ਕਰਮ ਨੂੰ ਹੀ ਇਸ ਤੁਕ ਦੇ ਵਿੱਚ ਗੁਰੂ ਸਾਹਿਬਾਂ ਨੇ ਅਤ ਵਡਨੀਕਾ ਕਹਿ ਕਰਕੇ ਪੁਕਾਰਿਆ ਹੈ ਕਿ ਜੇ ਤੇਰੇ ਵੱਡੇ ਉੱਚੇ ਭਾਗ ਹੋਵਣ ਤਾਂ ਹੀ ਜਾ ਕਰਕੇ ਤੂੰ ਉਸ ਵੱਡੀ ਚੀਜ਼ ਨੂੰ, ਉੱਤਮ ਚੀਜ਼ ਨੂੰ, ਪਵਿੱਤਰ ਚੀਜ਼ ਨੂੰ ਗੁਰਮੁਖ ਨਾਮ ਦਲੀਜੇ। ਯਾਨੀ ਕਿ ਗੁਰਮੁਖ ਨਾਮ ਕਿਹੜਾ ਹੈ? ਗੁਰਮੁਖ ਨਾਮ ਕਿਉਂ ਕਿਹਾ? ਨਾਮ ਦੀ ਪਰਿਭਾਸ਼ਾ ਤੇ ਗੁਰੂ ਸਾਹਿਬ ਦੇ ਚੁੱਕੇ ਨੇ। ਗੁਰਮੁਖ ਇਸ ਕਰਕੇ ਕਿਹਾ ਹੈ ਕਿਉਂਕਿ ਇਸ ਦੀ ਪ੍ਰਾਪਤੀ ਜਿਹੜੀ ਹੈ ਗੁਰੂ ਦੇ ਮੁਖ ਤੋਂ ਹੈ, ਗੁਰੂ ਦੇ ਮੁਖ ਤੋਂ ਹੀ ਇਹ ਲਫ਼ਜ਼ ਉਚਾਰੇ ਗਏ ਨੇ। ਇਸੀ ਕਰਕੇ ਅਸੀਂ ਇਸ ਨੂੰ, ਜਿਹੜੇ ਬਾਹਰ ਦੇ ਲਫ਼ਜ਼ ਨੇ, ਇਸ ਨੂੰ ਵੀ ਅਸੀਂ ਗੁਰਮੁਖ ਨਾਮ ਕਹਿੰਦੇ ਹਾਂ। ਇਹ ਅਧੂਰਾ ਅਰਥ ਹੈ, ਗੁਰੂ ਦੇ ਮੁਖ ਤੋਂ ਉਚਾਰਿਤ ਹੋਏ ਨੇ, ਆਪਣੇ ਆਪ ਜੀ ਸੱਚੇ ਨੇ। ਸੱਚ ਕੀ ਹੈ? ਕਿ ਗੁਰੂ ਦੀ ਤਾਕਤ ਹੈ। ਕਿਉਂ? ਕਿਉਂਕਿ ਗੁਰੂ ਦੇ ਮੁਖਾਰਬਿੰਦ ਚ ਉਤਪੰਨ ਹੋਏ ਨੇ। ਪਰ ਇਹ ਸੱਚੇ ਹੋਣ ਦੇ ਬਾਅਦ ਵੀ ਝੂਠੇ ਨੇ। ਕਿਉਂ ਝੂਠੇ ਨੇ? ਕਿਉਂਕਿ ਇਹ ਜੀਵਾਤਮਾ ਦੇ ਵਜਨ ਨੂੰ ਸਹਿ ਨਹੀਂ ਸਕਦੇ, ਇਸ ਨੂੰ ਚੁੱਕ ਕਰਕੇ ਪਾਰ ਬ੍ਰਹਮ ਨਹੀਂ ਲਿਜਾ ਸਕਦੇ। ਸੋ ਇਸ ਕਰਕੇ ਅਸੀਂ ਇਸ ਸੀਮਿਤ ਅਵਸਥਾ ਤੱਕ, ਯਾਨੀ ਕਿ ਪਹਿਲੀ ਪੌੜੀ ਤੱਕ ਸੀਮਿਤ ਨਹੀਂ ਹੋ ਜਾਣਾ। ਹੁਣ ਇਹ ਉਪਦੇਸ਼ ਦਾ ਇਹ ਅਰਥ ਨਹੀਂ ਕੱਢਣਾ ਕਿ ਤੁਸੀਂ ਕਿਹਾ ਸੀ ਜੀ ਕਿ ਪਹਿਲੀ ਪੌੜੀ ਤੱਕ ਹੀ, ਯਾਨੀ ਕਿ ਇਹ ਪਹਿਲੀ ਪੌੜੀ ਦੇ ਬਾਅਦ ਦੂਸਰੀ ਔਰ ਤੀਸਰੀ ਵੀ ਚੜ੍ਹਨੀ ਹੈ। ਉਹ ਪਹਿਲੀ ਪੌੜੀ ਤੇ ਹੈ ਕਿ ਅਸੀਂ ਪੂਰਨ ਸਤਿਗੁਰਾਂ ਦੀ ਸ਼ਰਨ ਲੈਣੀ ਹੈ, ਉਹਨਾਂ ਦਾ ਸਤਸੰਗ ਸੁਣਨਾ ਹੈ, ਉਹਨਾਂ ਦੀ ਬਾਣੀ ਸੁਣਨੀ ਹੈ। ਪਰ ਸਾਧ ਸੰਗਤ ਜੀ, ਕਿਆ ਬਾਣੀ ਸੁਣਨ ਤੱਕ ਹੀ ਅਸੀਂ ਸੀਮਿਤ ਰਹਿ ਜਾਣਾ? ਯਾਨੀ ਕਿ ਅਗਰ ਅਸੀਂ ਉਸ ਬਾਣੀ ਦੇ ਉੱਪਰ ਅਮਲ ਨਹੀਂ ਕੀਤਾ, ਅਸੀਂ 50 ਸਾਲ ਹੋ ਗਏ, 7 ਸਾਲ ਹੋ ਗਏ, ਕੋਈ ਵੀ ਸਤਸੰਗ ਨਹੀਂ ਮਿਸ ਕੀਤਾ, ਬੜੇ ਹੰਕਾਰ ਦੇ ਨਾਲ ਅਸੀਂ ਇਹ ਗੱਲ ਕਹਿੰਦੇ ਹਾਂ ਆਪਣੇ ਸੰਬੰਧੀਆਂ ਨੂੰ, ਮਿੱਤਰਾਂ ਨੂੰ, ਜਗਤ ਦੇ ਵਿੱਚ ਕਿ ਅਸੀਂ ਕੋਈ ਵੀ ਸਤਸੰਗ ਨਹੀਂ ਮਿਸ ਕੀਤਾ। ਜਦੋਂ ਵੀ ਸਤਿਗੁਰ ਆਉਂਦੇ ਨੇ ਅਸੀਂ ਉਹਨਾਂ ਦੇ ਦਰਸ਼ਨ ਵੀ ਕਰਦੇ ਹਾਂ। ਸਤਸੰਗ ਜੀ, ਬੜੀ ਅੱਛੀ ਗੱਲ ਹੈ, ਬੜੇ ਭਾਗਾਂ ਵਾਲੇ ਹੋ ਕਿ ਤੁਹਾਨੂੰ ਨਾਮ ਮਿਲਿਆ ਹੈ, ਤੁਸੀਂ ਅੰਮ੍ਰਿਤ ਛਕਿਆ ਹੈ, ਪੂਰਨ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਸਤਸੰਗ ਜੀ, ਉਸ ਤੋਂ ਵੀ ਅੱਛੀ ਗੱਲ ਹੈ ਕਿ ਅਗਰ ਅਸੀਂ ਇਸ ਬਾਣੀ ਨੂੰ ਅਮਲੀ ਜਾਮਾ ਪਹਿਨਾਈਏ, ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਪਲਾਵਾਂਗੇ ਤਦ ਤੱਕ ਦੂਸਰੀ ਪੌੜੀ ਤੇ ਪੈਰ ਨਹੀਂ ਰੱਖਿਆ ਜਾਏਗਾ। ਔਰ ਯਾਦ ਰੱਖਣਾ, ਪਹਿਲੀ ਪੌੜੀ ਤੇ ਰੱਖਿਆ ਗਿਆ ਪੈਰ ਕਿਸੇ ਵਕਤ ਵੀ ਫਿਸਲ ਜਾਏਗਾ, ਔਰ ਫਿਸਲੇ ਨੂੰ ਕਾਲ ਆਪਣੇ ਮੂੰਹ ਦੇ ਵਿੱਚ ਲੈਣ ਵਕਤ ਹਰ ਪਲ ਹਰ ਘੜੀ ਇਸ ਤਰੀਕੇ ਦੇ ਉਪਕਰਮ ਔਰ ਉਪਰਾਲੇ ਕਰ ਰਿਹਾ ਹੈ ਇਸ ਜਗਤ ਦੇ ਵਿੱਚ ਕਿ ਕਿਸੇ ਵਕਤ ਵੀ ਅਸੀਂ ਉਸ ਦੇ ਮੂੰਹ ਦੇ ਵਿੱਚ ਚਲੇ ਜਾਵਾਂਗੇ। ਵਿਚਾਰ ਕਰਕੇ ਦੇਖੋ, ਜਿਹੜੀਆਂ ਜੀਵਾਤਮਾ ਪੂਰਨ ਸਤਿਗੁਰੂ ਦੇ ਬਗੈਰ ਅੰਤਰ ਦੇ ਵਿੱਚ ਪ੍ਰਵੇਸ਼ ਤਾਂ ਕਰ ਜਾਂਦੀਆਂ ਨੇ, ਬ੍ਰਹਮ ਤੱਕ ਦੇ ਰਸਤੇ ਦੇ ਵਿੱਚ ਜਿਤਨੀ ਵੀ ਰਚਨਾ ਰਚੀ ਗਈ ਹੈ, ਇਤਨੀ ਰਿੱਧੀ ਸਿੱਧੀਆਂ ਦੀ ਤਾਕਤ ਹੈ, ਬ੍ਰਹਮ ਤੱਕ ਨੂੰ ਉਪਦੇਸ਼ ਹੈ ਕਿ ਜੀਵਾਤਮਾ ਜੋ ਵੀ ਮੰਗ ਆਪਣੇ ਮੁੱਖ ਚੋਂ ਕੱਢੇ, ਯਾਨੀ ਕਿ ਜੋ ਵੀ ਵਸਤੂ ਮੰਗਦੀ ਹੈ ਉਹ ਵਸਤੂ ਇਸ ਨੂੰ ਦੇ ਦਿਓ, ਯਾਨੀ ਕਿ ਸਾਰੀਆਂ ਹੀ ਵਸਤੂਆਂ ब्रह्म तक पहुंच करके भी इस जीवात्मा नु मिल जानगियां, पर बाहर ब्रह्म नहीं मिलेगा। बाहर ब्रह्म की है ओ मोख द्वार, मोख की है मुक्ति दा द्वार, मुक्ति की है सतनाम दी प्राप्ति, सचखंड दी प्राप्ति। यानी कि ए जीवात्मा नु ब्रह्म तक दी सारियां वस्तुआं मिलनगियां पर मुक्ति नहीं मिलेगी, यानी आवागमन तो मुक्त नहीं होएगा। एक सीमा तक काल भी मुक्ति देता है पर कुछ कल्पा दे बाद उसनु फिर इस जगत दे विच फिर जन्म मरण दे गेड़ दे विच आना पैंदा है। जिन्हां अवतारा नु असी भगवान जान करके पूजदे हां, कोई उन्हां दी निंदिया नहीं करनी, कोई उन्हां दी वड्याई दी गल नहीं असी कर रहे, असी एक सच दे मजबून नु प्रगट कर रहे हां कि इस जीवात्मा दा उद्धार किस तरीके नाल हो सकदा, यानी कि अविनाशी किस तरीके दे नाल हो सकदी है, जिस वेले ए अपने सच दे विच यानी कि समुंदर दे विच ए बूंद समा जाएगी। बूंद नु समुंदर दे विच समान तो बाद कोई अलग नहीं कर सकदा, यानी कि जद तक ए अलग है तद तक इस दा की असर हो सकदा है, तुसी विचार करके देख लो। एक बूंद दा असी जो चाहिए कर सकते हैं असर, पर अगर समुंदर विच मिल गई फिर असी उस नु अलग नहीं कर सकते। ओही हाल इस काल ने इस जीवात्मा दा कीता है, 84 लाख पिंजरिया दे विच किस तरीके दे नाल इस नु परमा रहा है और परमा परमा करके बार बार जन्म और मरण दे गेड़ दे विच इस नु आना पैंदा है। पर ए अविनाशी कदों होएगी, जदों इस मन दे भ्रम चो निकलेगी। यानी कि अवतार दी पूजा ए भ्रम दी पूजा है, यानी नकल दी पूजा है, असल दी नकल। असल कौन है? सतपुरुष। नकल है काल पुरुष, और काल पुरुष दियां ताकतां ने इस जगत दे विच जो भी भ्रम फैलाए ने वो सिर्फ इस करके फैलाए ने कि उन्होंने अपनी इस मर्यादा नु कायम करना है, यानी कि इस 84 लाख पिंजरिया नु रोशन रखना है, आबाद रखना है। विचार करके देखो, अगर इन्हां अवतारां दी पूजा कोई मुक्ति दा साधन लै करके आंदी, विचार करके देखो वेदा शास्त्रां दे विच जां होर ग्रंथां दे विच जितनी भी मुक्ति दी गल कही गई है ओ मरण तो बाद दी गल कही गई है। साध संगत जी विचार करके देखो, जिसले अख बंद हो जाएगी, इस जीवात्मा दी प्रतिपालना करन वाला कोई है, इस दी आवाज सुनन वाला कोई है, उस वेले ओ पत्नी उसनु भूत भूत कह करके दूर दौड़ जांदी है, जड़ी दिन रात उसका संग कर दी है और ए दावा कर दी है कि मैनू अपने पति दे नाल बड़ा प्यार है। यानी कि कितना वड्डा भरम है इस काल दा बनाया होया, यानी कि ए संबंध किसने दिता सी पत्नी दा, ए प्यार बच्चियां दा किसने दिता सी, इस अवतारा दे जरिए ए मर्यादा नु कायम किया गया कि अगर पुत्र नहीं होएगा तो जगत तो संबंध टूट जाएगा। ते विचार करके देखो कितना सस्ता सौदा है कि अगर जगत तो संबंध टूट गया तो ये जीवात्मा अपने आप ही परमात्मा दे नाल जुड़ जाएगी। अगर नहीं जुड़ रही तो क्यों नहीं जुड़ रही? क्योंकि ये रमी हुई है इस जगत दे विच, इना संबंधियां दे विच। यानी कि जड़िया वस्तुआं नु प्राप्त करन लई असी इत्थे बैठे हां, इना वस्तुआं नु प्राप्त करन तो पहले भी असी दुखी सी, प्राप्त करन दे बाद भी असी दुखी होवांगे। ते विचार करके देखो कि क्या लाभ इना नु प्राप्त करन दा, यानी कि इस जीवात्मा ने मनुखे जन्म दे विच आ करके जड़ा भी कर्म करना है सिर्फ परमात्मा नु प्राप्त करना है, उस नु प्राप्त करके ही ये सदा अविनाशी हो सकती है। और इस तुक दे विच गुरु साहबां ने बिल्कुल स्पष्ट उपदेश दिता है कि जड़ा तुरदा कर्म है कोई राह चलदा कर्म नहीं है, जड़ा असी आप जा करके सतगुरु दे कोल लिख रहे हैं। बेशक ए उच्चे भाग ने कि सतगुरु ने सानू शरण देती, कौन है जो इस जगत दे विच सानू शरण दे और अविनाशी बन करके इस जगत चो कढ करके लै जाए? ये सतगुरां दी वडियाई है कि साडी मैल नहीं देखदे, ओ अंश देखदे ने उस परमात्मा दे जड़ा कि सुच्चा और उच्चा है, और उस दी कदर करके सानू भी माण दिंदे ने, और असी उस माण दा की असर करदे आ? अपने सतगुर दे नाल गद्दारी करदे आ। किस तरीके दी गद्दारी? जड़ा करैक्टर ओ सानू दिंदे ने, ओ करैक्टर दी तरफ साडा ख्याल ही नहीं है। साडा ख्याल किथे है? मूर्तियां और पोथियां दे विच। यानी कि पूरन सतगुरु नु भी असी धोखा देण तो पिछे नहीं हटदे। असी अगर अज एक मकान दा उद्घाटन करदे आ, दुकान दा उद्घाटन करदे आ, ते किस नु बुलांदे आ? बेशक पूरन सतगुरु वाले आ। सब तो पहले ब्राह्मण नु बुलाया जांदा है, दक्षिणा दित्ती जांदी है, वेद मंत्रा दा उच्चारण किया जांदा है। साध संगत जी, इत्थे वेदा मंत्रा दी कोई निंदिया नहीं कीती जा रही, इत्थे उपदेश दिता जा रहा सच दा कि जितने भी मंत्र जितने भी कर्म कांड ने ए अधूरी ईश्वरी ताकता ने ਬੇਸ਼ੱਕ ਇਹ ਈਸ਼ਵਰ ਨੇ ਪਰ ਇਹਨਾਂ ਦੀ ਸਮਰੱਥਾ ਆਪਣੇ ਉਸ ਮੰਡਲ ਤੱਕ ਨੇ ਜਿਸ ਮੰਡਲ ਚੋਂ ਨਿਕਲ ਕਰਕੇ ਇਹ ਆਏ ਨੇ, ਯਾਨੀ ਬ੍ਰਹਮ ਚੋਂ ਨਿਕਲ ਕਰਕੇ ਭਗਵਾਨ ਸ੍ਰੀ ਰਾਮ ਆਏ, ਸ੍ਰੀ ਕ੍ਰਿਸ਼ਨ ਜੀ ਆਏ ਔਰ ਜਾ ਕਰਕੇ ਉਸੀ ਸ਼ਬਦ ਦੇ ਵਿਚ ਲੀਨ ਹੋ ਗਏ। ਔਰ ਅਗਰ ਅਸੀਂ ਇਹਨਾਂ ਦੀ ਪੂਜਾ ਕਰਾਂਗੇ ਤੇ ਆਵਾਗਮਨ ਦੇ ਵਿਚ ਹੀ ਰਵਾਂਗੇ, ਔਰ ਅਗਰ ਹੱਦ ਤੱਕ ਜਾਵਾਂਗੇ ਤੇ ਬ੍ਰਹਮ ਤੱਕ ਜਾਵਾਂਗੇ, ਔਰ ਬ੍ਰਹਮ ਤੱਕ ਦੀ ਜੋ ਰਚਨਾ ਹੈ ਪਰਲੇ ਦੇ ਵਿਚ ਇਸ ਰਚਨਾ ਨੇ ਖਤਮ ਹੋ ਜਾਣਾ ਹੈ, ਯਾਨੀ ਕਿ ਅਵਿਨਾਸ਼ੀ ਰਚਨਾ ਨਹੀਂ ਹੈ, ਇਹ ਨਾਸ਼ ਹੋਣ ਵਾਲੀ ਰਚਨਾ ਹੈ, ਯਾਨੀ ਕਿ ਕਾਲ ਦੇ ਅਧੀਨ ਹੈ, ਕਾਲ ਦੀ ਰਚਨਾ ਹੈ। ਤ੍ਰਿਕੁਟੀ ਤੱਕ ਦਾ ਰਾਜ, ਬ੍ਰਹਮ ਤੱਕ ਦਾ ਰਾਜ ਉਹ ਕਾਲ ਦੇ ਅਧੀਨ ਹੈ, ਔਰ ਕਾਲ ਦੇ ਵਿਚ ਅਸੀਂ ਜਿਨ੍ਹਾਂ ਵਸਤੂਆਂ ਨੂੰ ਪੂਜਾਂਗੇ ਅਸੀਂ ਕਾਲ ਦੇ ਮੁਖ ਦੇ ਵਿਚ ਹੀ ਜਾਵਾਂਗੇ, ਤੇ ਅਸੀਂ ਫਿਰ ਕਿਸ ਤਰੀਕੇ ਦੇ ਨਾਲ ਅਵਿਨਾਸ਼ੀ ਹੋ ਸਕਦੇ ਹਾਂ। ਇਸ ਕਰਕੇ ਇਹਨਾਂ ਦੀ ਕੋਈ ਨਿੰਦਿਆ ਨਹੀਂ ਕੀਤੀ ਜਾ ਰਹੀ, ਇਹ ਸੱਚ ਦਰਸਾਇਆ ਜਾ ਰਿਹਾ ਹੈ ਕਿ ਇੱਕ ਆਵਾਜ਼ ਐਸੀ ਵੀ ਹੈ, ਬੇਸ਼ੱਕ ਇਹ ਆਵਾਜ਼ ਵੀ ਹੋਈ ਹੈ ਪਰ ਉਹ ਇਸ ਤੋਂ ਵੱਧ ਕੇ ਸਮਰੱਥਾ ਰੱਖਦੀ ਏ, ਵੱਧ ਕੇ ਤਾਕਤ ਰੱਖਦੀ ਏ, ਔਰ ਇੱਕ ਐਸੇ ਮੰਡਲ ਤੋਂ ਆ ਰਹੀ ਏ ਜਿਸ ਨੂੰ ਅਸੀਂ ਸੱਚਖੰਡ ਜਾਂ ਅਵਿਨਾਸ਼ੀ ਮੰਡਲ ਕਹਿ ਰਹੇ ਹਾਂ, ਔਰ ਉਸ ਅਵਿਨਾਸ਼ੀ ਔਰ ਸੱਚਖੰਡ ਦੇ ਤੋਂ ਜੁੜੇ ਅਵਤਾਰ ਲੈ ਕਰਕੇ ਆਉਂਦੇ ਨੇ ਉਹਨਾਂ ਨੂੰ ਅਸੀਂ ਸੰਤ ਸਤਿਗੁਰੂ ਕਹਿੰਦੇ ਹਾਂ। ਔਰ ਅਗਰ ਅਸੀਂ ਵੀ ਅਵਿਨਾਸ਼ੀ ਹੋਣਾ ਚਾਹੁੰਦੇ ਹਾਂ, ਅੱਜ ਸਾਡੇ ਅਥਰੂ ਨਿਕਲ ਰਹੇ ਨੇ, ਕਿਉਂ ਨਿਕਲ ਰਹੇ ਨੇ? ਕਿਉਂਕਿ ਪਿਛਲੇ ਜਨਮਾਂ ਦੇ ਵਿਚ ਪ੍ਰਾਪਤ ਕੀਤੀਆਂ ਗਈਆਂ ਵਸਤੂਆਂ ਦਾ ਭੁਗਤਾਨ ਅਸੀਂ ਕਰ ਨਹੀਂ ਪਾ ਰਹੇ, ਜਿਹੜੇ ਸਵਾਦ ਅਸੀਂ ਲਗਾਏ ਸਨ ਉਹਨਾਂ ਦਾ ਭੁਗਤਾਨ ਦੇਣਾ ਪੈਂਦਾ ਹੈ। ਯਾਦ ਰੱਖਣਾ, ਇਸ ਜਗਤ ਦੇ ਵਿਚ ਕਾਲ ਦੀ ਲੀਲਾ ਹੈ, ਔਰ ਕਾਲ ਕੋਈ ਵੀ ਵਸਤੂ ਮੁਫ਼ਤ ਦੇ ਵਿਚ ਨਹੀਂ ਦਿੰਦਾ, ਹਰ ਵਸਤੂ ਦੀ ਕੀਮਤ ਲੈਂਦਾ ਹੈ, ਔਰ ਉਹ ਕੀਮਤ ਚੁਕਾਉਣ ਵੇਲੇ ਇਸ ਜਵਾਤਮਾ ਨੂੰ ਬੜਾ ਦੁੱਖ ਸਹਿਣਾ ਪੈਂਦਾ, ਯਾਨੀ ਕਿ ਬਾਰ ਬਾਰ ਜੰਮਦੀ ਹੈ ਔਰ ਬਾਰ ਬਾਰ ਮਰਦੀ ਹੈ। ਔਰ ਅਗਰ ਅਸੀਂ ਇਸ ਦੁੱਖ ਚੋਂ ਨਿਕਲਣਾ ਚਾਹੁੰਦੇ ਹਾਂ, ਸਦਾ ਲਈ ਸੁਖੀ ਹੋਣਾ ਚਾਹੁੰਦੇ ਹਾਂ, ਤੇ ਇਹਨਾਂ ਵਸਤੂਆਂ ਨੂੰ ਤਿਆਗ ਕਰਕੇ ਉਸ ਵਸਤੂ ਨੂੰ ਪ੍ਰਾਪਤ ਕਰਨਾ ਪਏਗਾ ਜਿਸ ਵਸਤੂ ਨੂੰ ਅਸੀਂ ਗੁਰਮੁਖ ਨਾਮ ਕਹਿੰਦੇ ਹਾਂ, ਔਰ ਇਸ ਗੁਰਮੁਖ ਨਾਮ ਨੂੰ ਪ੍ਰਾਪਤ ਕਰਨ ਲਈ ਧੁਰ ਦੇ ਕਰਮ ਦੀ ਜ਼ਰੂਰਤ ਹੈ। ਔਰ ਧੁਰ ਦਾ ਕਰਮ ਕਦੋਂ ਆਉਂਦਾ ਹੈ? ਜਦੋਂ ਜੀਵਾਤਮਾ ਪ੍ਰੈਕਟੀਕਲ ਰੂਪ ਦੇ ਵਿਚ ਇਸ ਜਗਤ ਦੇ ਵਿਚ ਤਪਸ਼ ਮਹਿਸੂਸ ਕਰਦੀ ਹੈ, ਔਰ ਤਦੀ ਜਾ ਕਰਕੇ ਉਹ ਉਦਮ ਕਰਕੇ ਅੰਤਰ ਦੇ ਵਿਚ ਆਪਣੇ ਖਿਆਲ ਨੂੰ ਸਮੇਟ ਕਰਕੇ ਆਪਣੇ ਧੁਰ ਦੇ ਕਰਮ ਨੂੰ ਬਣਵਾਉਂਦੀ ਹੈ। ਔਰ ਜਿਸਲੇ ਸੱਚਖੰਡ ਤੋਂ ਧੁਰ ਦਾ ਕਰਮ ਲਿਖ ਦਿੱਤਾ ਜਾਂਦਾ ਹੈ, ਉਸੀ ਵੇਲੇ ਸਤਿਗੁਰੂ ਜੀ ਨੇ ਅੱਗੇ ਹੋ ਕਰਕੇ ਉਸ ਸ਼ਿਸ਼ੇ ਦੀ ਬਾਂਹ ਪੜਦੇ ਨੇ ਔਰ ਉਸ ਨੂੰ ਪੂਰਨ ਸ਼ਿਸ਼ੇ ਦੀ ਸੰਗਿਆ ਦਿੱਤੀ ਜਾਂਦੀ ਹੈ। ਔਰ ਉਹ ਪੂਰਨ ਸ਼ਿਸ਼ੇ ਹੀ ਜਿਹੜਾ ਕਿ ਕੋਈ ਕਰੋੜਾਂ ਚੋਂ ਵਿਰਲਿਆਂ ਚੋਂ ਵਿਰਲਾ ਹੁੰਦਾ ਹੈ, ਇਸ ਪਦ ਦਾ ਅਧਿਕਾਰੀ, ਇਸ ਗੁਰਮੁਖ ਨਾਮ ਦਾ ਅਧਿਕਾਰੀ ਹੁੰਦਾ ਹੈ, ਜਿਹੜਾ ਕਿ ਪਾਰ ਬ੍ਰਹਮ ਦੇ ਵਿਚ ਜਾ ਕਰਕੇ ਸਤਿਗੁਰੂ ਉਸ ਨੂੰ ਦਿੰਦੇ ਨੇ। ਔਰ ਸਤਿਗੁਰੂ ਕੋਈ ਸਰੀਰ ਨਹੀਂ, ਉਹ ਨਾਮ ਸਰੂਪ ਹੁੰਦੇ ਨੇ, ਗੁਰਮੁਖ ਨਾਮ, ਯਾਨੀ ਕਿ ਗੁਰਮੁਖ ਨਾਮ ਇਸੇ ਕਰਕੇ ਗਿਆ ਹੈ ਕਿਉਂਕਿ ਇਸ ਨਾਮ ਦੀ ਪ੍ਰਾਪਤੀ ਸਿਰਫ ਗੁਰੂ ਕੋਲੋਂ ਆਉਂਦੀ ਹੈ। ਔਰ ਬਾਹਰ ਦੇ ਵਿਚ ਜੋ ਨਾਮ ਅਸੀਂ ਪ੍ਰਾਪਤ ਕਰ ਰਹੇ ਹਾਂ ਇਹ ਵੀ ਪੂਰਨ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੁੰਦਾ ਹੈ, ਇਸ ਕਰਕੇ ਅਸੀਂ ਇਸ ਨੂੰ ਵੀ ਗੁਰਮੁਖ ਨਾਮ ਕਹਿੰਦੇ ਹਾਂ। ਯਾਨੀ ਕਿ ਅੰਤਰ ਦੇ ਨਾਮ ਦੀ ਪ੍ਰਾਪਤੀ ਗੁਰੂ ਦੇ ਕੋਲੋਂ, ਗੁਰਮੁਖ ਦੇ ਕੋਲੋਂ, ਉਸ ਦੇ ਮੁਖ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਯਾਨੀ ਕਿ ਜਿਸਲੇ ਅੰਤਰ ਦੇ ਵਿਚ ਨੂਰਾਨੀ ਰੂਪ ਪ੍ਰਗਟ ਹੁੰਦਾ ਹੈ, ਇਹ ਜੀਵਾਤਮਾ ਉਸ ਦੇ ਵਿਚ ਆਪਣੇ ਖਿਆਲ ਨੂੰ ਪੱਕਾ ਕਰਦੀ ਹੈ ਤੇ ਉਸੀ ਮੁਖ ਤੋਂ ਇਸ ਨੂੰ ਉਸ ਸੱਚੇ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ। ਔਰ ਜਿਸਲੇ ਦੇਹ ਦੇ ਵਿਚ ਇਹ ਰੂਪ ਪ੍ਰਗਟ ਹੁੰਦਾ ਹੈ ਇਸ ਜਗਤ ਦੇ ਵਿਚ ਸੰਤ ਸਤਿਗੁਰ ਦੇ ਰੂਪ ਦੇ ਵਿਚ, ਔਰ ਜਿਹੜੇ ਲਫ਼ਜ਼ ਦਿੱਤੇ ਜਾਂਦੇ ਨੇ ਉਸ ਨੂੰ ਵੀ ਅਸੀਂ ਗੁਰਮੁਖ ਨਾਮ ਕਹਿੰਦੇ ਹਾਂ। ਪਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਮੁਕਤੀ ਦਾ ਜੋ ਨਾਮ ਹੈ ਉਹ ਅੰਤਰ ਦੇ ਵਿਚ ਹੈ, ਪਰ ਸਾਧਨ ਜਿਹੜਾ ਹੈ ਉਹ ਬਾਹਰ ਤੋਂ ਹੈ, ਔਰ ਬਾਹਰ ਦਾ ਮਜ਼ਮੂਨ ਜਦੋਂ ਅਸੀਂ ਉਸ ਨੂੰ ਅਮਲੀ ਜਾਮਾ ਪਹਿਨਾਵਾਂਗੇ, ਔਰ ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ, ਗੁਰੂ ਸਾਹਿਬਾਨ ਨੇ ਸਭ ਸਪਸ਼ਟ ਕੀਤਾ ਹੈ, ਸਭ ਮਾਇਆ ਮੋਹ ਵਿਖਮ ਜਗ ਤਰੀਏ, ਯਾਨੀ ਕਿ ਸਾਰਾ ਕੁਝ ਇਹਨਾਂ ਅੱਖਾਂ ਦੇ ਨਾਲ ਇਸ ਸ੍ਰਿਸ਼ਟੀ ਦੇ ਵਿਚ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਮਾਇਆ ਮੋਹ ਯਾਨੀ ਕਿ ਮਮਤਾ ਹੈ, ਮਾਇਆ ਕੀ ਹੈ? ਭ੍ਰਮ ਹੈ। ਇਸ ਜਗਤ ਨੂੰ ਅਸੀਂ ਸੱਚਾ ਕਹਿ ਕਰਕੇ ਭੋਗ ਰਹੇ ਹਾਂ ਔਰ ਉਹ ਪਰਮਾਤਮਾ ਨੂੰ ਝੂਠਾ ਕਹਿ ਕਰਕੇ ਜਾਣਦੇ ਹਾਂ। ਅਗਰ ਅਸੀਂ ਇਹ ਕਹੀਏ ਕਿ ਅਸੀਂ ਪਰਮਾਤਮਾ ਨੂੰ ਸੱਚੇ ਕਹਿ ਕਰਕੇ ਜਾਣਦੇ ਹਾਂ, ਅਗਰ ਉਹ ਸੱਚੇ ਕਹਿ ਕਰਕੇ ਜਾਣਦੇ ਹੁੰਦੇ ਤੇ ਅੱਜ ਤੱਕ ਅਸੀਂ ਇਸ ਜਗਤ ਤੋਂ ਨਿਕਲ ਕਿਉਂ ਨਹੀਂ ਸਕੇ? ਸਦੀਆਂ ਹੀ ਹੋਈਆਂ ਅਸੀਂ ਬਾਰ ਬਾਰ ਜੰਮ ਰਹੇ ਹਾਂ, ਮਰ ਰਹੇ ਹਾਂ, ਇਸ ਜਗਤ ਵਿਚ ਵਿਚਰਨ ਕਰ ਰਹੇ ਹਾਂ। ਉਹਦਾ ਅਰਥ ਹੀ ਇਹ ਹੈ ਕਿ ਅਸੀਂ ਪਰਮਾਤਮਾ ਨੂੰ ਸੱਚੇ ਕਹਿ ਕਰਕੇ ਨਹੀਂ ਜਾਣਿਆ। ਹੁਣ ਉਹ ਪਰਮਾਤਮਾ ਕਿੱਥੇ ਹੈ? ਸਤਿਗੁਰੂ ਦੇ ਵਿਚ। ਔਰ ਅਸੀਂ ਦਾਵਾ ਕਰਦੇ ਹਾਂ ਕਿ ਸਤਿਗੁਰੂ ਸੱਚੇ ਨੇ, ਅਗਰ ਉਹ ਸੱਚੇ ਨੇ ਤੇ ਅੱਜ ਤੱਕ ਅਸੀਂ ਉਹਨਾਂ ਦੀ ਬਾਣੀ ਦੇ ਉੱਪਰ ਅਮਲ ਕਿਉਂ ਨਹੀਂ ਕੀਤਾ? ਅਗਰ ਅਮਲ ਕੀਤਾ ਹੁੰਦਾ ਤੇ ਅਸੀਂ ਸੱਚੇ ਸਰੂਪ ਨੂੰ ਅੰਤਰ ਦੇ ਵਿਚ ਪ੍ਰਗਟ ਕਰ ਲਿਆ ਹੁੰਦਾ, ਉਹਨਾਂ ਨੂੰ ਪ੍ਰਾਪਤ ਕਰਕੇ ਅਸੀਂ ਵੀ ਅਵਿਨਾਸ਼ੀ ਹੋ ਗਏ ਹੁੰਦੇ। ਅੱਜ ਤੱਕ ਅਸੀਂ ਕੁਛ ਵੀ ਪ੍ਰਾਪਤ ਨਹੀਂ ਕੀਤਾ, ਯਾਨੀ ਅੰਨੇ ਦੇ ਅੰਨੇ, ਬਾਹਰੋਂ ਵੀ ਔਰ ਅੰਦਰੋਂ ਵੀ। ਤੇ ਉਸਦਾ ਅਰਥ ਕੀ ਹੈ? ਕਿ ਅਸੀਂ ਉਸ ਸੱਚ ਨੂੰ ਨਹੀਂ ਜਾਣਿਆ। ਉਸਨੂੰ ਸੱਚਾ ਕਹਿ ਕਰਕੇ ਨਹੀਂ ਪੜਾ, ਕਿਉਂ? ਕਿਉਂਕਿ ਮਾਇਆ ਦਾ ਪਰਦਾ ਸਤਿਗੁਰੂ ਔਰ ਇਸ ਆਤਮਾ ਦੇ ਵਿੱਚ ਮੌਜੂਦ ਹੈ, ਔਰ ਜਦ ਤੱਕ ਇਹ ਮਾਇਆ ਦਾ ਪਰਦਾ ਅੰਦਰੋਂ ਦੂਰ ਨਹੀਂ ਹੋਏਗਾ, ਸਭ ਮਾਇਆ ਮੋਹ ਵਿਖਮ ਯਾਨੀ ਕਿ ਜ਼ਹਿਰ ਹੈ ਜਗ ਤਰੀਏ, ਇਸ ਜਗ ਤੋਂ ਯਾਨੀ ਇੱਕ ਭਵ ਸਾਗਰ ਤੋਂ, ਭਵ ਸਾਗਰ ਕੀ ਹੈ? ਇਹ ਬ੍ਰਹਮੰਡ, ਅਨਗਿਣਿਤ ਬ੍ਰਹਮੰਡਾ ਦਾ ਇਹ ਜੋ ਰੂਪ ਹੈ ਇਸ ਜਗਤ ਵਿਚ ਨਜ਼ਰ ਆ ਰਿਹਾ ਹੈ, ਇਹ ਸਾਰਾ ਭਰਮ ਹੈ। ਭਰਮ ਕਿਸਨੇ ਪੈਦਾ ਕੀਤਾ? ਮਾਇਆ ਨੇ। ਇਹ ਵਿਖਿਆ ਹੈ, ਜ਼ਹਿਰ ਹੈ, ਯਾਨੀ ਕਿ ਮਿੱਠਾ ਕਰਕੇ ਇਸ ਜਗਤ ਨੂੰ ਇਸ ਕਾਲ ਨੇ ਸਾਡੇ ਅੱਗੇ ਰੱਖਿਆ ਹੈ। ਔਰ ਜੋ ਜੋ ਜੀਵਾਤਮਾ ਮਨ ਦਾ ਸੰਗ ਕਰਕੇ ਇਸ ਜਗਤ ਨੂੰ ਭੋਗਦੀ ਹੈ, ਇਹ ਜ਼ਹਿਰ ਇਸ ਸਰੀਰ ਦੇ ਵਿਚ ਰਚਦਾ ਹੈ। ਔਰ ਜੋ ਜੋ ਇਹ ਸ਼ਹਿਰ ਜ਼ਹਿਰ ਜੋ ਹੈ ਇਸ ਸਰੀਰ ਦੇ ਵਿਚ ਰਚਦਾ ਹੈ, ਤੇ ਉਹ ਇਸ ਨੂੰ ਭੁਗਤਾਨ ਕਰਨਾ ਪੈਂਦਾ ਹੈ, ਯਾਨੀ ਕਿ ਇਹ ਮੌਤ ਦੀ ਤਰਫ ਜਾਂਦਾ ਹੈ। ਮੌਤ ਕੀ ਹੈ? ਯਾਨੀ ਕਿ ਇੱਕ ਪਿੰਜਰੇ ਚੋਂ ਨਿਕਲ ਕਰਕੇ ਦੂਸਰੇ ਦੇ ਪਿੰਜਰੇ ਦੇ ਵਿਚ ਜਾਣਾ, ਦੂਸਰੇ ਚੋਂ ਤੀਸਰੇ ਦੇ ਵਿਚ, ਯਾਨੀ ਕਿ 84 ਲੱਖ ਪਿੰਜਰਿਆਂ ਚੋਂ ਨਿਕਲ ਕਰਕੇ ਜਿਸ ਲਈ ਜੀਵਾਤਮਾ ਦੀ ਉਹ ਤੁਰ ਦੀ ਵਾਰੀ ਆਉਂਦੀ ਹੈ ਪਰਮਾਤਮਾ ਨੂੰ ਮਿਲਣ ਦੀ, ਤੇ ਉਸ ਨੂੰ ਮਨੁੱਖਾ ਜਨਮ ਦਿੱਤਾ ਜਾਂਦਾ ਹੈ। ਯਾਨੀ ਕਿ 1 ਜੂਨ ਦੀ ਉਮਰ ਅਗਰ 2 ਸਾਲ ਲਗਾਈ ਜਾਏ ਤੇ ਕਿਤਨੇ ਕਰੋੜ ਜਨਮ ਲੈਣ ਦੇ ਬਾਅਦ ਇਸ ਜੀਵਾਤਮਾ ਨੂੰ ਯਾਨੀ ਕਿ ਇਹ ਜ਼ਹਿਰ ਖਾਣ ਦੇ ਬਾਅਦ ਇੱਕ ਮੌਕਾ ਮਿਲਦਾ ਹੈ ਉਹ ਅੰਮ੍ਰਿਤ ਪੀਣ ਦਾ। ਉਹ ਅੰਮ੍ਰਿਤ ਕਿੱਥੇ ਹੈ? ਦੋਨੋਂ ਅੱਖਾਂ ਦੇ ਪਿੱਛੇ ਦਿਨ ਰਾਤ ਤੁਨਕਾਰੇ ਦੇ ਰਿਹਾ, ਔਰ ਇਸ ਅੰਮ੍ਰਿਤ ਦਾ ਪਾਨ ਕੌਣ ਕਰ ਰਿਹਾ ਹੈ? ਮਨ। ਮਨ ਪੀਵੇ ਯਾਨੀ ਕਿ ਮਨ ਪੀ ਰਿਹਾ ਹੈ ਉਸ ਜ਼ਹਿਰ ਨੂੰ ਕਿਸ ਤਰੀਕੇ ਦੇ ਨਾਲ, ਯਾਨੀ ਅੰਦਰ ਦਾ ਘਰ ਲੁੱਟਿਆ ਜਾ ਰਿਹਾ ਹੈ। ਸਾਨੂੰ ਬਾਹਰ ਦੀ ਪਰਵਾਹ ਪਈ ਹੈ, ਬਾਹਰ ਦੀਆਂ ਭੌਤਿਕ ਵਸਤੂਆਂ ਨੂੰ ਅਸੀਂ ਇਕੱਠਿਆ ਕਰ ਰਹੇ ਹਾਂ, ਫਿਰ ਉਹਨਾਂ ਦੀ ਸੰਭਾਲ ਕਰਨ ਵਾਸਤੇ ਅਸੀਂ ਦਿਨ ਰਾਤ ਉਸਦਾ ਪਹਿਰਾ ਦੇ ਰਹੇ ਹਾਂ, ਔਰ ਅੰਦਰ ਦੇ ਵਿੱਚ ਉਹ ਅਨਮੋਲ ਦਾਤ, ਉਹ ਅੰਮ੍ਰਿਤ ਦੀ ਦਾਤ ਦਿਨ ਰਾਤ ਤੁਨਕਾਰੇ ਦੇ ਰਹੀ ਹੈ ਇਸ ਜੀਵਾਤਮਾ ਨੂੰ ਅਮਰ ਕਰਨ ਵਾਸਤੇ। ਔਰ ਉਸ ਨੂੰ 5 ਡਾਕੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜ਼ਰੀਏ ਦਿਨ ਰਾਤੀ ਦੋਨੋਂ ਹੱਥਾਂ ਨਾਲ ਲੁੱਟ ਰਿਹਾ, ਯਾਨੀ ਕਿ ਆਪਣਾ ਘਰ ਲੁੱਟਿਆ ਜਾ ਰਿਹਾ ਹੈ। ਦੂਸਰੇ ਘਰ ਨੂੰ ਲੁੱਟਣ ਦੀ ਬਚਾਵ ਦੀ ਸਾਨੂੰ ਪ੍ਰਤਪਾਲ ਪਈ ਹੈ, ਉਸ ਦੀ ਪ੍ਰਤਪਾਲਨਾ ਅਸੀਂ ਕਰ ਰਹੇ ਹਾਂ। ਕਿਤਨਾ ਵੱਡਾ ਭਰਮ ਹੈ ਕਿ ਆਪਣੇ ਘਰ ਦਾ ਸਾਨੂੰ ਕੋਈ ਖਿਆਲ ਨਹੀਂ। ਸਾਧ ਸੰਗਤ ਜੀ, ਉੱਠੋ, ਜਾਗੋ, ਵਿਚਾਰ ਕਰੋ, ਇਹ ਜਗਤ ਦੇ ਵਿੱਚ ਅਸੀਂ ਲੁੱਟੇ ਜਾ ਰਹੇ ਹਾਂ। ਕਿਉਂ? ਕਿਉਂਕਿ ਸਾਡੀ ਅੱਖ ਬੰਦ ਹੈ। ਲੁੱਟਿਆ ਕੌਣ ਜਾਂਦਾ ਹੈ? ਜਿਹੜਾ ਸੁੱਤਾ ਹੁੰਦਾ ਹੈ, ਜਿਹੜਾ ਜਾਗ ਜਾਏ ਉਹਨੂੰ ਫਿਰ ਕੋਈ ਲੁੱਟ ਨਹੀਂ ਸਕਦਾ। ਸਤਿਗੁਰੂ ਆਉਂਦੇ ਨੇ ਜਗਾਉਣ ਵਾਸਤੇ ਆਉਂਦੇ ਨੇ, ਕਿਸ ਨੂੰ? ਇਸ ਜੀਵਾਤਮਾ ਨੂੰ। ਔਰ ਅਗਰ ਅਸੀਂ ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ, ਲਫ਼ਜ਼ ਲੈ ਕਰਕੇ ਵੀ ਅਗਰ ਸੁੱਤੇ ਹੋਏ ਹਾਂ, ਸੁੱਤੇ ਕਿਉਂ ਆ? ਕਿਉਂਕਿ ਅਸੀਂ ਉਹਨਾਂ ਦੇ ਉਪਦੇਸ਼ਾਂ ਉੱਪਰ ਅਮਲ ਨਹੀਂ ਕੀਤਾ। ਔਰ ਅਗਰ ਅਸੀਂ ਸੁੱਤੇ ਹਾਂ ਤੇ ਸਾਡਾ ਘਰ ਲੁੱਟਿਆ ਜਾ ਰਿਹਾ। ਲੁੱਟਿਆ ਕੀ ਜਾ ਰਿਹਾ? ਜਿਹੜੇ ਅੱਜ ਉਸ ਜ਼ਿੰਦਗੀ ਦੇ ਆਖਰੀ ਮੋੜ ਤੇ ਖੜੇ ਨੇ, ਉਹਨਾਂ ਨੂੰ ਕਿਸੇ ਖਾਲੀ ਜਗ੍ਹਾ ਤੇ ਲਿਜਾ ਕਰਕੇ ਹੋਲੇ ਜਾਈ ਪੁੱਛ ਕਰਕੇ ਦੇਖੋ, ਕੋਈ ਹੋਰ ਨਾ ਇਹ ਬਚਨ ਸੁਣ ਲੈ ਕਿ ਸਾਧ ਸੰਗਤ ਜੀ ਤੁਸੀਂ ਇਹ ਦੱਸੋ, 50-60-70 ਸਾਲ ਹੋ ਗਏ ਸਤਿਗੁਰ ਕੋਲ ਜਾਂਦੇ ਆ, ਤੁਹਾਡੇ ਘਰ ਦੇ ਵਿਚ ਕੁਝ ਬਚਿਆ ਹੈ? ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ, ਹੰਕਾਰ, ਕੋਈ ਵਸਤੂ ਘਟੀ ਹੈ? ਤੇ ਉਹ ਬਗਲਾ ਝਾਕਣਗੇ, ਆਪਣੇ ਹੱਥ ਮਲ ਕੇ ਦਿਖਾਣਗੇ, ਯਾਨੀ ਕਿ ਲੁੱਟੇ ਗਏ ਪੂਰੇ ਦੇ ਪੂਰੇ। ਔਰ ਕਿਸ ਹੰਕਾਰ ਦੇ ਵਿਚ ਬੈਠੇ ਨੇ ਕਿ ਮਰਨ ਦੇ ਬਾਅਦ ਸਤਿਗੁਰੂ ਸਾਨੂੰ ਲੈਣ ਆਣਗੇ? ਕਿਉਂ ਭਾਈ? ਸਾਰੀ ਉਮਰ ਜਗਤ ਨੂੰ ਭੋਗਿਆ, ਧੀਆਂ ਪੁੱਤਰਾਂ ਦੀ ਪ੍ਰਤਪਾਲਨਾ ਕੀਤੀ, ਔਰ ਇੱਕ ਸਤਿਗੁਰੂ ਵੇਲੇ ਬੈਠੇ ਨੇ ਕਿ ਮਰਨ ਦੇ ਬਾਅਦ ਇਸ ਮੁਰਦੇ ਦੀ ਸੰਭਾਲ ਕਰਨ ਵਾਸਤੇ ਆਣਗੇ। ਜੀਵਿਤ ਮਰੀਏ, ਭਵ ਜਲ ਤਰੀਏ, ਗੁਰਮੁਖ ਨਾਮ ਸਮਾਵੈ। ਅਗਰ ਉਸ ਗੁਰਮੁਖ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਗੁਰੂ ਸਾਹਿਬਾਂ ਦਾ ਉਪਦੇਸ਼ ਹੈ ਬਾਣੀ ਦੇ ਵਿਚ, ਸੰਤਾਂ ਦਾ ਸਪਸ਼ਟ ਉਪਦੇਸ਼ ਹੈ ਕਿ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨਾ ਹੈ ਜਿੰਦੇ ਜੀ। ਮਰਨ ਦੇ ਬਾਅਦ ਗੁਰਮੁਖ ਨਾਮ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਜਿੰਦੇ ਜੀ ਹੀ ਇਹ ਸੱਚੇ ਨਾਮ ਦੀ ਪ੍ਰਾਪਤੀ ਹੋਈ ਹੈ। ਇਹ ਝੂਠੇ ਲਫ਼ਜ਼ ਵੀ ਅਗਰ ਮਿਲੇ ਨੇ ਤੇ ਜਿੰਦੇ ਜੀ ਮਿਲੇ ਨੇ, ਅੰਮ੍ਰਿਤ ਵੀ ਕਿਸੇ ਨੇ ਛਕਿਆ ਤੇ ਜਿੰਦੇ ਜੀ ਛਕਿਆ, ਔਰ ਅੰਦਰ ਦਾ ਸੱਚਾ ਅੰਮ੍ਰਿਤ ਵੀ ਜਿੰਦੇ ਜੀ ਹੀ ਛਕਿਆ ਗਿਆ ਹੈ। ਮਰਨ ਦੇ ਬਾਅਦ ਕੋਈ ਅੰਮ੍ਰਿਤ, ਕੋਈ ਸੱਚਾ ਨਾਮ ਨਾ ਅੱਜ ਤੱਕ ਕਿਸੇ ਨੂੰ ਪ੍ਰਾਪਤ ਹੋਇਆ ਹੈ, ਨਾ ਕਿਸੇ ਨੂੰ ਪ੍ਰਾਪਤ ਹੋਏਗਾ। ਸੋ ਇਸ ਦੇ ਵਿਚ ਗੁਰੂ ਸਾਹਿਬਾਂ ਨੇ ਇਸ ਤੋਂ ਕਿ ਸਪਸ਼ਟ ਕਰ ਦਿੱਤਾ, ਸਾਰਾ ਜ਼ਹਿਰ ਹੈ, ਵਿਖਿਆ ਹੈ, ਵਿਖਮ ਜਗ ਤਰੀਏ। ਜੇ ਅਗਰ ਉਹ ਸਹਿਜ ਧੁਨ ਨੂੰ ਪ੍ਰਾਪਤ ਕਰਨਾ ਹੈ, ਉਹ ਸੱਚੇ ਗੁਰਮੁਖ ਨਾਮ ਨੂੰ ਪ੍ਰਾਪਤ ਕਰਨਾ ਹੈ, ਤੇ ਇਸ ਜਗਤ ਦੇ ਵਿਚੋਂ ਨਿਕਲ, ਇਹ ਜ਼ਹਿਰ ਹੈ ਮਿੱਠਾ, ਮਿੱਠਾ ਕਰਕੇ ਤੇਰੇ ਅੱਗੇ ਰੱਖਿਆ ਹੈ। ਔਰ ਇਹ ਜੀਵਾਤਮਾ ਜੋ ਜੋ ਇਸ ਮਿੱਠੇ ਦੇ ਵਿਚ ਰਚਦੀ ਹੈ, ਤਿਉ ਤਿਉ ਸਿਰਫ ਇਸ ਨੂੰ ਭੋਗਦੀ ਨਹੀਂ ਹੈ, ਆਪਣੇ ਪਰਾਂ ਦੇ ਉਪਰ ਵੀ ਮਿੱਠਾ ਲਗਾ ਕਰਕੇ ਇਸ ਲਾਇਕ ਹੋ ਜਾਂਦੀ ਹੈ ਕਿ ਉੱਡ ਹੀ ਨਹੀਂ ਸਕਦੀ। ਯਾਨੀ ਕਿ ਵਿਖਿਆ ਕੇ ਕੀੜੇ ਵਿਖਿਆ ਦੇ ਵਿਚ ਮੁੜਦੇ ਨੇ, ਵਿਖਿਆ ਨੂੰ ਹੀ ਖਾਂਦੇ ਨੇ, ਔਰ ਮਰਨ ਦੇ ਬਾਅਦ ਉਸ ਦੇ ਵਿਚ ਹੀ ਜਨਮ ਹੁੰਦਾ। ਕਿਉਂਕਿ ਸਾਡਾ ਵੀ ਉਹੀ ਅਸਰ ਹੈ, ਇਸ ਪੌੜੀ ਤੇ ਜੋ ਨਰ ਚੁਕੇ ਆਏ ਜਾਏ ਬਹੁਤ ਦੁੱਖ ਪਾਏਗਾ। ਸਾਧ ਸੰਗਤ ਜੀ, ਯਾਦ ਰੱਖਣਾ एक बारी अख बंद हो गई ना ए मनुखा जन्म साडे हथों निकल गया, फिर भूल जाओ किसी सतगुरु नु, किसी गुरु नु, किसी मूर्ति नु, किसी पोथी नु, यानी के जड़िया वस्तुआ नु जिंदे जी असी याद कीता है ना, भावे पूरन सतगुरा दे कोल जा करके भी अगर असी धिया पुत्रा दे ख्याल पक्के कीते ना ते मरण दे बाद भी एयो चोला सानू मिलेगा जिस ख्याल दे नाल असी इस चोले नु बुनिया है। यानी के गुरु साहब ने आज सचखंड तो जड़ी बाणी दिती है, इदे भी सारे भ्रम दूर करते ने। गुरमुख नाम केड़ा है? गुरमुख नाम ओ है जड़ा पार ब्रह्म दे विच मिलदा है। असी उदा अधूरा अर्थ कढ के जो गुरु साहब एक चिन्ह दे करके इस शरीर नु स्थिर करा करके इस मन नु स्थिर करा करके अंतर दे विच प्रवेश करांदे ने, और अंतर तक प्रवेश करन दा काम जड़ा है इस जीवात्मा दा यानी के शिष्य दा अपना काम है। और शिष्य जब तक अपना ये काम नहीं करेगा, सतगुरु भी अपना काम कदी भी नहीं करदे, ना आज तक कीता है ना कदी करणगे। बाकी रही समर्था और ताकत दी गल, उन्होंने जड़ और चेतन हर वस्तु नु इस तरीके दे नाल समर्था दे रखी है कि ये मनुष्य जन्म दे विच भी है। इत्थे किसे दी निंदिया या किसे दी वड्याई करना नहीं होंदा। गुरु साहब दा मकसद सिर्फ इतना है कि इस जीवात्मा नु चेता सकन, होशियार कर सकन। चेतान दा की भाव है कि जीवात्मा नु अज्ञानता दा अंधकार है। 99% जीव जड़े इस जगत विच मनुखा जन्म लै करके आंदे ने, साध संगत जी 99% तो भी वध ने कि उन्हां नु इस चीज का ज्ञान ही नहीं, पता ही नहीं कि किस तरीके दे नाल इस जीवात्मा दा उद्धार हो सकदा है। यानी कि सच नु परमात्मा की है, किस तरीके दे नाल उसकी प्राप्ति है। यानी कि मत्थर पत्थर दियां पूजा, पोर्थियां दियां पूजा और अवतारा दे कर्म कांडा दे विच इस